ਸਤਨਾਮ ਸ਼੍ਰੀ ਵਾਹਿਗੁਰੂ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਆਓ ਰਲ ਕੇ ਕੁਛ ਚਿਰ ਗੁਰਬਾਣੀ ਦਾ ਸ਼ਬਦ ਪੜ੍ਹੀਏ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਿਓ ਜੀ ਸੁਣ ਮਨ ਮੇਰੇ ਤਤ ਗਿਆ ਸੁਣ ਮਨ ਮੇਰੇ ਤਤ ਗਿਆ ਸੁਣ ਮਨ ਮੇਰੇ ਪੜੂ ਤਤ ਗਿਆ ਜੀ ਸੁਣ ਮਨ ਮੇਰੇ ਸੁਣ ਮਨ ਮੇਰੇ ਤਤ ਗਿਆ ਜੀ ਸੁਣ ਮਨ ਮੇਰੇ ਤਤ ਗਿਆ
ਸੁਣ ਮਨ ਮੇਰੇ ਸੁਣ ਮਨ ਮੇਰੇ ਤਤ ਗਿਆ
ਦੇਵਨ ਵਾਲਾ ਸਭ ਬਿਦ ਜਾਣੈ
ਸਭ ਬਿਦ ਜਾਣੈ
ਜੀ ਦੇਵਨ ਸਭ ਬਿਦ ਜਾਣੈ
ਦੇਵਨ ਸਭ ਬਿਦ ਜਾਣੈ
ਗੁਰਮੁਖ ਪਾਈਐ ਨਾਮ ਨਿਧਾਨ
ਗੁਰਮੁਖ ਪਾਈਐ ਨਾਮ ਨਿਧਾਨ
ਜੀ ਸੁਣ ਮਨ ਮੇਰੇ ਤਤ ਗਿਆ
ਸੁਣ ਮਨ ਮੇਰੇ ਤਪ ਗਿਆ।
ਪੜੋ ਜੀ ਪੜੋ ਪੜੋ ਜੀ ਸੁਣ ਮਨ ਬੋਲੋ ਸਰ ਤਪ ਗਿਆ ਫਿਰ ਸੁਣ ਮਨ ਤਤ ਸਤਿਗੁਰ ਹਮ ਧਰਮ ਗਵਾਇਆ ਸਤਿਗੁਰ ਹਮ ਧਰਮ ਗਵਾਇਆ ਸਤਿਗੁਰ ਹਮ ਧਰਮ ਗਵਾਇਆ ਸਤਿਗੁਰ ਹਮ ਧਰਮ ਗਵਾਇਆ ਨਾਮ ਨਿਰੰਜਨ ਹਰ ਨਾਮ ਨਿਰੰਜਨ ਮਨ ਵਸਾਇਆ 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 ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸ਼ਬਦ ਜੀਨ ਸਦਾ ਸੁਖ ਪਾਇਆ ਸ਼ਬਦ ਜੀਨ ਸਦਾ ਸੁਖ ਪਾਇਆ ਤਤ ਗਿਆ
ਤਤ ਗਿਆ
ਜੀ ਸੁਣ ਮਨ ਤਤ ਗਿਆ ਇਹਦੂ ਅੱਗੇ ਸ਼ਬਦ ਸੁਣ ਲਓ ਦੇਵਨ ਹਾਰ ਸਭ ਵਿਦ ਜਾਣ
ਸਤਿਗੁਰ ਭੇਟੇ ਕੀ ਵਡਿਆਈ जिन ममता अवनो कृष्णा बुझाई सहजे माता हर गुण गाई बिन गुर पूरे कोई ना जानी माया मोहो दूजे लो गुरमुख नाम गुरमुख नाम मिले हर वाणी गुर सेवा तपा सिर हर जियो मन वसे सब दुख विसारण दर साचे दिसे गुर सेवा ते तिर पवन सोजी होए आप पशान हर पावे सोए साची बाणी महल प्राप्त हो साची बाणी महल प्राप्त हो गुर सेवा ते सब कुल उदारे निर्मल नाम रखे उर पारे साची शोभा साच दुआरे सेवड पाकी जे गुर सेवा लाए अन दिन भगत सतनाम दिरनाए नमे उदरे नमे उदरे कुल सबाए नानक साज कहे हर का नाम रखो उर हर भगती राते ਜਾਗਤੀ ਰਾਤੇ ਮੋਖ ਦੁਆਰ
ਸੁਣ ਮਨ ਮੇਰੇ ਤਤ
ਗੁਣ ਪੂਰਿਆਂ ਗੁਰਾਂ ਦੇ
ਗਾਏ ਸੰਗ ਤੇ ਗੁਣ ਪੂਰਿਆ ਗੁਰਾਨੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ
ਗਾਈਏ ਪਿਆਰਿਓ ਗਾਈਏ ਪਿਆਰਿਓ ਗੁਣ ਪੂਰਿਆ ਗਾਈਏ ਪਿਆਰਿਓ ਗੁਣ ਪੂਰਿਆ
ਗਾਈਏ ਪਿਆਰਿਓ ਗੁਣ ਪੂਰਿਆ
ਗਾਈਏ ਪਿਆਰਿਓ ਗੁਣ ਪੂਰਿਆ ਗਾਈਏ ਪਿਆਰਿਓ ਗੁਣ ਪੂਰਿਆ ਗੁਰਾ ਗਾਈਏ ਪਿਆਰਿਓ ਗੁਣ ਪੂਰਿਆ ਗੁਰਾ
ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਪਾਂ ਸਾਰੇ ਪੁੱਜੇ ਹਾਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਆਉਣ ਵਾਲੀ ਸੰਗਤ ਜਿਹੜੀ ਹੈ ਰਸਤੇ ਦੇ ਵਿੱਚ ਹੀ ਬਿਠਾਈ ਚੱਲੋ ਜਿਹੜੇ ਕੋਈ ਰਹਿ ਜਾਣਗੇ ਆਪਾਂ ਬਾਅਦ ਵਿੱਚ ਅੱਗੇ ਬੁਲਾ ਕੇ ਮੱਥਾ ਟਿਕਾ ਦਿਆਂਗੇ ਕਿਉਂਕਿ ਬੜਾ ਜ਼ਰੂਰੀ ਹੈ ਵੀ ਇਕਾਗਰਤਾ ਬਣਾ ਕੇ ਬੈਠੀਏ ਧਿਆਨ ਨਾਲ ਸੁਣੀਏ ਸਮਝੀਏ ਇੱਕ ਵਾਰੀ ਨੁਕਤਾ ਸਮਝ ਚ ਆ ਜੇ ਬਾਕੀ ਤੇ ਫਿਰ ਅੱਗੇ ਆਪੇ ਸਮਝ ਆਉਣ ਲੱਗ ਜਾਂਦੀ ਹੈ ਫਾਰਮੂਲਾ ਸਮਝ ਆ ਜੇ ਫਿਰ ਸਾਰੇ ਸਵਾਲ ਆਪੇ ਹੱਲ ਹੋ ਜਾਂਦੇ ਆ ਜੋੜ ਕਰਨਾ ਆ ਜੇ ਫਿਰ ਬਾਕੀ ਤੇ ਆਪੇ ਬੰਦਾ ਜੋੜਨ ਲੱਗ ਜਾਂਦਾ ਨਾ ਇੱਕ ਵਾਰੀ ਆਈਡੀਆ ਹੋ ਜਾਏ ਫਾਰਮੂਲਾ ਸਮਝ ਵਿੱਚ ਆ ਜਾਏ ਸੋ ਜਿੰਨਾ ਕੁ ਸਮਾਂ ਹੈ ਇਕਾਗਰ ਚਿੱਤ ਹੋ ਕੇ ਬੈਠੇ ਗਾਉਣ ਦਾ ਸੁਣਨ ਦਾ ਮਤਲਬ ਹੀ ਇਹ ਹੈ ਵੀ ਅਸੀਂ ਪਰਮ ਗਤੀ ਸਾਡੀ ਹੋਵੇ ਪਰਮ ਗਤੀ ਗਤੀ ਮਤਲਬ ਸਪੀਡ ਆਪਾਂ ਬਹੁਤ ਵਾਰ ਇਸ ਟੋਪਿਕ ਤੇ ਗੱਲ ਕਰਦੇ ਹਾਂ ਗਤੀ ਦਾ ਮਤਲਬ ਸਪੀਡ ਹੁੰਦਾ ਹੈ ਆਪਾਂ ਪੰਜਾਬੀ ਦਾ ਸ਼ਬਦ ਹੈ ਗਤੀ ਇੰਗਲਿਸ਼ ਵਿੱਚ ਆਪਾਂ ਸਪੀਡ ਕਹਿੰਦੇ ਹਾਂ ਸੁਣ ਕੇ ਗਾ ਕੇ ਸਾਡੇ ਦਿਮਾਗ ਦੀ ਸਪੀਡ ਬਣੇ ਸਾਡੀ ਗਤੀ ਹੋਵੇ ਅਸੀਂ ਅੱਗੇ ਵਧੀਏ ਗਤੀਸ਼ੀਲ ਹੋਈਏ ਸੁਣ ਸੁਣ ਕੇ ਸਮਝ ਸਮਝ ਕੇ ਅਸੀਂ ਗਤੀਸ਼ੀਲ ਹੋ ਜਾਈਏ ਡੈਡ ਜੇ ਨਾ ਰਹੀਏ ਇੱਕ ਥਾਂ ਤੇ ਖੜੇ ਨਾ ਰਹੀਏ ਵਿਕਸਿਤ ਹੋਵੇ ਸਾਡਾ ਦਿਮਾਗ ਪਰ ਕਿੱਡੀ ਇਹ ਮਾੜੀ ਗੱਲ ਹੈ ਅੱਜ ਕਿ ਗਿਆਨ ਨੂੰ ਗੁਰੂ ਮੰਨਣ ਵਾਲੇ ਅੱਜ ਜਿਹੜੇ ਆਪਾਂ ਸਿੱਖ ਹਾਂ ਜਿਹੜੇ ਗਿਆਨ ਨੂੰ ਗੁਰੂ ਮੰਨਦੇ ਹਾਂ ਉਹ ਵਿਕਸਿਤ ਹੀ ਨਹੀਂ ਹੋ ਸਕੇ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਹ ਤੇ ਸਭ ਤੋਂ ਵੱਧ ਵਿਕਸਿਤ ਕੌਮ ਹੋਣੀ ਚਾਹੀਦੀ ਹੈ ਸਭ ਤੋਂ ਵੱਧ ਸਿਆਣੇ ਹੋਣੇ ਚਾਹੀਦੇ ਸਭ ਤੋਂ ਵੱਧ ਅਕਲ ਵਾਲੇ ਹੋਣੇ ਚਾਹੀਦੇ ਹੈ ਜਿਹੜੇ ਮੰਨਦੇ ਗਿਆਨ ਨੂੰ ਗੁਰੂ ਸਾਡੇ ਦਿਮਾਗ ਤੇ ਸਭ ਤੋਂ ਤਿੱਖੇ ਹੋਣੇ ਚਾਹੀਦੇ ਸੀ ਤੇਜ ਹੋਣੇ ਚਾਹੀਦੇ ਸੀ ਪਰ ਆਪਾਂ ਡੈਡੀ ਹਾਂ ਕਾਰਨ ਹੁਣ ਉਹਦਾ ਕੀ ਹੈ ਅਸੀਂ ਲੋਕ ਗਿਆਨ ਨੂੰ ਮੱਥਾ ਟੇਕਣ ਨੂੰ ਧਰਮ ਸਮਝਦੇ ਹਾਂ ਗਿਆਨ ਦੇ ਅੱਗੇ ਆ ਕੇ ਆਪਣੀਆਂ ਝੋਲੀਆਂ ਅੱਡਦੇ ਹਾਂ ਗਿਆਨ ਦੇ ਅੱਗੇ ਆ ਕੇ ਅਸੀਂ ਧੀਆਂ ਪੁੱਤ ਮੰਗਦੇ ਹਾਂ ਪਰ ਇਹ ਗੱਲ ਤੇ ਕਿੰਨੀ ਵਾਰੀ ਹੋ ਹਟੀ ਹੈ ਬਈ ਜਿਹੜੇ ਬੰਦੇ ਕਦੇ ਗੁਰਦੁਆਰੇ ਨਹੀਂ ਆਏ ਜਾਂ ਕਾਮਰੇਡ ਜਿਨ੍ਹਾਂ ਨੂੰ ਕਹਿੰਦੇ ਹੈ ਨੇ ਨਾ ਪਿੰਡਾਂ 'ਚ ਜਮੇ ਹੀ ਨਹੀਂ ਜਾਂਦੇ ਗੁਰਦੁਆਰੇ, ਜਾਂਦੇ ਨਹੀਂ ਭਾਈ, ਕਿਹੜਾ ਰੱਬ ਐ ਕਹਿੰਦੇ ਨੇ, ਅਸੀਂ ਨਹੀਂ ਮੰਨਦੇ ਰੱਬ ਨੂੰ। ਤੇ ਮੈਂ ਕਿੰਨੀ ਵਾਰੀ ਪੁੱਛਿਆ ਵੀ ਉਹਨਾਂ ਦੇ ਬੱਚੇ ਹੁੰਦੇ ਨਹੀਂ, ਬੋਲੋ ਪਿਆਰਿਓ, ਕਾਮਰੇਡਾਂ ਦੇ ਖੇਤਾਂ ਚ ਮੀਂਹ ਪੈਂਦਾ ਕਿ ਨਹੀਂ ਪੈਂਦਾ, ਫਸਲਾਂ ਹੁੰਦੀਆਂ ਕਿ ਨਹੀਂ, ਉਹਨਾਂ ਦੇ ਨਿਆਣੇ ਬਾਹਰ ਜਾਂਦੇ ਕਿ ਨਹੀਂ ਜਾਂਦੇ, ਉਹ ਤੇ ਮੰਨਦੇ ਹੀ ਨਹੀਂ ਰੱਬ ਨੂੰ। ਉਹ ਤਾਂ ਕਹਿੰਦੇ ਰੱਬ ਹੈ ਹੀ ਨਹੀਂ, ਅਸੀਂ ਤਾਂ ਗਾਲਾਂ ਕੱਢਦੇ ਹਾਂ ਰੋਜ਼, ਕਿਹੜਾ ਰੱਬ ਹੈ ਹੀ ਨਹੀਂ, ਉਹ ਤਾਂ ਐਂ ਕਹਿੰਦੇ, ਨਾ ਗੁਰਦੁਆਰੇ ਕਦੇ ਗਏ, ਨਾ ਗਿਆਨ ਲਿਆ। ਅਸਲ ਵਿੱਚ ਗਿਆਨ ਨੂੰ ਗੁਰੂ ਮੰਨਣ ਦਾ ਅਰਥ ਕੁਝ ਹੋਰ ਹੈ। ਚਾਹੇ ਤੂੰ ਝੋਲੀ ਅੱਡ ਚਾਹੇ ਨਾ ਅੱਡ, ਜੇ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰ ਦੇਗਾ, ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਤੇ ਬੱਚਾ ਹੋਇਆ। ਸ਼ਰਤਾਂ ਪੂਰੀਆਂ ਜੇ ਤੂੰ ਨਹੀਂ ਕਰ ਸਕਦਾ, ਕੁਦਰਤ ਦੀਆਂ ਸ਼ਰਤਾਂ ਨੇ ਉਹਦੀਆਂ, ਕੁਦਰਤ ਦੀਆਂ, ਵੀ ਏਦਾਂ ਪਤਨੀ ਚਾਹੀਦਾ, ਪਤਨੀ ਦੋ ਔਰਤ ਮਰਦ ਇੰਨੇ ਸੈੱਲ ਇਹਦੇ 'ਚ ਚਾਹੀਦੇ ਆ, ਏਦਾਂ ਦੇ ਸੈੱਲ ਇਹਦੇ 'ਚ ਚਾਹੀਦੇ ਆ, ਉਹਨਾਂ ਦਾ ਸੰਬੰਧ ਹੁੰਦਾ, ਫਿਰ ਬੱਚਾ ਪੈਦਾ ਹੁੰਦਾ। ਇਹ ਕੁਦਰਤ ਦਾ ਨਿਯਮ ਹੈ, ਰੱਬ ਦਾ ਬਣਾਇਆ ਹੋਇਆ ਕਾਨੂੰਨ ਹੈ। ਉਹ ਕਾਨੂੰਨ ਨੂੰ ਫੋਲੋ ਕੀਤੇ ਬਿਨਾਂ, ਇਹ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕੀਤੇ ਬਿਨਾਂ ਬੱਚਾ ਨਹੀਂ ਹੋ ਸਕਦਾ। ਉਹ ਕੁਦਰਤ ਦਾ ਰਿਕੁਆਇਰਮੈਂਟ ਪੂਰੀ ਕਰਦੇ ਬੱਚਾ ਹੋਏਗਾ, ਚਾਹੇ ਅਰਦਾਸ ਕਰ ਤੇ ਚਾਹੇ ਨਾ ਕਰ, ਚਾਹੇ ਗੁਰਦੁਆਰੇ ਜਾ ਚਾਹੇ ਨਾ ਜਾ। ਜਿਹੜੇ ਬੰਦਿਆਂ ਨੇ ਬਹੁਤ ਜ਼ਿਆਦਾ ਦਰਖਤ ਲਾਏ ਹੈ, ਚਾਹੇ ਬਿਲਕੁਲ ਅਰਦਾਸਾਂ ਨਾ ਕਰਨ, ਉੱਥੇ ਮੀਂਹ ਪਏਗਾ। ਤੇ ਜਿਨ੍ਹਾਂ ਨੇ ਸਾਰੇ ਦਰਖਤ ਪੱਟ ਦਿੱਤੇ ਹੈ, ਦਿਨ ਰਾਤ ਅਰਦਾਸਾਂ ਕਰਨ, ਉੱਥੇ ਮੀਂਹ ਨਹੀਂ ਪਏਗਾ, ਕਿਉਂਕਿ ਕੁਦਰਤ ਦੀ ਰਿਕੁਆਇਰਮੈਂਟ ਹੈ। ਬਰਸਾਤ ਪੈਣ ਵਾਸਤੇ ਇੱਕ ਵਾਯੂਮੰਡਲ ਚਾਹੀਦਾ, ਜਿੱਦਾਂ ਦਾ ਉਹ ਪੈਦਾ ਕਰਨਾ ਪੈਣਾ। ਇਸ ਟੌਪਿਕ ਤੇ ਬਹੁਤ ਵਾਰ ਦੀਵਾਨਾਂ ਚ ਖੁੱਲ੍ਹ ਕੇ ਗੱਲ ਹੋਈ ਹੈ, ਭਾਵੇਂ ਕਿ ਬੜੇ ਬੰਦੇ ਲਓ ਜੀ ਇੱਦਾਂ ਕਿਵੇਂ ਹੋ ਸਕਦਾ ਹੈ, ਬਾਣੀ ਚ ਤੇ ਲਿਖਿਆ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਵੈਸੇ ਹਾਲਾਂਕਿ ਉੱਥੇ ਇਸ ਮੀਂਹ ਦੀ ਗੱਲ ਨਹੀਂ ਚੱਲ ਰਹੀ, ਉਹ ਤੇ ਪਰਮਾਤਮਾ ਦੀ ਬਖਸ਼ਿਸ਼ ਦੀ ਗਿਆਨ ਦੇ ਮੀਂਹ ਦੀ ਗੱਲ ਚੱਲ ਰਹੀ। ਨਿਯਮ ਰੱਬ ਦੇ ਹੀ ਘੜੇ ਹੋਏ ਆ ਭਾਈ, ਪਰਮਾਤਮਾ ਦੇ ਨਿਯਮ ਘੜੇ ਹੋਏ ਹੈ, ਉਹਨੇ ਸਿਸਟਮ ਤੇ ਰੱਬ ਨੇ ਬਣਾਇਆ ਨਾ, ਉਦੋਂ ਬਾਅਦ ਉਹਦੀ ਪੂਰਤੀ ਤੈਨੂੰ ਕਰਨੀ ਪੈਣੀ। ਹੁਣ ਮੰਨ ਲਓ ਜੇ ਕੋਈ ਬੰਦਾ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦਾ ਹੈ, ਸੁਣਿਓ ਪਿਆਰਿਓ, ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦਾ ਹੈ ਕੋਈ ਸਾਡਾ ਨੌਜਵਾਨ, ਤੇ ਕੈਨੇਡਾ ਵਾਲਿਆਂ ਨੇ ਰਿਕੁਆਇਰਮੈਂਟ ਹੈ ਕੈਨੇਡਾ ਦੇ ਵੀਜ਼ੇ ਦੀ ਵੀ ਆਹ ਪੂਰੀਆਂ ਕਰਦੇ, ਵੀ ਇੰਨੇ ਬੈਂਡ ਚਾਹੀਦੇ ਹੈ, ਇੱਦਾਂ ਦਾ ਹੋਣਾ ਚਾਹੀਦਾ, ਇੰਨੀ ਉਮਰ ਚਾਹੀਦੀ ਹੈ, ਕੁਦਰਤ ਦੀ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਕੈਨੇਡਾ ਦੀ ਪੂਰੀ ਕਰ ਦਿਓ, ਵੀਜ਼ਾ ਮਿਲੂ ਕਿ ਨਹੀਂ ਮਿਲੂ, ਮਿਲੂ। ਤੇ ਜੇ ਸ਼ਰਤਾਂ ਪੂਰੀਆਂ ਨਾ ਕਰ ਸਕਿਆ ਫਿਰ ਵੀਜ਼ਾ ਨਹੀਂ ਮਿਲੂ। ਇਹ ਤੇ ਤੈਨੂੰ ਖੜਨਾ ਪੈਣਾ ਕਿਰਪਾ। ਹੁਣ ਜੇ ਕਹੀ ਜਾਏ ਬੰਦਾ ਕੈਨੇਡਾ ਨੇ ਬੜੀ ਕਿਰਪਾ ਕਰਤੀ ਵੀਜ਼ਾ ਦੇ ਦਿੱਤਾ, ਭਾਈ ਉਹ ਤੇ ਸਾਰਿਆਂ ਤੇ ਕਰਨੀ ਚਾਹੁੰਦੇ ਆ, ਕਹਿੰਦੇ ਪੂਰੇ ਹੋ ਕੇ ਤੁਸੀਂ, ਤੁਹਾਨੂੰ ਕਰਨੀ ਪੈਣੀ ਤੁਹਾਡੇ ਤੇ ਕਿਰਪਾ, ਅਸੀਂ ਤੇ ਬਣਾਤਾ ਰੂਲ, ਅਸੀਂ ਗੇਟ ਖੋਲਤਾ ਤੂੰ, ਅਸੀਂ ਤੇ ਆ ਜਿਹੜਾ ਝੱਗਾ ਸਿਉਣਾ ਸੀ ਸਿਉਂਤਾ, ਕੱਦ ਤੈਨੂੰ ਇਹਦੇ ਬਰਾਬਰ ਦਾ ਕਰਨਾ ਪੈਣਾ ਹੈ, ਇਹਦੇ 'ਚ ਫਿੱਟ ਕਿਵੇਂ ਹੋਣਾ ਤੂੰ ਵੇਖ, ਮੈਂ ਤੇ ਬਣਾਤਾ ਸਾਰਾ ਕੁਛ। ਕੈਨੇਡਾ ਵਾਲੇ ਕਹਿਣਗੇ ਅਸੀਂ ਤੇ ਸਾਰਿਆਂ ਲਈ ਰਾਹ ਖੋਲ੍ਹੇ ਸੀ ਭਾਈ, ਜਿਹੜੇ ਨਹੀਂ ਪੂਰੇ ਆ ਸਕੇ ਫਿੱਟ ਆ ਸਕੇ ਉਹ ਰਹਿ ਗਏ, ਜਿਹੜੇ ਜਿਨ੍ਹਾਂ ਨੇ ਸਾਡੀਆਂ ਸ਼ਰਤਾਂ ਪੂਰੀਆਂ ਕਰਤੀਆਂ ਉਹ ਆ ਗਏ। ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ, ਉਹਨੇ ਸਿਸਟਮ ਬਣਾਇਆ ਹੋਇਆ। ਪਿੱਛੇ ਜੇ ਮੈਂ ਬੇਨਤੀ ਕੀਤੀ ਸੀ, ਇੱਧਰਲੇ ਪਾਸੇ ਤਮਿਲਨਾਡੂ ਦੇ ਇਲਾਕੇ ਵਿੱਚ ਸਾਊਥ ਇੰਡੀਆ ਵਿੱਚ ਵੇਖੋ, ਇੱਦਾਂ ਦਰਖਤ ਨੇ ਜਿੱਦਾਂ ਤੁਸੀਂ ਬੈਠੇ ਹੋ, ਇੰਨੀ ਨੇੜੇ ਨੇੜੇ ਇੱਕ ਇੱਕ ਇੱਦਾਂ ਦਾ ਏਰੀਆ ਹੈ, ਉੱਥੇ ਇੰਨੇ ਦਰਖਤ ਨੇ ਲੱਗੇ ਹੋਏ, ਬਿਲਕੁਲ ਨਾ ਨਾਲ ਨਾਲ ਨੇ ਦਰਖਤ, ਜਿਵੇਂ ਤੁਸੀਂ ਬੈਠੇ ਹੋ ਨਾ, ਇੰਨੀ ਨੇੜੇ ਨੇੜੇ ਜੰਗਲ ਹੀ ਜੰਗਲ, ਤੇ ਵਿੱਚ ਦੀ ਸੜਕਾਂ ਜਾਂਦੀਆਂ, ਰੋਡ ਜਾਂਦੇ ਆ। ਤੇ ਜੇ ਆਪਾਂ ਉਹਨਾਂ ਲੋਕਾਂ ਨੂੰ ਕਹੀਏ ਨਾ ਵੀ ਇੰਨੇ ਦਰਖਤ ਤੇ ਬਰਸਾਤ, ਉੱਥੇ ਤਿੰਨ ਚਾਰ ਮਹੀਨੇ ਜਿਹੜੇ ਆਉਂਦੇ ਆ ਨਾ ਸੌਣ ਭਾਦੋਂ ਦੇ, ਮੀਂਹ ਨਹੀਂ ਹਟਦਾ ਲਗਾਤਾਰ, ਚਾਰ ਮਹੀਨੇ ਬਰਸਾਤ ਪਈ ਜਾਂਦੀ ਹੈ, ਪਈ ਜਾਂਦੀ ਹੈ, ਹਟਦੀ ਹੋਈ ਨਹੀਂ। ਤੇ ਜੇ ਆਪਾਂ ਉਹਨਾਂ ਬੰਦਿਆਂ ਨੂੰ ਕਹੀਏ ਵੀ ਇਹ ਦਰਖਤ ਕੱਟੀਏ ਉਹ ਕਹਿਣਗੇ ਫਿਰ ਮੀਂਹ ਨਹੀਂ ਪੈਣਾ ਪਿੱਛੇ ਜੇ ਰੇਲ ਪਟੜੀ ਬਣਾਉਣ ਲੱਗੇ ਉਹ ਕਹਿੰਦੇ ਜੀ ਪਟੜੀ ਬਣਾਉਣੀ ਹੈ ਉਹ ਕਹਿੰਦੇ ਅਸੀਂ ਨਹੀਂ ਬਣਾਉਣ ਦੇਣੀ ਕਹਿੰਦੇ ਸਹੂਲਤ ਹੋ ਜੂ ਤੁਹਾਨੂੰ ਆ 50 ਕਿਲੋਮੀਟਰ ਦੇ ਏਰੀਏ ਵਿੱਚ ਜਿੰਨੇ ਲੋਕ ਰਹਿੰਦੇ ਐ ਇੱਕ ਤੇ ਵੈਸੇ ਹੀ ਪਹਾੜੀ ਐ ਉਧਰੋਂ ਇੰਨੇ ਦਰਖਤ ਐ ਵੀ ਤੁਹਾਨੂੰ ਸਹੂਲਤ ਹੋ ਜੂ ਸਾਨੂੰ ਤੁਹਾਨੂੰ ਸਹੂਲਤ ਦੇ ਲੈਣ ਦਿਓ ਤੁਹਾਨੂੰ ਪਟੜੀ ਬਣਾ ਲੈਣ ਦਿਓ ਰੇਲ ਲਾਈਨ ਬਣਾ ਲੈਣ ਦਿਓ ਪਾਸ ਹੋ ਗਈ ਪਰ ਲੋਕੀ ਅੜ ਕੇ ਕਹਿੰਦੇ ਅਸੀਂ ਨਹੀਂ ਦਰਖਤ ਪੱਟਣ ਦੇਣੇ ਤੁਸੀਂ ਰੇਲ ਪਟੜੀ ਬਣਾਓਗੇ ਸਾਡੇ ਦਰਖਤ ਪੱਟ ਦੋਗੇ ਜੇ ਦਰਖਤ ਪੱਟੇ ਗਏ ਤੇ ਮੀਂਹ ਘਟ ਜੂ ਜੇ ਬਰਸਾਤ ਘਟ ਗਈ ਤੇ ਲੋਕ ਸਾਡੇ ਲੋਕੀ ਤੇ ਆਉਂਦੇ ਹੀ ਮੀਂਹ ਵੇਖਣਾ ਸਾਡੇ ਇੱਥੇ ਤਿੰਨ ਤਿੰਨ ਮਹੀਨੇ ਲੋਕੀ ਅਮਰੀਕਾ ਕੈਨੇਡਾ ਤੋਂ ਇੱਥੇ ਦੀ ਬਰਸਾਤ ਵੇਖਣ ਆਉਂਦੇ ਐ ਵੀ ਇੱਕ ਇਹੋ ਜਿਹਾ ਏਰੀਆ ਜਿੱਥੇ ਮੀਂਹ ਹਟਦਾ ਹੀ ਨਹੀਂ ਹਟਦਾ ਕਿਉਂ ਨਹੀਂ ਕਿਉਂਕਿ ਦਰਖਤ ਹੀ ਬਹੁਤ ਜ਼ਿਆਦਾ ਇਹੋ ਜਿਹੇ ਹਿਸਾਬ ਨਾਲ ਉੱਥੋਂ ਦਾ ਵਾਯੂਮੰਡਲ ਉਹਨਾਂ ਨੇ ਰਿਕੁਆਇਰਮੈਂਟ ਕੁਦਰਤ ਦੀ ਪੂਰੀ ਕੀਤੀ ਹੋਈ ਹੈ ਬਰਸਾਤ ਹਟਦੀ ਨਹੀਂ ਭਲਾ ਦੱਸਿਓ ਪਿਆਰਿਓ ਸੋਚ ਕੇ ਵੀ ਜੇ ਇੱਥੇ ਦਰਖਤ ਬਹੁਤ ਜ਼ਿਆਦਾ ਉਵੇਂ ਹੀ ਲਾ ਲਈਏ ਆਪਾਂ ਸਾਰੇ ਪੰਜਾਬ 'ਚ ਜਿਵੇਂ ਉੱਥੇ ਲੱਗੇ ਵੀ ਜਿਵੇਂ ਤੁਸੀਂ ਬੈਠੇ ਹੋ ਐ ਉਹ ਤੇ ਉਹਨਾਂ ਨੂੰ ਹੀ ਪਤਾ ਵੀ ਕਿਵੇਂ ਲੰਘਦੇ ਆ ਦਰਖਤਾਂ ਦੇ ਵਿੱਚ ਦੀ ਝਾੜੀਆਂ ਐ ਦਾਤ ਹੱਥ 'ਚ ਫੜ ਕੇ ਵਿੱਚ ਜਾਣਾ ਪੈਂਦਾ ਜੇ ਜਾਣਾ ਪੈ ਜੇ ਹਾਥੀ ਵਿੱਚ ਉੱਥੇ ਰਹਿੰਦੇ ਆ ਖਤਰਾ ਵੀ ਐ ਜਾਨਵਰ ਬਹੁਤ ਐ ਪਰ ਕਹਿੰਦੇ ਦਰਖਤ ਨਹੀਂ ਕੱਟਣ ਦੇਣੇ ਜਿੰਦ ਜਾਨ ਨੇ ਸਾਡੀ ਤਾਂ ਹੀ ਬਰਸਾਤ ਪੈਂਦੀ ਐ ਹੁਣ ਦੱਸੋ ਜੇ ਇੱਥੇ ਲਾ ਦਈਏ ਫਿਰ ਮੀਂਹ ਪਊ ਕਿ ਨਹੀਂ ਪਊ ਇੱਥੇ ਪਊ ਬਰਸਾਤ ਕਿਉਂ ਨਹੀਂ ਪੈਂਦੀ ਕਿਉਂਕਿ ਦਰਖਤ ਘਟ ਗਏ ਰਾਜਸਥਾਨ 'ਚ ਮੀਂਹ ਕਿਉਂ ਨਹੀਂ ਪੈਂਦਾ ਕਿਉਂਕਿ ਉੱਥੇ ਦਰਖਤ ਹੈ ਨਹੀਂ ਇਹ ਸਾਨੂੰ ਹੁਣ ਮਰਜ਼ੀ ਉਹਨਾਂ ਦੀ ਮਰਜ਼ੀ ਕੀ ਹੈ ਉਹਨਾਂ ਨੇ ਮੀਂਹ ਪਵਾਉਣਾ ਹੈ ਤੇ ਸਾਡੀ ਮਰਜ਼ੀ ਕੀ ਹੈ ਅਸੀਂ ਨਹੀਂ ਪਵਾਉਣਾ ਅਸੀਂ ਤਾਂ ਦਰਖਤ ਪੱਟੇ ਤੇ ਜੇ ਅੱਜ ਦਰਖਤ ਹੀ ਦਰਖਤ ਸਾਰੇ ਪੰਜਾਬ 'ਚ ਫੈਸਲਾ ਹੋ ਜੇ ਵੀ ਇੰਨੇ ਅਰਬ ਦਰਖਤ ਪੰਜਾਬ ਵਿੱਚ ਲਾਉਣਾ ਹੈ ਆਪੇ ਪੰਜਾਬ ਦੇ ਵਿੱਚ ਬਰਸਾਤਾਂ ਵੱਧ ਜਾਣਗੀਆਂ ਵਧਣਗੀਆਂ ਕਿ ਨਹੀਂ ਵਧਣਗੀਆਂ ਪੜ੍ਹੇ ਲਿਖੇ ਦੱਸੋ ਵਧਣਗੀਆਂ ਕੁਦਰਤ ਦਾ ਸਿਸਟਮ ਹੈ ਇੱਕ ਉਹ ਰਿਕੁਆਇਰਮੈਂਟ ਤੁਹਾਨੂੰ ਪੂਰੀ ਕਰਨੀ ਪੈਣੀ ਹੈ ਇਹ ਵੀ ਬੇਨਤੀ ਕੀਤੀ ਸੀ ਵੀ ਮਰਜ਼ੀ ਤੁਹਾਡੀ ਹੈ ਚਾਹੇ ਪੁਰਾਣੇ ਵੇਲਿਆਂ ਦੇ ਵਿੱਚ ਹਮ ਦੋ ਹਮਾਰੇ 12 ਤੇ ਅੱਜ ਕਹਿੰਦੇ ਹਮ ਦੋ ਹਮਾਰੇ ਦੋ ਹੁਣ ਦੋ ਦੀ ਫੈਸਲਾ ਹੈ ਉਦੋਂ 12 ਦਾ ਫੈਸਲਾ ਸੀ ਕਿਹਦਾ ਫੈਸਲਾ ਹੈ ਰੱਬ ਦਾ ਕਿ ਬੰਦੇ ਦਾ ਪਿਆਰਿਓ ਬੋਲੋ ਬੰਦੇ ਦਾ ਤੁਹਾਡਾ ਫੈਸਲਾ ਹੈ ਦੋ ਦਾ ਕਈ ਵਾਰੀ ਐ ਨੇ ਕਹੀ ਜਾਣਗੇ ਬਸ ਜੀ ਦੋ ਦਾਤਾਂ ਰੱਬ ਦੀਆਂ ਵੀ ਤੇਰੇ ਪੜਦਾਦੇ ਦੇ ਤੇ 10-12 ਸੀ ਤੇਰੀਆਂ ਦੋ ਦਾਤਾਂ ਵੀ ਤੇਰੇ ਤੇ ਘੱਟ ਕਿਰਪਾ ਕਰੀਏ ਰੱਬ ਨੇ ਦਾਦੇ ਤੇ ਬਹੁਤ ਕਿਰਪਾ ਸੀ ਤੇਰੇ ਤੇ ਦਾਦਾ ਦਾਦੀ ਨੇ ਤੇ 12 ਜੰਮੇ ਸੀ ਪੜਦਾਦੇ ਤੇਰੇ ਨੇ 12 ਜੰਮੇ ਸੀ ਤੇਰੇ ਦੋ ਇਹ ਗੋਲ ਮੋਲ ਜੀਆਂ ਗੱਲਾਂ ਨਾ ਕਰ ਰੱਬ ਨੇ ਐ ਨਹੀਂ ਵੀ ਮੁੱਠੀ ਬੰਦ ਕਰ ਲਈ ਹੁਣ ਤੇਰੇ ਵਾਰੀ ਇਹ ਤੇਰੀ ਹੀ ਮਰਜ਼ੀ ਸੀ ਵੀ ਤੈਨੂੰ ਦੋ ਹੀ ਚਾਹੀਦੇ ਸੀ ਇਹ ਤੇਰੀ ਮਰਜ਼ੀ ਸੀ ਉਦੋਂ ਦਾ ਸਿਸਟਮ ਹੀ ਇਦਾਂ ਦਾ ਸੀ ਕਿ 12-12 ਨਿਆਣੇ ਨਹੀਂ ਸੀ ਪਤਾ ਸਿਸਟਮ ਹੀ ਇਦਾਂ ਦਾ ਸੀ ਕਿ ਲੋਕੀ ਕਹਿੰਦੇ ਸੀ ਵੱਧ ਤੋਂ ਵੱਧ ਬੱਚੇ ਹੋਣੇ ਚਾਹੀਦੇ 8-8, 10-10 ਆਮ ਸੀ 5-7 ਭੈਣ ਭਰਾ ਤੇ ਹਰੇਕ ਹੀ ਸੀ ਪੁਰਾਣੇ ਇਦਾਂ ਹੀ ਸੀ 5-4 ਭੈਣ ਭਰਾ ਤੇ ਹੁੰਦੇ ਹੀ ਹੁੰਦੇ ਸੀ ਕੋਈ ਹੋਈ ਹੋਈ ਇੱਕ ਬੱਚਾ ਦੋ ਬੱਚੇ ਤੇ ਅੱਜ ਰਿਵਾਜ ਹੈ ਇਹਦਾ ਮਤਲਬ ਬੱਚਿਆਂ ਦਾ ਵੀ ਰਿਵਾਜ ਹੁੰਦਾ ਵੀ ਕਦੇ 12 ਦਾ ਕਦੇ 2 ਦਾ ਰਿਵਾਜ ਹੈ ਕਿ ਨਹੀਂ ਦੱਸੋ ਬੋਲੋ ਵੀ ਹੈ ਰਿਵਾਜ ਕਿ ਨਹੀਂ ਵੀ ਦੁਨੀਆ ਥੋੜੀ ਬਣਾਉਣੀ ਹੈ ਜ਼ਿਆਦਾ ਬਣਾਉਣੀ ਹੈ ਇਹ ਰਿਵਾਜ ਹੀ ਹੈ ਨਾ ਬੰਦਿਆਂ ਦੀ ਮਰਜ਼ੀ ਹੋਈ ਹੈ ਕਦੇ ਪਾਪੂਲੇਸ਼ਨ ਵਧਾ ਲਓ ਕਦੇ ਘਟਾ ਲਓ ਬੰਦੇ ਦਾ ਸਿਸਟਮ ਹੈ ਕੁਦਰਤ ਨੇ ਤੇ ਬਣਾ ਦਿੱਤਾ ਮਰਜ਼ੀ ਗਾਂ ਤੇਰੀ ਹੈ ਜਿਹੇ ਜੇ ਮਰਜ਼ੀ ਬਣਾ ਲਓ ਜ਼ਿਆਦਾ ਪੈਦਾ ਕਰ ਲਓ ਘੱਟ ਕਰ ਲਓ ਵਧਾ ਲਓ ਪਾਪੂਲੇਸ਼ਨ ਘਟਾ ਲਓ ਤੁਹਾਡੀ ਮਰਜ਼ੀ ਹੈ ਉਹਦੇ ਇੱਕ ਸਿਸਟਮ ਹੈ ਉਹ ਤੁਹਾਨੂੰ ਫੋਲੋ ਕਰਨਾ ਪੈਂਦਾ ਪਰਮਾਤਮਾ ਨੇ ਤੇ ਘੜ ਦਿੱਤਾ ਹੈ ਮੁੜ ਕੇ ਤੇਰੀ ਮਰਜ਼ੀ ਹੈ ਕਿ ਤੂੰ ਇਸ ਸਮਾਜ ਨੂੰ ਕਿਹੋ ਜਿਹਾ ਬਣਾਉਣਾ ਹੈ ਵਧੀਆ ਬਣਾਉਣਾ ਹੈ ਘਟੀਆ ਬਣਾਉਣਾ ਹੈ ਕਿੱਦਾਂ ਦਾ ਬਣਾਉਣਾ ਉਹਨੇ ਇੱਕ ਸਿਸਟਮ ਘੜਿਆ ਕਦੇ 2 ਦਾ ਫੈਸਲਾ ਤੇਰਾ ਹੈ ਕਦੇ 12 ਦਾ ਫੈਸਲਾ ਤੇਰਾ ਅੱਜ ਸਾਰੇ ਆਪ ਅੱਜ ਫੈਸਲਾ ਕਰ ਲਈਏ ਵੀ ਨਹੀਂ 5-5 ਬੱਚੇ ਚਾਹੀਦੇ ਐ ਤੇ ਅੱਜ ਵੀ 5-5 ਹੋ ਜਾਣਗੇ ਅੱਜ ਵੀ ਹੋ ਜਾਣਗੇ ਇਹ ਤੇਰਾ ਫੈਸਲਾ ਹੈ ਤੇ ਜਦੋਂ ਸਾਡੇ ਫੈਸਲੇ ਨੇ ਸਾਡੇ ਫੈਸਲਿਆਂ ਦੀਆਂ ਜ਼ਿੰਮੇਵਾਰੀਆਂ ਵੀ ਫਿਰ ਅਸੀਂ ਆਪ ਚੱਕਣੀਆਂ ਸਿੱਖੀਏ ਜਦੋਂ ਐ ਗਾਲਾਂ ਕੱਢਦੇ ਆ ਰੱਬ ਨੂੰ ਵਿੱਚ ਲੈ ਆਉਂਦੇ ਆ, ਦੋਸ਼ੀ ਦੋਸ਼ ਦਿੰਦੇ ਆ, ਫੈਸਲੇ ਆਪਣੇ ਆ। ਇੱਕ ਪੁੱਤ ਜੰਮਿਆ ਸੀ ਉਹੀ ਮਰ ਗਿਆ, ਇੱਕ ਹੀ ਪੁੱਤ ਜੰਮਿਆ ਸੀ ਐਕਸੀਡੈਂਟ ਹੋ ਗਿਆ, ਰੱਬ ਨੂੰ ਗਾਲਾਂ ਕੱਢ ਰਿਹਾ, ਖੋ ਕੇ ਲੈ ਗਿਆ ਸੱਚ, ਉਹ ਵੀ ਤੇਰੇ ਸਿਸਟਮ ਨੇ ਖੋਇਆ, ਐਕਸੀਡੈਂਟ ਹੋਇਆ, ਐਕਸੀਡੈਂਟ ਜੋ ਦੀ ਮੌਤ ਹੋਈ ਹੈ, ਰੱਬ ਨੇ ਨਹੀਂ ਖੋਇਆ, ਤੇਰਾ ਸਿਸਟਮ ਇੱਥੋਂ ਦਾ ਇਦਾਂ ਦਾ ਬਣਾਇਆ ਹੋਇਆ, ਸੜਕਾਂ ਇਦਾਂ ਦੀਆਂ ਨੇ, ਇੱਥੇ ਦੇ ਰੂਲ ਇਦਾਂ ਦੇ ਆ, ਇੱਥੇ ਦਾ ਕਾਨੂੰਨ ਇਦਾਂ ਦਾ, ਇੱਥੇ ਨਿਯਮ ਸੜਕਾਂ ਦੇ ਇਦਾਂ ਦੇ ਆ ਕਿ ਐਕਸੀਡੈਂਟ ਹੋਇਆ, ਰੱਬ ਨੇ ਤੇਰਾ ਪੁੱਤ ਨਹੀਂ ਮਾਰ ਦਿੱਤਾ, ਰੱਬ ਇਦਾਂ ਦਾ ਕੁਛ ਨਹੀਂ ਕਰਦਾ, ਰੱਬ ਦਾ ਤੇਰੇ ਨਾਲ ਵੈਰ ਨਹੀਂ, ਅਮਰੀਕਾ ਵਾਲਿਆਂ ਤੇ ਬਖਸ਼ਿਸ਼ ਨਹੀਂ, ਤੇਰੇ ਨਾਲ ਵੈਰ ਨਹੀਂ, ਅਮਰੀਕਾ ਵਿੱਚ ਰੂਲ ਬਣਾਏ ਐ, ਉਹ ਕਾਨੂੰਨ ਨੂੰ ਫੋਲੋ ਕਰਦੇ ਐ, ਅਸੀਂ ਲੋਕਾਂ ਨੇ ਨਹੀਂ ਬਣਾਏ। ਸੜਕਾਂ ਦੇ ਉੱਤੇ ਜਿੰਨੇ ਬੰਦੇ ਮਰੇ ਨੇ ਉਹਦੇ ਜ਼ਿੰਮੇਵਾਰ ਭਾਰਤ ਦੇ ਲੋਕ ਨੇ, ਨਾ ਕਿ ਰੱਬ। ਆ ਗੱਲਾਂ ਸਾਡੇ ਸਾਡੇ ਲੱਤਾਂ 'ਚ ਜਾਨ ਪਾਉਣਗੀਆਂ। ਜਿੰਨੇ ਬੰਦੇ ਬਿਮਾਰੀਆਂ ਦੇ ਨਾਲ ਮਰੇ ਨੇ ਉਹਦੇ ਜ਼ਿੰਮੇਵਾਰ ਅਸੀਂ ਹਾਂ, ਅਸੀਂ ਇਲਾਜ ਨਹੀਂ ਲੱਭ ਸਕਦੇ। ਜਿੰਨੇ ਅੱਜ ਤੱਕ ਕੈਂਸਰ ਨਾਲ ਮਰੇ ਨੇ ਉਹਨਾਂ ਦੇ ਜ਼ਿੰਮੇਵਾਰ ਅਸੀਂ ਹਾਂ, ਦੁਨੀਆ ਦੇ ਲੋਕ ਜਿਨ੍ਹਾਂ ਨੇ ਅਜੇ ਇਲਾਜ ਨਹੀਂ ਲੱਭਿਆ, ਜਿੱਦੇ ਲੱਭ ਲੈਣਗੇ ਉਹਦੇ ਜਿੰਨੇ ਮਰੇ ਨੇ ਉਹਦੀ, ਜੇ ਜੇ ਐਂ ਕਹਿਣਗੇ ਵੀ ਇਲਾਜ ਲੱਭ ਕੇ ਕੈਂਸਰ ਵਾਲੇ ਬਚਾ ਲਏ ਇਹਦਾ ਕ੍ਰੈਡਿਟ ਲੈਣਾ, ਕਹਿੰਦੇ ਹਾਂ ਲੈਣਾ ਕ੍ਰੈਡਿਟ ਵੀ ਬਚਾ ਲਏ ਕੈਂਸਰ ਵਾਲੇ ਮਰੀਜ਼, ਫਿਰ ਜ਼ਿੰਮੇਵਾਰੀ ਚੱਕ ਜਿੰਨੇ ਪਹਿਲਾਂ ਮਰੇ ਨੇ ਤੁਸੀਂ ਬਚਾ ਨਹੀਂ ਸਕੇ। ਆਖੋ ਸਤਨਾਮ, ਗੱਲ ਸਮਝ ਆ ਜੀ ਮੇਰੇ ਕੋਲ, ਹੋਰ ਖੁਰ ਖੋਲ ਨਾ, ਵੇਖੋ ਸੁਣੋ ਬਈ ਪਿਆਰਿਓ, ਧਿਆਨ ਨਾਲ ਸੁਣੋ। ਜਿੰਨੇ ਅੱਜ ਆਪਣੇ ਪਿੰਡਾਂ ਦੇ ਵਿੱਚ ਪੋਲੀਓ ਦੇ ਮਰੀਜ਼ ਹੁੰਦੇ ਸੀ ਨਾ ਭੈਣੋ, ਸਾਰੀਆਂ ਆਪਾਂ ਨੂੰ ਪਤਾ ਪੋਲੀਓ ਦੇ, ਜਿਨ੍ਹਾਂ ਦੀ ਲੱਤ ਨਹੀਂ ਕੰਮ ਕਰਦੀ, ਹਰੇਕ ਪਿੰਡ 'ਚ ਹੀ ਪੰਜ ਸੱਤ ਹੈਗੇ ਨੇ ਵੀ ਲੰਗ ਮਾਰਦਾ ਬੰਦਾ, ਲੱਤ ਨਹੀਂ ਕੰਮ ਕਰਦੀ। ਕਈ ਬੱਚੇ ਇਦਾਂ ਦੇ ਆ ਦੋਵੇਂ ਲੱਤਾਂ ਹੀ ਸੁੱਕੀਆਂ ਪਈਆਂ, ਕਈ ਨਿਆਣਿਆਂ ਦੀਆਂ ਦੋਨੇ ਲੱਤਾਂ ਹੀ ਸੁੱਕੀਆਂ ਪਈਆਂ, ਕਈ ਬੱਚੇ ਇਦਾਂ ਦੇ ਪੈਦਾ ਹੋਏ। ਹੁਣ ਸਾਡੇ ਵਰਗਾ ਜਾ ਕੇ ਕੀ ਕਹਿੰਦਾ, ਸਾਡੇ ਵਰਗੇ ਆਪਣੇ ਵਰਗੇ ਜਿਹੜੇ ਨਾ ਸਮਝ ਆਏ ਆਪਾਂ ਪਤਾ ਕੀ ਕਹਿੰਦੇ ਆ, ਹਾਏ ਰੱਬਾ ਇਹਨੇ ਪਿਛਲੇ ਜਨਮ 'ਚ ਇਹੋ ਜਿਹਾ ਕੀ ਕਰ ਲਿਆ, ਬੱਜ ਪਾਤਾ ਲੈ ਲੰਗੜਾ, ਇਹ ਹੁਣ ਵੀਲ ਚੇਅਰ ਤੇ ਚੱਲੂ ਸਾਰੀ ਜ਼ਿੰਦਗੀ, ਫੌੜੀਆਂ ਚੱਕੀ ਫਿਰੂ ਇਹ ਬੰਦਾ ਸਾਰੀ ਜ਼ਿੰਦਗੀ, ਕੀ ਪੈਦਾ ਕਰਤਾ ਰੱਬਾ ਤੈਂ, ਐਂ ਕਹਿੰਦੇ ਸੀ ਕਿ ਨਹੀਂ ਕਹਿੰਦੇ ਬਈ, ਬੋਲੋ ਬਈ, ਕਹਿੰਦੇ ਆ ਲੋਕ, ਲੰਗੜੇ ਬੰਦੇ ਨੂੰ ਵੇਖ ਕੇ ਐਂ ਕਹੋਗੇ, ਵਿਚਾਰਾ ਐਦਾਂ ਔਖਾ ਹੋ ਹੋ ਕੇ ਤੁਰਦਾ, ਕੋਈ ਫੌੜੀਆਂ ਤੇ ਤੁਰਦਾ, ਕੋਈ ਲੱਤਾਂ ਘੜੀਸ ਘੜੀਸ ਕੇ, ਕਈ ਤੇ ਘਿਸਰ ਕੇ ਤੁਰਦੇ ਆ ਭਾਈ ਧਰਤੀ ਤੇ, ਪਿੰਡਾਂ ਆਪਣੇ ਅੱਜ ਪੰਜ ਚਾਰ ਸਾਰਿਆਂ 'ਚ ਹੀ ਹੈ ਨੇ। ਹੁਣ ਇਹ ਕੀ ਹੈ ਜੀ, ਪੋਲੀਓ ਹੋ ਗਿਆ ਸੀ ਜੀ ਨਿੱਕੇ ਹੁੰਦੇ ਨੂੰ, ਇਹੀ ਕਹਿੰਦੇ ਆਪਾਂ। ਅੱਛਾ ਹੁਣ ਦੱਸੋ ਵੀ ਸੰਨ 2000 ਦੇ ਨੇੜੇ ਤੇੜੇ ਪੋਲੀਓ ਦੀਆਂ ਬੂੰਦਾਂ ਆ ਗਈਆਂ ਸੀ, ਹੋ ਗਏ 18 ਸਾਲ, ਤੇ ਪੋਲੀਓ ਭਾਰਤ ਦੇ ਵਿੱਚ 98% ਖਤਮ ਹੋ ਗਿਆ ਅੱਜ। ਹੁਣ ਉਦਾਂ ਦੇ ਮਰੀਜ਼ ਨਹੀਂ ਪੈਦਾ ਹੁੰਦੇ ਬੱਚੇ, ਤੇ ਹੁਣ ਮੈਨੂੰ ਤੁਸੀਂ ਦੱਸੋ ਵੀ 98% ਪੋਲੀਓ ਖਤਮ ਕਰਨ ਦਾ ਕ੍ਰੈਡਿਟ ਲੈਣਾ ਬੰਦਿਆਂ ਨੇ ਕਿ ਨਹੀਂ ਲੈਣਾ, ਵੀ ਅਸੀਂ ਖਤਮ ਕਰਤਾ ਪੋਲੀਓ, ਅਸੀਂ ਖਤਮ ਕਰਤਾ, ਤੇ ਜਿੰਨੇ ਪੋਲੀਓ ਵਾਲੇ ਫਿਰਦੇ ਨੇ ਫਿਰ ਇਹਦੀ ਜ਼ਿੰਮੇਵਾਰੀ ਕੌਣ ਲਊ, ਵੀ ਅਸੀਂ ਪਹਿਲਾਂ ਇਲਾਜ ਲੱਭ ਨਹੀਂ ਸਕੇ, ਅਸੀਂ ਨਹੀਂ ਲੱਭ ਸਕੇ ਇਲਾਜ, ਸਾਡੀ ਘਾਟ ਹੈ ਨਾ, ਰੱਬ ਪਹਿਲਾਂ ਪੋਲੀਓ ਬਣਾਉਣ ਵਾਲਿਆਂ 'ਚ ਆਇਆ ਤੇ ਨਾ ਅੱਜ ਠੀਕ ਕਰਨ ਵਾਲਿਆਂ 'ਚ ਆਇਆ, ਜ਼ਿੰਮੇਵਾਰੀ ਵੀ ਤੂੰ ਚੱਕ ਤੇ ਕ੍ਰੈਡਿਟ ਵੀ ਤੂੰ ਲੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਬੰਦਿਆਂ ਦੀ ਜ਼ਿੰਮੇਵਾਰੀ, ਇਹਦੇ ਨਾਲ ਸਾਡਾ ਜ਼ਿੰਮੇਵਾਰੀ ਦਾ ਅਹਿਸਾਸ ਬਣੇਗਾ ਸਾਡੇ ਤੇ, ਵੀ ਇਦਾਂ ਦੁਨੀਆ ਬਦਲਦੀ ਹੈ, ਇਦਾਂ ਸਿਸਟਮ ਚੇਂਜ ਹੁੰਦਾ ਹੈ। ਇਹ ਤੇ ਬੜੀ ਭੈੜੀ ਬਿਮਾਰੀ ਲੱਗੀ ਜਦੋਂ ਐਂ ਕਹਿ ਦਿੰਦੇ ਆ ਵੀ ਉਹਨੇ ਭਾਈ ਬਸ ਉਹਨੇ ਕਰ ਦੇਣਾ ਆਪੇ, ਉਹਨੇ ਹੋ ਜਾਣਾ, ਨਾਲੇ ਬੰਦਾ ਕਰਦਾ, ਜਿਹੜਾ ਗਲਤ ਹੋ ਜਾਂਦਾ ਉਹ ਰੱਬ ਨੇ ਕੀਤਾ, ਜਿਹੜਾ ਵਧੀਆ ਹੋ ਗਿਆ ਉਹ ਮੈਂ ਕੀਤਾ, ਜਿਹੜਾ ਗਲਤ ਕਰ ਜਾਂਦਾ ਪਰਮਾਤਮਾ ਨੇ ਕੀਤਾ, ਨਾ ਭਾਈ ਸਾਨੂੰ ਜ਼ਿੰਮੇਵਾਰੀ ਚੱਕਣੀ ਪਊ। ਸੜਕਾਂ ਤੇ ਅੱਜ ਤੁਸੀਂ ਨਾ ਭਾਰਤ ਦੇ ਵਿੱਚ ਸਾਰੇ ਰੋਡ ਨਵੇਂ ਕਰਕੇ, ਨਵੇਂ ਬਣਾ ਕੇ ਸੁਣਿਓ, ਨਵੇਂ ਰੋਡ ਬਣਾ ਦਿਓ, ਦੋਵੇਂ ਪਾਸੇ ਐਂਗਲ ਲਾ ਦਿਓ ਵੱਡੇ ਵੱਡੇ,
ਕੋਈ ਡੰਗਰ ਕੋਈ ਕੁੱਤਾ ਕੋਈ ਵੱਛਾ ਕੋਈ ਗਾਂ ਛੜਕ ਤੇ ਚੜ ਨਾ ਸਕੇ ਇੱਕ ਤੇ ਇਹ ਕਰ ਦੋ ਇੱਕ ਸਪੀਡ ਲਿਮਟ ਬਣਾ ਕੇ ਥਾਂ ਥਾਂ ਤੇ ਟ੍ਰੈਫਿਕ ਮੁਲਾਜ਼ਮ ਖਿਲਾਰ ਦੋ ਵੀ ਗੱਡੀ ਸਪੀਡ ਨਾਲ ਨਹੀਂ ਚਲਾ ਸਕਦਾ ਇੰਨੀ ਸਪੀਡ ਤੇ ਚੱਲੂ ਦੱਸੋ ਪਿਆਰਿਓ ਫਿਰ ਐਕਸੀਡੈਂਟ ਹੋਣਗੇ ਬੋਲੋ ਬਈ ਕ੍ਰੈਡਿਟ ਖਾਓ ਵੀ ਕਮਾਲ ਹੋ ਗਈ ਐਕਸੀਡੈਂਟ ਬੰਦ ਹੋ ਗਏ ਮੰਨਦੇ ਹੋ ਵੀ ਹੋ ਬੰਦ ਹੋ ਗਏ ਕ੍ਰੈਡਿਟ ਲਓ ਵੀ ਭਾਰਤ ਵਿੱਚ ਹੁਣ ਐਕਸੀਡੈਂਟ ਨਹੀਂ ਹੁੰਦਾ ਪੰਜਾਬ ਵਿੱਚ ਜ਼ਿੰਮੇਵਾਰੀ ਕਮਾਲ ਹੋ ਗਈ ਵੀ ਕ੍ਰੈਡਿਟ ਲਓ ਪੰਜਾਬ ਦੀ ਸਰਕਾਰ ਲਵੇ ਵੀ ਜ਼ਿੰਮੇਵਾਰੀ ਲੈ ਲਈ ਅਸੀਂ ਵੀ ਸਾਰੀਆਂ ਛੜਕਾਂ ਤੇ ਕੁੱਤਾ ਨਹੀਂ ਚੜਦਾ ਡੰਗਰ ਨਹੀਂ ਚੜਦਾ ਕੋਈ ਐ ਛੜਕਾਂ ਸਿਸਟਮ ਬਣਾ ਦਿੱਤਾ ਥਾਂ 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 ਤੇ ਟ੍ਰੈਫਿਕ ਮੁਲਾਜ਼ਮ ਖੜੇ ਐ ਜੇ ਇਹਦਾ ਕ੍ਰੈਡਿਟ ਲੈਣਾ ਹੈ ਲਓ ਕ੍ਰੈਡਿਟ ਵੀ ਹਾਂ ਹੋ ਗਏ ਰੂਲ ਠੀਕ ਬਣਾ ਲਏ ਇਹਦਾ ਕ੍ਰੈਡਿਟ ਲਓ ਤੇ ਉਦੋਂ ਬਾਅਦ ਫਿਰ ਨਾਲ ਹੀ ਜ਼ਿੰਮੇਵਾਰੀ ਚੱਕ ਲਿਓ ਵੀ ਪਹਿਲਾਂ ਜਿੰਨੇ ਮਰੇ ਐ ਉਹ ਸਾਡੀਆਂ ਅਣਗਹਿਲੀਆਂ ਕਰਕੇ ਮਰੇ ਐ ਉਹ ਵੀ ਜ਼ਿੰਮੇਵਾਰੀ ਐ ਨਹੀਂ ਭੱਜ ਸਕਦੇ ਤੁਸੀਂ ਵੀ ਇਹ ਕ੍ਰੈਡਿਟ ਲੈ ਲਓ ਤੇ ਪੁਰਾਣੇ ਮਰਿਆਂ ਦੀ ਜ਼ਿੰਮੇਵਾਰੀ ਨਹੀਂ ਉਹ ਬੰਦੇ ਦਾ ਸਿਸਟਮ ਹੈ ਆ ਦਾ ਫਿਰ ਕਹਿਣਾ ਫਿਰ ਇਦਾਂ ਹੀ ਪੈਂਦਾ ਹੈ ਵੀ ਮਾਲਕ ਦੀ ਕਿਰਪਾ ਨਾਲ ਕਿਉਂਕਿ ਉਹਨੇ ਆ ਦਿੱਤਾ ਸੀ ਐ ਸੋਚ ਸੋਚ ਕੇ ਜਿਹੜੇ ਵੀ ਡਾਕਟਰ ਨੇ ਜਿਹੜੇ ਵੀ ਬੰਦਿਆਂ ਨੇ ਪੋਲੀਓ ਦੀਆਂ ਬੂੰਦਾਂ ਕੱਢੀਆਂ ਉਹ ਕਹਿੰਦੇ ਮਾਲਕਾ ਬਾ ਤੈਂ ਹੀ ਸੁਰਤ ਵਿੱਚ ਆ ਕੇ ਕਢਾਤਾ ਆਖੋ ਸਤਨਾਮ ਕਹਿੰਦੇ ਐ ਕਹਿਣਾ ਹੀ ਪੈਂਦਾ ਕਹਿੰਦੇ ਅਸੀਂ ਐ ਵੀ ਮਾਲਕ ਨੇ ਕਿਰਪਾ ਕਰਤੀ ਸਾਡੇ ਤੇ ਸਾਡਾ ਮੇਰਾ ਦਿਮਾਗ ਕਿੱਥੇ ਕੰਮ ਕਰਦਾ ਸੀ ਵੀ ਅਸੀਂ ਕਿਤੇ ਐ ਕਰ ਲੈਂਦੇ ਤਾਂ ਕਰਕੇ ਭਾਈ ਇਹ ਸਾਰੇ ਦਾ ਸਾਰਾ ਸਿਸਟਮ ਢਾਂਚਾ ਜਿਹੜਾ ਵਿਗੜਿਆ ਫਿਰਦਾ ਹੈ ਇਹ ਸਾਡੇ ਕਰਕੇ ਵਿਗੜਿਆ ਮੈਂ ਬੇਨਤੀ ਕੀਤੀ ਸੀ ਨਾ ਕੱਲ ਵੀ ਆਪਾਂ ਗੱਲ ਕਰਦੇ ਸੀ ਵੇਖੋ ਫੇਰ ਇੱਕ ਮਿੰਟ ਕਰਦਾ ਬਈ ਬੰਦਾ ਵਿਗੜ ਕੇ ਬਣ ਜਾਂਦਾ ਰਾਖਸ਼ ਵਿਦੜ ਵਿਗੜ ਕੇ ਬਣ ਜਾਂਦਾ ਭੂਤ ਵੀ ਬੰਦਾ ਵਿਗੜ ਕੇ ਬਣ ਜਾਂਦਾ ਹੈ ਰਾਖਸ਼ ਬੰਦਾ ਸੁਧਰ ਕੇ ਬਣ ਜਾਂਦਾ ਹੈ ਦੇਵਤਾ ਭੈੜੀ ਸੋਚ ਵਾਲਾ ਰਾਖਸ਼ ਹੈ ਚੰਗੀ ਸੋਚ ਵਾਲਾ ਦੇਵਤਾ ਹੈ ਬੰਦਿਆਂ ਤੋਂ ਪਾਸੇ ਕੋਈ ਦੇਵਤੇ ਨਹੀਂ ਹੁੰਦੇ ਬੰਦਿਆਂ ਤੋਂ ਪਾਸੇ ਕੋਈ ਰਾਖਸ਼ ਨਹੀਂ ਹੁੰਦੇ ਬੰਦੇ ਦਾ ਵਿਗੜਿਆ ਰੂਪ ਰਾਖਸ਼ ਸੁਧਰਿਆ ਰੂਪ ਦੇਵਤਾ ਹੁਣ ਕਿਰਪਾ ਕਰਕੇ ਧਿਆਨ ਨਾਲ ਸੁਣੋ ਰਾਖਸ਼ ਜਿਹੜੇ ਨੇ ਰਾਖਸ਼ ਬਿਰਦੀ ਦੇ ਬੰਦੇ ਘਰ ਨਰਕ ਬਣਾ ਦਿੰਦੇ ਐ ਤੇ ਦੇਵਤੇ ਕਿੱਥੇ ਰਹਿੰਦੇ ਐ ਸਵਰਗਾਂ 'ਚ ਤੇ ਜਿਹੜੇ ਚੰਗੀ ਬਿਰਦੀ ਦੇ ਚੰਗੀ ਸੋਚ ਦੇ ਬੰਦੇ ਨੇ ਘਰ ਨੂੰ ਕੀ ਬਣਾ ਕੇ ਰੱਖਦੇ ਐ ਸਵਰਗ ਜੇ ਤੁਹਾਨੂੰ ਕਿਸੇ ਘਰ 'ਚ ਸਵਰਗ ਲੱਗੇ ਤੇ ਤੁਹਾਨੂੰ ਇਹ ਮੰਨਣਾ ਪਏਗਾ ਵੀ ਇਸ ਘਰ ਦੇ ਜੀਆਂ ਦੀ ਸੋਚ ਚੰਗੀ ਹੋਊ ਤੁਹਾਨੂੰ ਕੀ ਲੱਗੂ ਵੀ ਆ ਘਰ ਦੇ ਜਿਹਦਾ ਜੇ ਘਰ ਸਵਰਗ ਹੈ ਇਹਦਾ ਮਤਲਬ ਘਰ 'ਚ ਰਹਿਣ ਵਾਲੇ ਦੇਵਤੇ ਐ ਤਾਂ ਹੀ ਘਰ ਸਵਰਗ ਹੈ ਇੱਕ ਦੇਵੀ ਰਹਿੰਦੀ ਹੈ ਇੱਕ ਦੇਵਤਾ ਰਹਿੰਦਾ ਹੈ ਉਹ ਬੀਬੀਆਂ ਦੇਵੀਆਂ ਹੈ ਜਿਹੜੀਆਂ ਘਰ ਦਾ ਸਿਸਟਮ ਸਹੀ ਰੱਖਦੀਆਂ ਤੇ ਬੰਦਾ ਕਦੇ ਲੜਾਈ ਕਲੇਸ਼ ਨਹੀਂ ਕਰਦਾ ਬੰਦਾ ਦੇਵਤਾ ਹੈ ਆਪਾਂ ਆਮ ਹੀ ਪਿੰਡਾਂ 'ਚ ਕਹਿ ਦਿੰਦੇ ਇਹ ਤਾਂ ਦੇਵਤਾ ਬੰਦਾ ਜੀ ਇਹ ਤਾਂ ਸਾਧ ਬੰਦਾ ਆਮ ਹੀ ਆਪਾਂ ਕਹਿ ਦਿੰਦੇ ਜੇ ਦੇਵੀ ਦੇਵਤੇ ਇਸ ਘਰ 'ਚ ਰਹਿੰਦੇ ਹੈ ਅਗਲਾ ਘਰ ਸਵਰਗ ਹੈ ਨਾ ਜੇ ਇਹਦਾ ਮਤਲਬ ਇੱਥੇ ਕੋਈ ਦੇਵੀ ਦੇਵਤੇ ਰਹਿਣ ਵਾਲੇ ਨੇ ਭਾਵ ਕਿ ਬੰਦੇ ਹੀ ਦੇਵੀ ਦੇਵਤਿਆਂ ਵਰਗੇ ਹੈ ਤੇ ਜੇ ਘਰ ਨਰਕ ਹੋਵੇ ਇਹਦਾ ਮਤਲਬ ਇਸ ਘਰ ਵਿੱਚ ਭੈੜੀ ਸੋਚ ਦੇ ਬੰਦੇ ਰਹਿੰਦੇ ਤਾਂ ਘਰ ਨਰਕ ਹੈ ਹੁਣ ਆਪਾਂ ਇੰਡੀਆ ਨੂੰ ਵੇਖੋ ਕਿੱਦਾਂ ਦਾ ਇੰਡੀਆ ਅੱਜ ਨਰਕ ਬਣਿਆ ਪਿਆ ਕਿ ਸਵਰਗ ਹੈ ਬੋਲੋ ਬੋਲੋ ਪਿਆਰਿਓ ਇੰਡੀਆ ਅੱਜ ਨਰਕ ਬਣਿਆ ਪਿਆ ਕਿ ਸਵਰਗ ਹੈ ਦੱਸਿਓ ਪਿਆਰਿਓ ਨਰਕ ਬਣਿਆ ਪਿਆ ਨਾ ਨਰਕ ਬਣਿਆ ਪਿਆ ਫਿਰ ਇੱਥੋਂ ਅੰਦਾਜ਼ਾ ਨਹੀਂ ਲੱਗਦਾ ਵੀ ਇੱਥੇ ਰਾਖਸ਼ ਬਿਰਤੀ ਦੇ ਬੰਦੇ ਜ਼ਿਆਦਾ ਰਹਿੰਦੇ ਆ ਤਾਂ ਹੀ ਨਰਕ ਹੈ ਤੇ ਜੇ ਇਹਨੂੰ ਸਵਰਗ ਬਣਾਉਣਾ ਪਵੇ ਕੀ ਕਰਨਾ ਪਊ ਭਲਾ ਸੋਚ ਬਦਲਣੀ ਪਊਗੀ ਮਾੜੀ ਸੋਚ ਦੇ ਬੰਦੇ ਖਤਮ ਕਰੋ ਚੰਗੀ ਸੋਚ ਦੇ ਬੰਦੇ ਆਉਣ ਬੰਦਿਆਂ ਨੂੰ ਮਾਰਨ ਦੀ ਲੋੜ ਨਹੀਂ ਬੰਦਿਆਂ ਦੀ ਸੋਚ ਮਾਰਨੀ ਪੈਣੀ ਹੈ ਬੰਦਿਆਂ ਨੂੰ ਨਹੀਂ ਬਦਲਣਾ ਪੈਣਾ ਸੋਚ ਬਦਲਣੀ ਪੈਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਕੀ ਹੈ ਇੱਕ ਸੋਚ ਹੈ ਹੁਣ ਜੇ ਇਹ ਸੋਚ ਸਾਡੀ ਸੋਚ ਬਣ ਜੇ ਆਪਾਂ ਦੇਵਤਿਆਂ ਵਰਗੇ ਬਣ ਜਾਾਂਗੇ ਤੇ ਭਾਰਤ ਕਿੱਦਾਂ ਦਾ ਬਣ ਜੂ ਸਵਰਗ ਅਸੀਂ ਚੰਗੇ ਬਣ ਗਏ ਤੇ ਭਾਰਤ ਆਪੇ ਹੀ ਸਵਰਗ ਬਣ ਗਿਆ ਹੁਣ ਚੰਗੇ ਬਣਨ ਵਾਸਤੇ ਚੰਗਿਆਈ ਦਾ ਮਤਲਬ ਕੀ ਹੈ ਸਾਡੇ ਚੰਗਿਆਈ ਇਹਨੂੰ ਕਹਿੰਦੇ ਆ ਵੀ ਬੰਦਾ ਮਿੱਠਾ ਮਿੱਠਾ ਬੋਲੇ ਹਰੇਕ ਨਾਲ ਬਣਾ ਕੇ ਰੱਖੇ ਕਿਸੇ ਨਾਲ ਵਿਗਾੜੇ ਨਾ ਵੀ ਐ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਲੈ ਸਾਡੇ ਚੰਗਿਆਈ ਦੇ ਅਰਥ ਇਹ ਨੇ ਚੰਗਿਆਈ ਦੇ ਅਰਥ ਇਹਨੂੰ ਕਹਿੰਦੇ ਆ ਵੀ ਨਾ ਕਿਸੇ ਦੀ ਮਾੜੀ ਨਾ ਚੰਗੀ ਜੇ ਸਰਪੰਚ ਗ੍ਰਾਂਟ ਖਾ ਗਿਆ ਭਾਈ ਆਪਾਂ ਕਿਸੇ ਦੀ ਮਾੜੀ ਚੰਗੀ ਥੋੜਾ ਕਰਨੀ ਐਮਐਲਏ ਇੰਨੇ ਪੈਸੇ ਲੁੱਟ ਕੇ ਲੈ ਗਿਆ ਕਹਿੰਦੇ ਇਲਾਕੇ 'ਚ ਬਣਾ ਬਣ ਗਿਆ ਐਮਐਲਏ ਸਾਡਾ ਕਹਿੰਦੇ ਚੱਲ ਅਸੀਂ ਕੀ ਲੈਣਾ ਭਾਈ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਲੈ ਆ ਇਹਨੂੰ ਚੰਗਿਆਈ ਦੱਸਦੇ ਸਨ ਵੀ ਮੈਂ ਮਾੜਾ ਨਾ ਮੈਨੂੰ ਜੇ ਮੈਂ ਅਗਲੇ ਨੂੰ ਪੁੱਛਣ ਤੁਰ ਗਿਆ ਵੀ ਤੈਂ ਆਹ ਕੀ ਕਰਿਆ ਤੇ ਅਗਲਾ ਮੈਨੂੰ ਮਾੜਾ ਸਮਝੂ ਇਹ ਤਾਂ ਬੜਾ ਭੈੜਾ ਰੋਗ ਹੈ ਇਹਨੂੰ ਤੁਸੀਂ ਚੰਗਿਆਈ ਦੱਸਦੇ ਹੋ ਇਹ ਚੰਗਿਆਈ ਹੈ ਕੋਈ ਵੀ ਬੰਦਾ ਗਲਤ ਮੈਨੂੰ ਕੋਈ ਮਾੜਾ ਨਾ ਕਵੇ ਹੁਣ ਜੇ ਇਹ ਕਈ ਪਰਿਵਾਰ ਦੇ ਇਹੋ ਜਿਹੇ ਬੰਦੇ ਹੁੰਦੇ ਆ ਵੀ ਜਿਹੜੇ ਸਾਰਿਆਂ ਦੇ ਬਸ ਅਗਲ ਫਿਰ ਸਾਰੇ ਹੀ ਕਹਿਣਗੇ ਇਹ ਤੇ ਬਾਹਲਾ ਹੀ ਚੰਗਾ ਇਹ ਤੇ ਬਾਹਲਾ ਹੀ ਚੰਗਾ ਹਰ ਕੋਈ ਬੰਦੇ ਇਹੋ ਜਿਹੇ ਮਿਲ ਗੋਭੇ ਜੇ ਮੀਣੇ ਜੇ ਬਣ ਕੇ ਫਿਰਦੇ ਰਹਿੰਦੇ ਆ ਵੀ ਸਾਰੇ ਮੈਨੂੰ ਚੰਗਾ ਚੰਗਾ ਕਹਿਣ ਮੈਨੂੰ ਕੋਈ ਬੁਰਾ ਨਾ ਕਵੇ ਇਦਾਂ ਹੀ ਕਹਿੰਦੇ ਆ ਨਾ ਪਿਆਰਿਓ ਪਰ ਦੱਸੋ ਗੁਰੂ ਨਾਨਕ ਸਾਹਿਬ ਨੂੰ ਸਾਰੇ ਚੰਗਾ ਕਹਿੰਦੇ ਸੀ ਬੋਲੋ ਕਬੀਰ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਕੁਛ ਬੰਦੇ ਸੀ ਜਿਹੜੇ ਉਹਨਾਂ ਵਾਲੇ ਚੰਗਾ ਕਹਿੰਦੇ ਸੀ ਬਾਕੀ ਕਿੱਥੇ ਚੰਗਾ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਸਾਰੇ ਚੰਗਾ ਕਹਿੰਦੇ ਸੀ ਕਿਤੇ ਜੇ ਚੰਗਾ ਕਹਿੰਦੇ ਹੁੰਦੇ ਉਹਨਾਂ ਦੇ ਪੁੱਤ ਸ਼ਹੀਦ ਕਰਦੇ 10 ਲੱਖ ਆ ਗਏ ਸੀ ਚੜ ਕੇ ਇੱਧਰ 40 ਉੱਧਰ 10 ਲੱਖ ਉਹ ਜਿਹੜੇ 10 ਲੱਖ ਕਹਿੰਦੇ ਹੋ ਵੀ 10 ਲੱਖ ਦੀ ਗਿਣਤੀ ਸੀ ਉਹ ਚੰਗਾ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਜੇ ਚੰਗੇ ਬਣਨ ਲੱਗਦੇ ਫਿਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਜੇ ਚੰਗੇ ਬਣਨ ਲੱਗਦੇ ਤੇ ਫਿਰ ਸਾਹਿਬਜ਼ਾਦੇ ਨਾ ਹੁੰਦੇ ਜੇ ਚੰਗੇ ਬਣਨ ਲੱਗਦੇ ਫਿਰ ਕਿਵੇਂ ਗੱਲ ਬਣਦੀ ਹਰੇਕ ਦੇ ਸਾਹਮਣੇ ਚੰਗਾ ਬਣਨਾ ਉਹਦੀ ਕਾਹਦੀ ਸ਼ਖਸੀਅਤ ਹੈ ਉਹ ਕਾਹਦਾ ਬੰਦਾ ਹੈ ਜਿਹੜਾ ਇਦਾਂ ਜਿਹਦਾ ਮਿਲਗੋਭਾ ਜਿਹਾ ਬਣਿਆ ਫਿਰਦਾ ਸਾਰਿਆਂ ਨੂੰ ਖੁਸ਼ ਰੱਖ ਲੈ ਤੂੰ ਵਿਆਹ ਵੀ ਨਾ ਰੁੱਸ ਜੇ ਆਹ ਵੀ ਨਾ ਰੁੱਸ ਜੇ ਆਹ ਵੀ ਨਾ ਰੁੱਸ ਜੇ ਜਿਹੜੀ ਭੈਣ ਇਦਾਂ ਦੀ ਹੋਵੇ ਦੱਸੋ ਇੱਕ ਬੀਬੀ ਹੈ ਤੁਰੀ ਜਾਂਦੀ ਹੈ ਮੇਰੀਆਂ ਭੈਣਾਂ ਬੈਠੀਆਂ ਵੇਖੋ ਮੇਰੀ ਭੈਣ ਸਾਡੀ ਕੋਈ ਬੀਬੀ ਪਿੰਡ ਦੀ ਹੋਵੇ ਤੇ ਅਗਲਾ ਕਹਿੰਦਾ ਉੱਥੇ ਹੁਣ ਮੈਂ ਨਹੀਂ ਮੈਨੂੰ ਕੋਈ ਮਾੜਾ ਨਾ ਕਵੇ ਤੇ ਜਿਹੜਾ ਮਰਜ਼ੀ ਬੰਦਾ ਨੂੰ ਟੁੱਚਰ ਕਰੇ ਮਜ਼ਾਕ ਕਰੇ ਤੇ ਅੱਗੋਂ ਹੱਸ ਕੇ ਲੰਘ ਜੇ ਮੈਨੂੰ ਹੁਣ ਫਿਰ ਸਾਰਾ ਪਿੰਡ ਸਿਫਤਾਂ ਹੀ ਕਰੂ ਵੀ ਕਿੰਨੀ ਚੰਗੀ ਬੀਬੀ ਹੈ ਕਿੰਨੀ ਚੰਗੀ ਮਜ਼ਾਕ ਜੋ ਮਰਜ਼ੀ ਕਹਿ ਲਓ ਜਮੇ ਗੁੱਸਾ ਨਹੀਂ ਕਰਦੀ ਤੇ ਜੇ ਹੋਵੇ ਕੋਈ ਪਤੀ ਵਰਤਾ ਦੱਸੋ ਕਰਜੂ ਮਜ਼ਾਕ ਉਹਨੂੰ ਐਸ ਐ ਬੈਠਿਆਂ ਲੰਘਦੀ ਨੂੰ ਕੋਈ ਕਹਿ ਦੂ ਕੋਈ ਜਿਹੜਾ ਇੱਕ ਪਤੀ ਨਾਲ ਸੰਬੰਧ ਹੈ ਆਪਣੇ ਪਤੀ ਪ੍ਰਤੀ ਵਫਾਦਾਰ ਹੈ ਜਿਹੜੀ ਬੀਬੀ ਉਹ ਫਿਰ ਐ ਤੁਸੀਂ ਐਦਾਂ ਲੰਘਦੀ ਹੋਵੇ ਉਹਨੂੰ ਕਹਿ ਕੇ ਵਿਖਾਓ ਕੁਛ ਤੁਹਾਡੇ ਗਲ ਪੈ ਜਾ ਵੀ ਮੇਰਾ ਪਤੀ ਹੈ ਤੂੰ ਹੁੰਦਾ ਕੌਣ ਹੈ ਆਹ ਮਜ਼ਾਕ ਮੇਰਾ ਘਰ ਵਾਲਾ ਕਰ ਸਕਦਾ ਤੈਨੂੰ ਹੱਕ ਕਿਹਨੇ ਦਿੱਤਾ ਹੈ ਮੇਰੇ ਘਰ ਵਾਲਾ ਮੇਰੇ ਸੂਟ ਦੀ ਸਿਫਤ ਕਰ ਸਕਦਾ ਤੈਨੂੰ ਹੱਕ ਕਿਹਨੇ ਦਿੱਤਾ ਹੈ ਮੇਰੀ ਗੱਲ ਮੇਰੇ ਘਰ ਵਾਲਾ ਕਰ ਸਕਦਾ ਹੈ ਆਹ ਹੱਕ ਤੈਨੂੰ ਕਿਹਨੇ ਦਿੱਤਾ ਹੈ ਤੈਨੂੰ ਇਹ ਗੱਲ ਕਹਿਣ ਦਾ ਹੱਕ ਕਿਹਨੇ ਦਿੱਤਾ ਹੈ ਪਰ ਕਈ ਜਿਹੜੀ ਬੀਬੀ ਇਦਾਂ ਦੀ ਹੋਵੇ ਵੀ ਮੈਂ ਨਹੀਂ ਕਿਸੇ ਦਾ ਗੁੱਸਾ ਕਰਨਾ ਮੈਂ ਨਾਰਾਜ਼ ਕਰਨਾ ਹੀ ਨਹੀਂ ਕੋਈ ਸਾਰੇ ਪਿੰਡ ਨੂੰ ਖੁਸ਼ ਰੱਖੋ ਫਿਰ ਉਹ ਕੀ ਹੈ ਸਾਰਿਆਂ ਦੀ ਭਾਬੀ ਬਣੀ ਫਿਰ ਇਹੀ ਹੋ ਗਿਆ ਫਿਰ ਸਾਰੇ ਪਿੰਡ ਦੀ ਭਾਬੀ ਬਣ ਜਾ ਪਰ ਜਿਹੜੀ ਪਤੀਵਰਤਾ ਇਸਤਰੀ ਹੈ ਉਹ ਅਸਲ 'ਚ ਜਿੱਦਣ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਸੀ ਨਾ ਰਾਜੇ ਵੀ ਖੁਸ਼ ਕਰ ਲੈਂਦੇ ਸਾਰਿਆਂ ਨੂੰ ਖੁਸ਼ ਰੱਖੋ ਜੀ ਨਾਰਾਜ਼ ਕਿਉਂ ਕਰਦੇ ਹੋ ਸਾਰਿਆਂ ਨੂੰ ਠੀਕ ਰੱਖੋ ਮਹਾਰਾਜ ਕਹਿੰਦੇ ਨਹੀਂ ਮੈਂ ਇਦਾਂ ਦਾ ਨਹੀਂ ਬਣ ਸਕਦਾ ਜਿਹੜਾ ਗਲਤ ਹੈ ਉਹ ਗਲਤ ਹੈ ਮੈਂ ਉਹਨੂੰ ਗਲਤ ਕਹਿਣਾ ਇਹ ਚੰਗਿਆਈ ਚੰਗੇ ਬਣਨ ਦੀ ਤੇ ਬੜੀ ਭੈੜੀ ਬਿਮਾਰੀ ਹੁੰਦੀ ਹੈ ਜਿਹੜਾ ਬੰਦਾ ਸਾਰਿਆਂ ਨੂੰ ਖੁਸ਼ ਕਰਨ ਲੱਗਿਆ ਉਹ ਕਦੇ ਵੀ ਆਪਣੀ ਕੋਈ ਸ਼ਖਸੀਅਤ ਨਹੀਂ ਘੜ ਸਕਦਾ ਉਹ ਭੇੜ ਹੈ ਭੇਡਾਂ ਵਾਂਗੂ ਜਿਉਣਾ ਚਾਹੁੰਦਾ ਹੈ ਮੈਨੂੰ ਕੋਈ ਮਾੜਾ ਨਾ ਕਵੇ ਮੈਂ ਤੇ ਸਾਰਿਆਂ ਨੂੰ ਖੁਸ਼ ਰੱਖਾਂ ਕੋਈ ਮੇਰੇ ਨਾਲ ਨਾਰਾਜ਼ ਨਾ ਹੋ ਜੇ ਕਿਤੇ ਇਹ ਬੜੀ ਭੈੜੀ ਬਿਮਾਰੀ ਹੈ ਤੇਰਾ ਸਟੈਂਡ ਕੀ ਹੈ ਇਹਦਾ ਪਤਾ ਹੀ ਨਹੀਂ ਲੱਗਣਾ ਤੇਰਾ ਸਟੈਂਡ ਕੀ ਹੈ ਤੂੰ ਹੈ ਕੌਣ ਹੈ ਤੇਰਾ ਪਤਾ ਹੀ ਨਹੀਂ ਲੱਗਣਾ ਜੀ ਪਰ ਸਾਡੇ ਤੇ ਚੰਗਾ ਬੰਦਾ ਮੰਨਿਆ ਹੀ ਉਹਨੂੰ ਜਾਂਦਾ ਇੱਥੇ ਵੀ ਹੱਥ ਜੇ ਜੋੜੀ ਜਾਵੇ ਉੱਥੇ ਵੀ ਹੱਥ ਜੇ ਜੋੜੀ ਜਾਵੇ ਹਰੇਕ ਦੇ ਅੱਗੇ ਪੱਗੇ ਅੱਗੇ ਭੱਜਿਆ ਫਿਰੇ ਇੱਧਰ ਵੀ ਪਾਰਟੀ ਨਾਲ ਵੀ ਉਵੇਂ ਹੀ ਰੱਖੇ ਘੁਲ ਮਿਲ ਕੇ ਰਵੇ ਦੂਜਿਆਂ ਨਾਲ ਵੀ ਘੁਲ ਮਿਲ ਕੇ ਰਵੇ ਕਿਸੇ ਨੂੰ ਨਾਰਾਜ਼ ਨਾ ਕਰੇ ਇਹਦਾ ਇਹੋ ਜਿਹੇ ਬੰਦੇ ਨੂੰ ਲੋਕ ਕਹਿਣਗੇ ਬਹੁਤ ਚੰਗਾ ਬਈ ਬੰਦਾ ਬਾਹਲਾ ਚੰਗਾ ਨਾਰਾਜ਼ ਕਰਦਾ ਹੀ ਨਹੀਂ ਕਿਸੇ ਨੂੰ ਐ ਨਹੀਂ ਆਪਣੀ ਇੱਕ ਸ਼ਖਸੀਅਤ ਘੜੋ ਆਪਣੇ ਆਪ ਨੂੰ ਪਛਾਣੋ ਆਪਣੀਆਂ ਜ਼ਿੰਮੇਵਾਰੀਆਂ ਚੱਕੋ। ਐਦਾਂ ਐਦਾਂ ਗੱਲ ਨਹੀਂ ਬਣੇਗੀ ਭਾਈ। ਸੋ ਸਤਿਗੁਰੂ ਜੀ ਨੇ ਮਿਹਰ ਕਰਨੀ ਹੈ ਸਾਡਾ ਦਿਮਾਗ ਗਤੀ ਕਰੇ, ਸਾਡਾ ਸਾਡਾ ਜਿਹੜਾ ਆ ਦਿਮਾਗ ਹੈ ਇਹ ਖੁੱਲੇ, ਸਪੀਡ ਬਣੇ ਇਹਦੀ ਮਾੜੀ ਮੋਟੀ, ਕੰਮ ਕਰਨ ਲੱਗੇ। ਨਹੀਂ ਤੇ ਜ਼ਿੰਦਗੀ ਲੰਘ ਗਈ ਭਾਈ, ਸਾਨੂੰ ਏਦਾਂ ਹੀ ਦਬਾਇਆ ਜਾਂਦਾ ਹੈ, ਏਦਾਂ ਜੇ ਦੇ ਬਣਾਇਆ ਜਾਂਦਾ ਹੈ। ਇਹ 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 ਕੋਈ ਘਾਟ ਨਹੀਂ ਘੜੀ ਗਈ ਸਾਡੀ, ਕੋਈ ਸ਼ਖਸੀਅਤ ਨਹੀਂ ਘੜੀ ਗਈ। ਸਾਰੀ ਦੁਨੀਆ ਰੁੱਸਦੀ ਹੈ, ਰੁੱਸ ਜੇ ਸਾਹਿਬਜ਼ਾਦੇ ਸਾਹਿਬਜ਼ਾਦੇ ਹੀ ਰਹਿਣਗੇ। ਉਹ ਤਾਂ ਸਾਹਿਬਜ਼ਾਦੇ ਹੈ, ਉਹ ਆਪਣੀ ਆਪਣਾ ਆਪਣਾ ਨਜ਼ਰੀਆ ਬਣਾ ਕੇ ਬੈਠੇ ਹੈ, ਆਪਣੀ ਸੋਚ ਹੈ ਉਹਨਾਂ ਦੀ, ਕਿਸੇ ਦੀ ਥੋੜਾ। ਗੁਰੂ ਗੋਬਿੰਦ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਨੇ, ਹਟ ਕੇ ਨੇ ਸਾਰਿਆਂ ਨਾਲੋਂ, ਵੱਖਰੇ ਨੇ, ਤਾਂ ਗੁਰੂ ਗੋਬਿੰਦ ਸਿੰਘ ਨੇ। ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ ਥੋੜਾ ਜਿਹਾ ਇਸ ਨੁਕਤਿਆਂ ਨੂੰ ਸਮਝਣ ਲਈ, ਆਪਣੀਆਂ ਲੱਤਾਂ ਤੇ ਭਾਰ ਪਾਉਣਾ ਸਿੱਖੀਏ ਮਾੜਾ ਜਿਹਾ, ਜ਼ਿੰਮੇਵਾਰੀਆਂ ਚੱਕਣੀਆਂ ਸਿੱਖੀਏ, ਗਲਤ ਨੂੰ ਗਲਤ ਕਹਿਣਾ ਸਿੱਖੀਏ, ਠੀਕ ਨੂੰ ਠੀਕ ਕਹਿਣਾ ਸਿੱਖੀਏ, ਸੋਹਣਿਆਂ ਸ਼ਬਦਾਂ ਵਿੱਚ ਆਪਣੀ ਗੱਲ ਕਹੀਏ ਜ਼ਰੂਰ। ਜਿਹਦੇ ਨਾਲ ਨਾਰਾਜ਼ ਹੈ ਤੇਰਾ ਪਤਾ ਲੱਗੇ ਵੀ ਤੂੰ ਨਾਰਾਜ਼ ਹੈ। ਬੜੀਆਂ ਪ੍ਰੋਬਲਮ ਹੈ ਇਸ ਚੀਜ਼ ਨੇ ਪਾਈਆਂ। ਧੀ ਕਹਿੰਦੀ ਹੈ ਮੈਂ ਮਾੜੀ ਨਾ ਲੱਗਾ, ਪਿਓ ਕਹਿੰਦਾ ਕੁੜੀਏ ਤੇਰਾ ਰਿਸ਼ਤਾ ਕਰਨਾ ਹੈ, ਕਰ ਦੇ ਬਾਪੂ। ਵੀ ਪਿਓ ਮੇਰਾ ਐ ਨਾ ਕਵੇ ਮੇਰੀ ਧੀ ਵੀ ਏਦਾਂ ਕਹਿਤਾ, ਪਰ ਉਹ ਇੰਨੀ ਹਿੰਮਤ ਨਹੀਂ ਪਾਲ ਸਕਦੀ ਉਹਦੇ ਕਹਿਣ ਦੀ ਵੀ ਮੈਂ ਨਹੀਂ ਕਰਾ ਸਕਦੀ ਬਾਪੂ ਅਜੇ ਰਿਸ਼ਤਾ, ਠਹਿਰ ਜਾ। ਪਿਓ ਤੁਹਾਡੇ ਤੁਹਾਡੇ ਵਰਗੇ ਮੁੰਡੇ ਕਈ ਜਵਾਬ ਨਹੀਂ ਦਿੰਦੇ ਪਿਓ ਨੂੰ ਥੋਕ ਕੇ, ਵੀ ਪਿਤਾ ਠਹਿਰ ਜਾ ਜੇ ਧੱਕੇ ਨਾਲ ਹੋ ਗਿਆ ਰਿਸ਼ਤਾ, ਮੁੜ ਕੇ ਸਾਲ ਦਾ ਸਾਲ ਬਾਅਦ ਫੇਰ ਅੱਡ ਫੇਰ ਤਲਾਕ, ਕਿਉਂ? ਮੇਰਾ ਤੇ ਮਨ ਨਹੀਂ ਸੀ ਮੰਨਦਾ, ਮੇਰਾ ਫਲਾਣੇ ਥਾਂ ਤੇ ਮਨ ਸੀ, ਉਹ ਕਹਿੰਦੀ ਮੇਰਾ ਫਲਾਣੇ ਥਾਂ ਤੇ ਮਨ ਸੀ, ਤੇ ਘਰ ਦੋ ਨਹੀਂ ਉੱਜੜਦੇ, ਕਈ ਕਈ ਘਰ ਉੱਜੜਦੇ ਆ ਇਹਨਾਂ ਗੱਲਾਂ ਕਰਕੇ, ਪਰ ਹਿੰਮਤ ਨਹੀਂ ਸਾਡੇ ਵਿੱਚ ਗੱਲ ਕਰਨ ਦੀ, ਜ਼ਰੂਰਤ ਨਹੀਂ। ਚੰਗੇ ਬਣਨ ਦੀ ਬਿਮਾਰੀ ਹੈ ਉਹ, ਜਦੋਂ ਜ਼ਰੂਰਤ ਪਾਲੋਗੇ ਤੁਸੀਂ ਫਿਰ ਹਰ ਗੱਲ ਦਾ ਪਤਾ ਲੱਗੇਗਾ, ਕਲੀਅਰ ਹੋ ਜਾਓਗੇ। ਇਹਦੇ ਨਾਲ ਕਈ ਕਈ ਘਰ ਪੱਟੇ ਜਾਂਦੇ ਨੇ, ਜਿਹੜੇ ਕਈ ਕਈ ਘਰ ਉੱਜੜ ਜਾਂਦੇ ਨੇ ਉਹ ਸਭ ਖਤਮ ਹੋਏਗਾ। ਜਿੱਦਾਂ ਦੇ ਹੈ ਆ ਉਦਾਂ ਦੇ ਹੋਈਏ, ਜਿੱਦਾਂ ਦੇ ਹੈ ਆ ਉਦਾਂ ਦੇ ਨਜ਼ਰ ਆਈਏ। ਗੁਰੂ ਸਾਹਿਬ ਦਾ ਜਿਹੜਾ ਸ਼ਬਦ ਆਉਂਦਾ ਹੈ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਸੱਜਣ ਜਿਹੜਾ ਬੰਦਾ ਹੋਵੇ ਨਾ ਸੱਜਣ, ਉਹੀ ਸੱਜਣ ਦਿਸੇ। ਕਈ ਬੰਦੇ ਸੱਜਣ ਹੁੰਦੇ ਨੇ ਪਰ ਸਾਰੀ ਜ਼ਿੰਦਗੀ ਸੱਜਣ ਬਣ ਕੇ ਰਹਿੰਦੇ ਆ, ਭੇਖ ਕਰਕੇ ਰੱਖਦੇ ਆ, ਦਿਖਾਵਾ ਕਰਦੇ ਆ, ਸੱਜਣ ਹੋਣ ਦਾ ਉਹ ਢੋਂਗ ਬਣਾ ਕੇ ਰੱਖਦੇ ਆ। ਪਰ ਕਹਿੰਦੇ ਜੇ ਸੱਜਣ ਹੈ ਤੇ ਸੱਜਣ ਬਣ ਕੇ ਰਹਿ। ਜਿਵੇਂ ਇਹ ਗੁਰੂ ਨਾਨਕ ਪਾਤਸ਼ਾਹ ਦਾ ਇਹ ਬਚਨ ਆਉਂਦਾ, ਉੱਜਲ ਕਹਿਹਾਂ ਚਿਲਕਣ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤੇ। ਸ਼ਬਦ ਪੜੋ ਸੱਜਣ।
ਉੱਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ।
ਕਹਿੰਦੇ ਕਹਿਣ ਦਾ ਜਿਹੜਾ ਭਾਂਡਾ ਹੁੰਦਾ ਹੈ ਨਾ, ਉੱਤੋਂ ਲਿਸ਼ਕਦਾ ਹੈ ਪਰ ਵਿੱਚ ਉਹਦੇ ਕਾਲਖ ਹੁੰਦੀ ਹੈ। ਜੇ ਤੁਸੀਂ ਪਿੱਤਲ ਦੇ ਕਹਿਣ ਦੇ ਜਿਹੜੇ ਭਾਂਡੇ ਹੁੰਦੇ ਅੱਜ ਕੱਲ੍ਹ ਤੇ ਘੱਟ ਵਰਤਦੇ ਆ ਲੋਕ, ਪੁਰਾਣੇ ਵੇਲਿਆਂ ਦੇ ਵਿੱਚ ਲੋਕ ਬਹੁਤ ਕਹਿਣ ਦੇ ਭਾਂਡੇ ਵਰਤਦੇ ਸੀ, ਤੇ ਜੇ ਕਹਿਣ ਦੇ ਭਾਂਡੇ ਨੂੰ ਵੇਖੋਗੇ ਲੱਗਦਾ ਤੇ ਸੋਨੇ ਵਰਗਾ ਹੈ, ਲਿਸ਼ਕਦਾ ਪੂਰਾ, ਪਰ ਜਿੰਨਾ ਤੁਸੀਂ ਕਹਿਣ ਦੇ ਭਾਂਡੇ ਨੂੰ ਰਗੜੋਗੇ ਕਾਲਖ ਨਿਕਲਦੀ ਹੈ ਉਹਦੇ ਵਿੱਚੋਂ। ਰਗੜੀ ਜਾਓ ਕਾਲਖ ਨਿਕਲੀ ਜਾਓ, ਰਗੜੀ ਜਾਓ ਨਿਕਲੀ ਜਾਓ, ਰਗੜੀ ਜਾਓ, ਜਿੰਨਾ ਰਗੜੀ ਜਾਓਗੇ ਉਹਦੇ ਵਿੱਚੋਂ ਸ਼ਾਹੀ ਨਿਕਲਣੀ ਨਹੀਂ ਬੰਦ ਹੁੰਦੀ। ਕਹਿੰਦੇ ਉੱਤੋਂ ਵੇਖੋ ਕੈਸ ਲਿਸ਼ਕਦਾ ਹੈ, ਉੱਜਲ ਕਹਿਹਾਂ ਚਿਲਕਣਾ, ਉੱਤੋਂ ਤੇ ਦੇਖੋ ਕਿਵੇਂ ਚਿਲਕਦਾ ਹੈ, ਲਿਸ਼ਕਾਂ ਮਾਰਦਾ ਹੈ, ਪਰ ਜਦੋਂ ਰਗੜੋਂਗੇ ਘੁੱਟਮ ਕਾਲੜੀ ਮਸ ਵਿੱਚੋਂ, ਕਹਿੰਦੇ ਕਾਲੀ ਸ਼ਾਹੀ ਨਿਕਲਦੀ ਹੈ, ਵਿੱਚੋਂ ਹੋਰ ਹੈ ਬਾਹਰੋਂ ਹੋਰ ਹੈ। ਇਹਦੇ ਤੋਂ ਪ੍ਰੋਬਲਮ ਹੈ, ਬੰਦਾ ਜਿੱਦਾਂ ਦਾ ਹੋਵੇ ਉਦਾਂ ਦਾ ਹੋਵੇ, ਜਿੱਦਾਂ ਦਾ ਦਿਸੇ ਉਦਾਂ ਦਾ ਹੀ ਹੋਵੇ, ਕਦੇ ਦੋਗਲਾ ਨਾ ਬਣ ਕੇ ਚੱਲੇ ਜ਼ਿੰਦਗੀ ਵਿੱਚ, ਦੋ ਰੂਪ ਨਾ ਬਣਾਓ, ਬੜੇ ਪਰੇਸ਼ਾਨ ਹੋਵਾਂਗੇ, ਬਹੁਤ ਔਖੇ ਹੋਵਾਂਗੇ। ਬੜੇ ਬੰਦੇ ਦੋਗਲੇ ਬਣਨ ਵਾਸਤੇ, ਹੁਣ ਅੰਦਰੋਂ ਉਹਨਾਂ ਦਾ ਮਨ ਕੁਝ ਹੋਰ ਕਰਦਾ ਹੈ, ਬਾਹਰੋਂ ਕੁਝ ਹੋਰ ਬਣ ਗਏ, ਫਿਰ ਉਹ ਚੋਰੀ ਕਰਦੇ ਆ, ਜਦੋਂ ਚੋਰੀ ਕਰਦੇ ਆ ਫਿਰ ਔਖੇ ਹੋ ਜਾਂਦੇ ਆ, ਫਿਰ ਪਰੇਸ਼ਾਨੀਆਂ ਹੁੰਦੀਆਂ। ਪਰ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ, ਜਿੰਨੇ ਦਾ ਬੰਦਾ ਹੋਵੇ ਉਦਾਂ ਦਾ ਹੀ ਦਿਸਣਾ ਚਾਹੀਦਾ। ਤੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਲਿਆਈਏ, ਜਿਵੇਂ ਆਪਾਂ ਭਾਸੋਂ ਦੇ ਦੀਵਾਨ 'ਚ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਕਹਿੰਦੇ ਆਹ ਮੇਰਾ 5000, ਇਤਿਹਾਸ 'ਤੇ ਇੱਦਾਂ ਹੀ ਲਿਖਿਆ ਵੀ ਆਹ ਮੇਰਾ 10000, ਆਹ ਮੇਰਾ 20000, ਹਰੇਕ ਨੂੰ 20000 ਮਿਲ ਗਿਆ, ਜਿਹੜਾ ਜਿੰਨੇ ਜੋਗਾ ਹੈ ਉਹਨੇ ਹਜ਼ਾਰੀ ਮਿਲ ਗਿਆ। ਅਸੀਂ ਵੀ ਆਪਣੀ ਜ਼ਿੰਦਗੀ 'ਚ ਸੁਭਾਅ ਬਣਾਈਏ ਵੀ ਗਧੇ ਨੂੰ ਗਧਾ ਕਹਿਣਾ, ਘੋੜੇ ਨੂੰ ਘੋੜਾ ਕਹਿਣਾ। ਜਦੋਂ ਤੁਸੀਂ ਗਧੇ ਘੋੜੇ ਨੂੰ ਬਰਾਬਰ ਕਰਦੇ ਨਾ, ਫਿਰ ਘੋੜੇ ਦੀ ਬੇਇੱਜ਼ਤੀ ਹੁੰਦੀ ਹੈ, ਘੋੜੇ ਦੀ ਬੇਇੱਜ਼ਤੀ ਹੈ ਇਸ ਗੱਲ ਵਿੱਚ। ਜੇ ਗਧੇ ਤੇ ਘੋੜੇ ਨੂੰ ਤੁਸੀਂ ਬਰਾਬਰ ਕਰਨਾ ਹੈ ਤੇ ਬੇਇੱਜ਼ਤੀ ਘੋੜੇ ਦੀ ਹੋਣੀ ਹੈ। ਜਦੋਂ ਇਹ ਹਿੰਮਤ ਪਾਲਾਂਗੇ ਨਾ ਆਪਣੀ ਜ਼ਿੰਦਗੀ ਵਿੱਚ ਵੀ ਜਿਹੜਾ ਰਿਸ਼ਤੇਦਾਰ ਤੇਰਾ ਕਰਦਾ ਹੈ, ਜਿਹੜਾ ਸਹੀ ਹੈ ਉਹਨੂੰ ਸਹੀ ਕਹਿ, ਜਿਹੜਾ ਗਲਤ ਹੈ ਉਹਨੂੰ ਗਲਤ ਕਹਿ, ਇਹ ਹਿੰਮਤ ਰੱਖੋ। ਸਾਡੇ ਗੁਰੂ ਸਾਹਿਬ ਤੋਂ ਇਹ ਸਿੱਖਣਾ ਹੈ ਵੀ ਜਿਹਨੂੰ 5000 ਹੀ ਕਹਿਣਾ ਉਹਨੂੰ 5000 ਹੀ ਕਿਹਾ, ਜਿਹਨੂੰ 10000 ਹੀ ਕਹਿਣਾ 10000 ਹੀ ਕਿਹਾ, ਜਿਹਨੂੰ 20000 ਹੀ ਕਹਿਣਾ ਚਾਹੀਦਾ ਸੀ ਉਹਨੂੰ 20000 ਹੀ ਕਿਹਾ। ਹਰੇਕ ਨੂੰ ਇੱਕੋ ਜਿਹਾ ਨਹੀਂ ਰੱਖਿਆ, ਹਰ ਇੱਕ ਨੂੰ ਇੱਦਾਂ ਨਹੀਂ ਵੀ ਸਾਰੇ ਹੀ ਬਸ ਜੀ ਸਾਰੇ ਹੀ ਠੀਕ ਹੈ, ਇੱਦਾਂ ਨਹੀਂ, ਗਲਤ ਗਲਤ ਹੈ ਠੀਕ ਠੀਕ ਹੈ। ਇਹ ਸੁਭਾਅ ਆਪਣੀ ਜ਼ਿੰਦਗੀ 'ਚ ਲੈ ਕੇ ਆਏ, ਇਹਦੇ ਨਾਲ ਫਿਰ ਬੰਦੇ ਸਮਾਜ ਬਦਲਣਾ ਸ਼ੁਰੂ ਹੁੰਦਾ ਹੈ, ਇਹਦੇ ਨਾਲ ਚੇਂਜ ਹੁੰਦਾ ਸਾਰਾ ਕੁਛ। ਬਾਹਰਲੇ ਬੱਚਿਆਂ ਨੂੰ ਤੁਸੀਂ ਵੇਖੋ ਅਮਰੀਕਾ ਕੈਨੇਡਾ ਵਿੱਚ, ਉਹਨਾਂ ਨੇ ਜੇ ਆਪਣੇ ਪ੍ਰਧਾਨ ਮੰਤਰੀ ਨੂੰ ਵੀ ਕੁਛ ਕਹਿਣਾ ਹੋਵੇ ਨਾ ਤੇ ਉਹਨਾਂ ਵਿੱਚ ਹਿੰਮਤ ਹੈ ਕਹਿਣ ਦੀ, ਜੇ ਪ੍ਰਧਾਨ ਮੰਤਰੀ ਐ ਸਾਹਮਣੇ ਖੜਾ ਹੋਵੇ ਉਹਨੂੰ ਵੀ ਕਹਿ ਦਿੰਦੇ ਨੇ ਵੀ ਤੂੰ ਗਲਤ ਹੈ, ਇਹ ਸੁਭਾਅ ਹੈ। ਜੇ ਉਹਨਾਂ ਨੂੰ ਆਪਣੇ ਬੱਚਿਆਂ ਵਿੱਚ ਉਹਨਾਂ ਨੇ ਜ਼ੁਰਤ ਭਰੀ ਹੈ ਗਲਤ ਨੂੰ ਗਲਤ ਕਹਿਣ ਦੀ, ਠੀਕ ਨੂੰ ਠੀਕ ਕਹਿਣ ਦੀ, ਤਾਂ ਕਰਕੇ ਕੋਸ਼ਿਸ਼ ਆਪਾਂ ਆਪਣੀ ਜ਼ਿੰਦਗੀ 'ਚ ਕਰੀਏ। ਹੁਣ ਵੇਖੋ ਗੁਰੂ ਨਾਨਕ ਪਾਤਸ਼ਾਹ, ਇਹ ਜੋੜਿਆ ਜਾਂਦਾ ਵੀ ਸੱਜਣ ਦੇ ਕੋਲ ਗਏ ਤੇ ਸੱਜਣ ਦੇ ਪ੍ਰਥਾਏ, ਇਹ ਜਿਹੜਾ ਸ਼ਬਦ ਗੁਰੂ ਜੀ ਨੇ ਉਚਾਰਿਆ। ਪਰ ਸੱਜਣ ਕੱਲਾ ਸੱਜਣ ਨਾ ਕਰ ਆਉਣ ਕਰਕੇ ਵੀ ਕਈ ਵਾਰੀ ਅਸੀਂ ਇਦਾਂ ਸੋਚਦੇ ਹਾਂ ਵੀ ਸ਼ਾਇਦ ਸ਼ਬਦ ਸੱਜਣ ਆਇਆ ਇਹਦੇ ਵਿੱਚ ਤਾਂ ਕਰਕੇ ਸੱਜਣ ਨੂੰ ਵੀ ਗਿਆ। ਪਰ ਜੇ ਆਪਾਂ ਉਦਾਂ ਵੀ ਵੇਖੀਏ ਵੀ ਸੱਜਣ ਤੇ ਅਸਲ ਹੈ ਹੀ ਉਹ ਹੈ, ਉਦਾਂ ਤੇ ਸੱਜਣ ਸਾਰੇ ਹੀ ਬਣਦੇ ਆ, ਉੱਤੋਂ ਉੱਤੋਂ ਤੇ ਸਾਰੇ ਹੀ ਸੱਜਣ ਮਿੱਠੇ ਹੈ, ਦਿਖਾਵਾ ਕਰਦੇ ਆ ਜਿਹੜੇ ਉੱਤੋਂ ਉੱਤੋਂ ਤੇ ਸਾਰੇ ਸੱਜਣ ਹੋਣ ਦਾ ਢੋਂਗ ਕਰਦੇ ਆ, ਪਰ ਸੱਜਣ ਹੁੰਦਾ ਕੋਈ ਕੋਈ ਹੈ। ਸਾਡੀ ਜ਼ਿੰਦਗੀ 'ਚ ਵੀ ਇਦਾਂ ਹੀ ਹੈ ਵੀ ਕੋਈ ਕੋਈ ਸੱਜਣ ਹੁੰਦਾ ਹੈ, ਸਾਰੇ ਸਾਰੇ ਦਿਖਾਵਾ ਕਰਨ ਵਾਲੇ ਢੋਂਗ ਕਰਨ ਵਾਲੇ ਬਹੁਤੇ ਮਿਲਦੇ ਆ ਤੁਹਾਨੂੰ, ਸੱਜਣ ਕੋਈ ਕੋਈ ਬਣਦਾ ਹੈ ਦਿਲੋਂ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੇ ਧਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣਿੰਦੀ ਮਾਓ ਆਏ ਸਫਲ ਸੇ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਜਿੰਨੀ ਪਛਾਤਾ ਸੱਚ ਚੁੰਮਾ, ਪੈਰ ਮੂੰਹ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਤੀਜੈ ਬੰਦਗੀ। ਹੁਣ ਇਹ ਇਤਿਹਾਸ ਇਹਦੇ ਨਾਲ ਇਦਾਂ ਦਾ ਬਣਾਇਆ ਹੁੰਦਾ ਹੈ ਜੋ ਅੱਜ ਤੱਕ ਪ੍ਰਚਲਿਤ ਹੈ ਵੀ ਗੁਰੂ ਨਾਨਕ ਪਾਤਸ਼ਾਹ ਤਲੰਬੇ ਦੀ ਧਰਤੀ ਤੇ ਗਏ ਤੇ ਉੱਥੇ ਸੱਜਣ ਰਹਿੰਦਾ ਹੈ, ਉਹਨੇ ਧਰਮਸ਼ਾਲਾ ਬਣਾਈ ਹੋਈ ਹੈ, ਧਰਮਸ਼ਾਲਾ ਬਣਾਈ ਹੈ ਇੱਕ ਬਾਹਰਲੇ ਪਾਸੇ ਇੱਕ ਤੇ ਬਣਾਇਆ ਮੰਦਿਰ ਠਾਕੁਰ ਦੁਆਰਾ ਤੇ ਦੂਜੇ ਪਾਸੇ ਸੱਜਣ ਨੇ ਬਣਾਈ ਹੈ ਮਸਜਿਦ ਹਿੰਦੂਆਂ ਵਾਲਾ ਠਾਕੁਰ ਦੁਆਰਾ ਬਣਾਇਆ ਹੈ ਤੇ ਮੁਸਲਮਾਨਾਂ ਵਾਲਾ ਬਣਾਇਆ ਹੈ ਮਸੀਤ ਬਣਾਈ ਫਿਰਦਾ ਇਦਾਂ ਧਰਮਸ਼ਾਲਾ ਬਣਾਈ ਹੋਈ ਹੈ ਜਿਹੜੇ ਵੀ ਲੋਕ ਆਉਂਦੇ ਆ ਉਹਦੇ ਕੋਲੇ ਰਾਤ ਕੱਟਦੇ ਆ ਬਹੁਤ ਵੱਡੀ ਸਰਾਂ ਬਣਾਈ ਹੈ ਇਲਾਕੇ ਦੇ ਵਿੱਚ ਇਹਨੇ ਕਿਹਾ ਹੋਇਆ ਆਪਣੇ ਬੰਦੇ ਛੱਡੇ ਹੋਏ ਆ ਵੀ ਜੇ ਕੋਈ ਇਲਾਕੇ 'ਚ ਬੰਦਾ ਆਵੇ ਰਾਤ ਕੱਟਣੀ ਹੋਵੇ ਮੇਰੇ ਕੋਲੇ ਭੇਜੋ ਹੁਣ ਬਾਹਰ ਤੇ ਪਹਿਰਾਵਾ ਧਰਮ ਦਾ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਠਾਕੁਰ ਦੁਆਰਾ ਬਣਾਤਾ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਮਸੀਤ ਬਣਾਤੀ ਕਈ ਬੰਦੇ ਇਦਾਂ ਕਰਦੇ ਆ ਵੀ ਹਿੰਦੂਆਂ ਵਾਲਾ ਨਿਸ਼ਾਨ ਵੀ ਲਾ ਲਓ ਵੀ ਓਮ ਮੁਸਲਮਾਨਾਂ ਵਾਲਾ ਵੀ ਲਾ ਲਓ ਉਹ ਚੰਦ ਜਿਹਾ ਬਣਿਆ ਹੁੰਦਾ ਜਿੱਦਾਂ ਬਣਾਉਂਦੇ ਨੇ ਮੁਸਲਮਾਨਾਂ ਵਿੱਚ ਹੁੰਦਾ ਇਸਲਾਮ ਧਰਮ ਵਿੱਚ ਜਿੱਦਾਂ ਬਣਾਇਆ ਉਹਨਾਂ ਦਾ ਵੀ ਲਾ ਲਓ ਸਿੱਖਾਂ ਵਾਲਾ ਇੱਕ ਓੰਕਾਰ ਵੀ ਲਾ ਲਓ ਇਦਾਂ ਸਾਰੀਆਂ ਨਿਸ਼ਾਨੀਆਂ ਲਾ ਕੇ ਤੇ ਫਿਰ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਦਾਂ ਦੇ ਬੰਦੇ ਫਿਰ ਕਰਦੇ ਹੁਣ ਜਿਵੇਂ ਸਿਰਸੇ ਲੋਕ ਜਾਂਦੇ ਰਹੇ ਉਹ ਵੀ ਇਦਾਂ ਦਾ ਕੁਝ ਹੀ ਕਰਦੇ ਸੀ ਵੀ ਸਾਰੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਸੀ ਹਿੰਦੂ ਕਵੇ ਵੀ ਸਾਡਾ ਹੀ ਹੈ ਬਾਬਾ ਮੁਸਲਮਾਨ ਕਹਿਣ ਵੀ ਸਾਡਾ ਹੀ ਹੈ ਸਿੱਖ ਜਿਹੜੇ ਸੀ ਆਪਣੇ ਵਾਲੇ ਜਾਂਦੇ ਸੀ ਉਹ ਵੀ ਕਹਿੰਦੇ ਸੀ ਵੀ ਉੱਥੇ ਤੇ ਬਾਣੀ ਦੀਆਂ ਗੱਲਾਂ ਕਰਦੇ ਆ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਇਦਾਂ ਦਾ ਕੁਝ ਕਰਦੇ ਆ ਉਹ ਬੰਦੇ ਨੇ ਠਾਕੁਰ ਦੁਆਰਾ ਵੀ ਬਣਾਇਆ ਤੇ ਮਸੀਤ ਵੀ ਬਣਾਈ ਹੈ ਹੁਣ ਜਿੰਨੇ ਵੀ ਲੋਕ ਆਇਆ ਕਰਨ ਉਹਦੇ ਤੋਂ ਪ੍ਰਭਾਵਿਤ ਹੁੰਦੇ ਆ ਬੜਾ ਉੱਤੋਂ ਜੀ ਆਇਆਂ ਨੂੰ ਕਰਦਾ ਹੈ ਆਓ ਭਗਤ ਕਰਦਾ ਹੈ ਹੱਥ ਜੋੜਦਾ ਹੈ ਬਹੁਤ ਮਿੱਠਾ ਹੈ ਉੱਤੋਂ ਉੱਤੋਂ ਬਹੁਤ ਮਿੱਠਾ ਹੈ ਗੰਗੂ ਕਿੰਨਾ ਮਿੱਠਾ ਹੋ ਗਿਆ ਜਦੋਂ ਉਹਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਕਿੰਨਾ ਮਿੱਠਾ ਹੋ ਕੇ ਗਿਆ ਸੀ ਉੱਤੋਂ ਉੱਤੋਂ ਕਿੰਨਾ ਮਿੱਠਾ ਬੋਲਦਾ ਸੀ ਕਿਵੇਂ ਹੱਥ ਜੋੜਦਾ ਸੀ ਕਿਵੇਂ ਨੱਕ ਰਗੜਦਾ ਸੀ ਸੋ ਬਹੁਤ ਸਾਰੇ ਬੰਦੇ ਇਦਾਂ ਦਿਖਾਵਾ ਕਰਦੇ ਆ ਤੇ ਇਹ ਵੀ ਕਹਿੰਦੇ ਬਹੁਤ ਮਿੱਠਾ ਬੋਲਿਆ ਕਰੇ ਭੱਜ ਭੱਜ ਕੇ ਪੈਰਾਂ ਤੇ ਡਿੱਗਿਆ ਕਰੇ ਜ਼ਿਆਦਾ ਹੀ ਝੁਕਿਆ ਕਰੇ ਜ਼ਿਆਦਾ ਹੀ ਵੀ ਮੇਰਾ ਪ੍ਰਭਾਵ ਪਵੇ ਹੁਣ ਲੋਕੀ ਜਿਹੜੇ ਇਹਦੇ ਰਾਤ ਰਹਿਣ ਵਾਸਤੇ ਆਉਂਦੇ ਸੀ ਇਹ ਬੰਦੇ ਨੂੰ ਵੇਖ ਲੈਂਦਾ ਸੀ ਕਈ ਤੇ ਆਇਆ ਕਰਨ ਰਾਤ ਕੱਟ ਕੇ ਚਲੇ ਜਾਇਆ ਕਰਨ ਆਮ ਜਿਹੜੇ ਬੰਦੇ ਉਹਨਾਂ ਨੂੰ ਤੇ ਕੁਛ ਨਹੀਂ ਜਿਹਦਾ ਪਤਾ ਲੱਗ ਜਾਂਦਾ ਵੀ ਇਹਦੀਆਂ ਗੱਠੜੀ 'ਚ ਸਮਾਨ ਹੈ ਜਿਹਦੇ ਕੋਲ ਕੋਈ ਪੈਸਾ ਹੈ ਜਾਂ ਕੋਈ ਸੋਨਾ ਚਾਂਦੀ ਹੈ ਕੋਈ ਵਪਾਰੀ ਹੈ ਉਹੋ ਜਿਹੇ ਬੰਦੇ ਨੂੰ ਤੇ ਕਹਿੰਦੇ ਫਿਰ ਜਿਹੜਾ ਇਹ ਸੱਜਣ ਸੀ ਇਹ ਫਿਰ ਡਰਾ ਕੇ ਰਾਤ ਵੇਲੇ ਫਿਰ ਜਾਂਦਾ ਸੀ ਤੱਕੇ ਦਿਨੇ ਹੋਰ ਰੂਪ ਰਾਤ ਨੂੰ ਹੋਰ ਰੂਪ ਧਾਰ ਲੈਂਦਾ ਸੀ ਰਾਤ ਵੇਲੇ ਫਿਰ ਜਾ ਕੇ ਕਹਿੰਦਾ ਸੀ ਵੀ ਆ ਗਿਆ ਸਾਹਮਣੇ ਹੁਣ ਹੁਣ ਜੋ ਕੁਝ ਵੀ ਹੈ ਕੱਢ ਦਿਓ ਨਹੀਂ ਤੇ ਜਾਨ ਤੋਂ ਹੱਥ ਧੋਣੇ ਪੈਣਗੇ ਦਿਨੇ ਕੁਝ ਹੋਰ ਰੂਪ ਸੀ ਤੇ ਰਾਤ ਨੂੰ ਹੋਰ ਰੂਪ ਬਣਾ ਲੈਂਦਾ ਸੀ ਆਪਣਾ ਹੁਣ ਬੜੇ ਬੰਦੇ ਫਸ ਜਾਂਦੇ ਸੀ ਕਈਆਂ ਨੂੰ ਇਹਨੇ ਖਾਣਾ ਖਵਾਉਣਾ ਵਿੱਚ ਬੇਹੋਸ਼ੀ ਦੀ ਕੋਈ ਦਵਾ ਪਾ ਦੇਣੀ ਜਦੋਂ ਬੰਦੇ ਨੇ ਬੇਹੋਸ਼ ਹੋ ਜਾਣਾ ਉਹਦਾ ਸਾਰਾ ਸਮਾਨ ਚੱਕ ਕੇ ਲੈ ਜਾਣਾ ਮੁੜ ਕੇ ਉਹਨੇ ਰੌਲਾ ਪਾਉਣਾ ਵੀ ਮੇਰਾ ਸਮਾਨ ਚੱਕ ਕੇ ਕੌਣ ਲੈ ਗਿਆ ਇਹਨੇ ਕਹਿਣਾ ਸਾਨੂੰ ਕੀ ਪਤਾ ਕੌਣ ਲੈ ਗਿਆ ਖਵਾ ਕੇ ਬੇਹੋਸ਼ ਕਰਕੇ ਉਹਦਾ ਸਾਰਾ ਸਮਾਨ ਚੱਕ ਲੈਣਾ ਜੇ ਅਗਲੇ ਨੇ ਨੇੜੇ ਜਾ ਕੇ ਸ਼ਿਕਾਇਤ ਕਰਨੀ ਤੇ ਇਹਨੇ ਨਾਲ ਸਾਰੇ ਸਰਕਾਰੇ ਦਰਬਾਰੇ ਆਪਣੀ ਪਹੁੰਚ ਰੱਖੀ ਹੋਈ ਸੀ ਕੋਈ ਸੁਣਦਾ ਹੀ ਨਹੀਂ ਸੀ ਇਦਾਂ ਦੇ ਜਿਹੜੇ ਬੰਦੇ ਅੱਡੇ ਚਲਾਉਣ ਵਾਲੇ ਹੁੰਦੇ ਆ ਉਹ ਫਿਰ ਸਰਕਾਰਾਂ ਨਾਲ ਵੀ ਗੱਠ ਜੋੜ ਕਰਕੇ ਰੱਖਦੇ ਹਫ਼ਤਾ ਦਿੰਦੇ ਆ ਮਹੀਨੇ ਦਾ ਦਿੰਦੇ ਆ ਪੈਸਾ ਇਦਾਂ ਦਾ ਕੁਝ ਕਰਦੇ ਆ ਜਿਹੜੇ ਬੰਦਿਆਂ ਨੇ ਦੋ ਨੰਬਰ ਦੇ ਕੰਮ ਕਰਨੇ ਹੁੰਦੇ ਆ ਉਹ ਸਾਰਿਆਂ ਨੂੰ ਗੱਠ ਕੇ ਰੱਖਦੇ ਆ ਨਾਲ ਆਪਣੇ ਨਾਲ ਜੋੜ ਕੇ ਰੱਖਦੇ ਆ ਹੁਣ ਉੱਤੋਂ ਉੱਤੋਂ ਬਹੁਤ ਵਧੀਆ ਲੱਗਦਾ ਹੈ ਉੱਤੋਂ ਉੱਤੋਂ ਚੋਲਾ ਪਾ ਕੇ ਰੱਖਦਾ ਹੈ ਮਾਲਾ ਫੜ ਕੇ ਰੱਖਦਾ ਹੈ ਹੱਥ ਜੋੜਦਾ ਹੈ ਹਰੇਕ ਦੇ ਅੱਗੇ ਬੜੀ ਨਿਮਰਤਾ ਨਾਲ ਪੇਸ਼ ਆਉਂਦਾ ਹੈ ਪਰ ਅੰਦਰ ਇਹਦੇ ਛੁਰੀ ਹੈ ਅੰਦਰੋਂ ਅੰਦਰੋਂ ਅੰਦਰ ਵੈਰ ਰੱਖਦਾ ਹੈ ਹੁਣ ਜਿਹੜਾ ਵੀ ਜਾਂਦਾ ਹੈ ਤਾਂ ਫਸ ਜਾਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਆ ਜਾ ਆਪਾਂ ਵੀ ਚੱਲਦੇ ਹਾਂ ਪਤਾ ਸੀ ਵੀ ਇਦਾਂ ਦਾ ਬੰਦਾ ਹੈ ਠੱਗ ਹੈ ਉੱਤੋਂ ਉੱਤੋਂ ਸਾਧ ਬਣਿਆ ਹੋਇਆ ਹੈ ਮਹਾਰਾਜ ਕਹਿੰਦੇ ਆ ਜਾ ਆਪਾਂ ਵੀ ਚੱਲੀਏ ਮਰਦਾਨਿਆਂ ਇੱਕ ਸੱਜਣ ਨੂੰ ਸੁਣੀਂਦਾ ਹੈ ਉਹਦੇ ਕੋਲ ਚੱਲਨੇ ਆ ਸਤਿਗੁਰੂ ਨਾਨਕ ਤੇ ਮਰਦਾਨਾ ਰੂਪ ਅਕਾਲ ਦਾ ਪਾਪ ਕਮਾਉਂਦਿਆਂ ਦੇ ਫਿਰਦੇ ਵੇੜੇ ਤਾਰਦੇ ਸੱਚੇ ਪਾਤਸ਼ਾਹ ਜਾ ਜਾ ਕੇ ਥਾਂ ਥਾਂ ਉੱਤੇ ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਹੈ ਬੜਾ ਲੰਮਾ ਪੈਂਡਾ ਤੈਅ ਕੀਤਾ ਪੈਦਲ ਚੱਲ ਚੱਲ ਕੇ ਸਾਰੀ ਜ਼ਿੰਦਗੀ ਪੈਰ ਸੁੱਜੇ ਹੀ ਰਹੇ ਸਾਰੀ ਜ਼ਿੰਦਗੀ ਆਕੜੀਆਂ ਹੀ ਰਹੀਆਂ ਲੱਤਾਂ ਸਾਰੀ ਜ਼ਿੰਦਗੀ ਟਿਕ ਕੇ ਨਹੀਂ ਬੈਠੇ ਕਦੇ ਕਿਤੇ ਕਦੇ ਕਿਤੇ ਜੋਗੀਆਂ 'ਚ ਕਦੇ ਸਿੱਧਾਂ ਵਿੱਚ ਜਾ ਜਾ ਕੇ ਬਹੁਤ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਮਿਹਨਤ ਕੀਤੀ ਹੈ ਬਹੁਤ ਘਾਲਣਾ ਕਰਦੇ ਏਦਾਂ ਹੀ ਨਹੀਂ ਵੀ ਅੱਖਾਂ ਬੰਦ ਕਰਦੇ ਤੇ ਪਹਾੜਾਂ ਤੇ ਪਹੁੰਚ ਜਾਂਦੇ ਸੀ ਇਹ ਤੇ ਜਦੋਂ ਅਸੀਂ ਐਂ ਕਹਿੰਦੇ ਹਾਂ ਨਾ ਜੇ ਹੁਣ ਸਾਡਾ ਬਾਪੂ ਮਿਹਨਤ ਕਰਦਾ ਰਿਹਾ ਮੰਨ ਲਓ 10 ਕਿੱਲੇ ਜ਼ਮੀਨ ਬਣਾਈ ਉਹਨੇ 10 ਕਿੱਲੇ ਜ਼ਮੀਨ ਮਿਹਨਤ ਕਰਕੇ ਬਣਾਈ ਤੇ ਆਪਾਂ ਅੱਜ ਸਿਫਤਾਂ ਲੱਗੀਏ ਕਰਨ ਆਪਾਂ ਜੇ ਆਪਾਂ ਹੋਈਏ ਵੀ ਸਾਡਾ ਬਾਪੂ ਨਾ ਇੱਕ ਦਿਨ ਪਿਆ ਫੇਰ ਬਸ ਜਦੋਂ ਸਵੇਰੇ ਉੱਠਿਆ ਸਰਾਣੇ ਦੇ ਥੱਲੇ 3 ਕਰੋੜ ਰੁਪਈਆ ਪਿਆ ਸੀ ਦੱਥੀਆਂ ਹੀ ਦੱਥੀਆਂ ਫੇਰ ਬਸ ਜਾ ਕੇ ਜ਼ਮੀਨ ਖਰੀਦ ਲਈ ਲੈ ਲਏ 10 ਕਿੱਲੇ ਸਾਡਾ ਦਾਦਾ 2 ਮਾਰੂ ਸਾਡੇ ਕੰਨ ਤੇ ਵੀ ਮੈਂ ਮਰ ਗਿਆ ਹਲ ਵਾਹੁੰਦਾ ਅਸੀਂ ਆਪਣਾ ਖਰਚੇ ਘਟਾ ਘਟਾ ਕੇ ਕਿੱਲਾ ਕਿੱਲਾ ਕਰਕੇ ਖਰੀਦੀ ਸੀ ਤੂੰ ਕਹੀ ਜਾਂਦਾ ਵੀ ਮੈਂ ਸੁੱਤਾ ਪਿਆ ਸੀ ਮੇਰੇ ਸਰਾਣੇ ਹੀ ਆ ਗਿਆ 3 ਕਰੋੜ ਤੈਨੂੰ ਕੀ ਪਤਾ ਵੀ 10 ਕਿੱਲੇ ਕਿਵੇਂ ਬਣਾਈ ਸੀ ਮੈਂ ਤੂੰ ਸਿਫਤ ਕਰਨ ਲੱਗਿਆ ਕਿ ਮੇਰੀ ਬੇਇੱਜ਼ਤੀ ਕਰਦਾ ਤੂੰ ਮੇਰੀ ਮਿਹਨਤ ਰੋਲ ਕੇ ਰੱਖਤੀ ਤੁਸੀਂ ਮੈਂ ਕਿਵੇਂ ਮਿਹਨਤ ਕਰਕੇ ਬਣਾਇਆ ਸੀ ਤੁਸੀਂ ਇਹ ਨਵੇਂ ਤਰੀਕੇ ਦੱਸਦੇ ਇਹਦੇ ਨਾਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋਣਾ ਹੈ ਜਿਹੜੇ ਬੰਦਿਆਂ ਨੇ ਮਿਹਨਤ ਕਰਨੀ ਸੀ ਉਹ ਤੇ ਜਮਾਂ ਹੀ ਮਰ ਜਾਣਗੇ ਉਹ ਸਵੇਰੇ ਸਰਾਣਾ ਚੁੱਕ ਕੇ ਵੇਖਿਆ ਕਰਨਗੇ ਵੀ ਸਾਡੇ 3 ਕਰੋੜ ਕਿੱਦੇ ਆਉ ਇੱਕ ਨਾ ਪਿੰਡ ਪਾਲੀਆਂ ਕਲਾਂ ਉਹਨਾਂ ਦੇ ਘਰੋਂ ਕੋਈ ਬੀਬੀ ਸੁਖਵਿੰਦਰ ਕੌਰ ਆਈ ਹੋਈ ਹੈ ਪਾਲੀਆ ਜਗਤਾਰ ਸਿੰਘ ਦੇ ਘਰੋਂ ਉਹਨਾਂ ਦੇ ਘਰ ਕੋਈ ਜ਼ਰੂਰੀ ਕੰਮ ਪੈ ਗਿਆ ਬੀਬੀ ਕੋਈ ਦੀਵਾਨ 'ਚ ਬੈਠੀ ਹੋਊ ਸੁਖਵਿੰਦਰ ਕੌਰ ਹੈ ਜਗਤਾਰ ਸਿੰਘ ਦੇ ਘਰੋਂ ਪਾਲੀਆ ਪਿੰਡ ਤੋਂ ਪਾਲੀਆ ਕਲਾਂ ਤੇ ਉਹ ਬੀਬੀ ਘਰ ਚਲੇ ਜਾਣ ਆਪਣੇ ਬਾਕੀ ਸਾਰੀ ਸੰਗਤ ਟਕਾ ਰੱਖਿਓ ਚਲੋ ਵਿੱਚ ਹੋਣਗੇ ਚਲੇ ਗਏ ਹੋਣਗੇ ਅੱਛਾ ਸੁਣਿਓ ਪਿਆਰਿਓ ਇਕਾਗਰਤਾ ਭੰਗ ਨਾ ਹੋਣ ਦਿਓ ਵੀ ਇਹਦੇ ਵਿੱਚ ਜਿਹੜਾ ਸਾਡਾ ਜਿਹੜਾ ਬਜ਼ੁਰਗ ਹੈ ਹੁਣ ਇੱਧਰ ਧਿਆਨ ਰੱਖੋ ਭਾਈ ਆਪਾਂ ਤੇ ਧਿਆਨ ਰੱਖੋ ਵੀ ਜਿਹੜਾ ਸਾਡਾ ਬਜ਼ੁਰਗ ਹੈ ਉਹ ਖੁਸ਼ ਹੋਊ ਕਿਤੇ ਇੱਧਰ ਵੇਖੋ ਬਈ ਉਹ ਤੇ ਜਦੋਂ ਅਨਾਉਂਸਮੈਂਟ ਹੋ ਗਿਆ ਜਾਣ ਵਾਲਿਆਂ ਨੇ ਚਲੇ ਜਾਣਾ ਕਿੰਨੀਆਂ ਭੈਣਾਂ ਵਿੱਚ ਹੁਣ ਕੋਈ ਇੱਧਰੋਂ ਵੀ ਉੱਠੀ ਹੈ ਕੋਈ 2-3 ਪਿੱਛੇ ਨੇ ਕੀ ਪਤਾ ਹੁਣ ਕਿਹੜੀ ਭੈਣ ਆ ਆਪਾਂ ਹੁਣ ਕੀ ਵੇਖਣਾ ਅਨਾਉਂਸ ਹੋ ਗਿਆ ਹੁਣ ਜੇ ਭੈਣ ਨੂੰ ਸੁਣ ਗਿਆ ਆਪਾਂ ਇੱਧਰ ਧਿਆਨ ਰੱਖੋ ਇਹ ਸਿਫਤ ਹੈ ਕਿ ਬੇਇੱਜ਼ਤੀ ਹੈ ਬੋਲੋ ਹੁਣ ਜੇ ਐ ਕਹਿੰਦੇ ਹੋ ਤੁਸੀਂ ਵੀ ਅੱਖਾਂ ਬੰਦ ਕਰ ਕੀਤੀਆਂ ਉਹ ਪਹੁੰਚ ਗਏ ਫਿਰ ਅੱਖਾਂ ਬੰਦ ਕੀਤੀਆਂ ਉੱਥੇ ਪਹੁੰਚ ਗਏ ਫਿਰ ਕਾਹਦੇ ਦੁੱਖ ਨੇ ਫਿਰ ਕਾਹਦੀ ਤਕਲੀਫ ਚੱਲੀ ਹੈ ਫਿਰ ਸਾਹਿਬਜ਼ਾਦੇ ਜਿਨ੍ਹਾਂ ਦੇ ਪੈਰਾਂ ਗੁਰੂ ਗੋਬਿੰਦ ਸਿੰਘ ਕੰਡੇ ਵੱਜਦੇ ਜਾ ਇਹ ਮੰਨਦੇ ਹੋ ਕੰਡੇ ਵੱਜੇ ਪੈਰਾਂ 'ਚ ਫਿਰ ਉਹ ਵੀ ਅੱਖਾਂ ਬੰਦ ਕਰਦੇ ਮਾਛੀਵਾੜੇ ਪਹੁੰਚ ਜਾਂਦੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਘੱਟ ਨੇ ਕਿਤੇ ਕਹੀ ਜਾਂਦੇ ਹੋ ਕੰਡੇ ਵੱਜੇ ਕਿਤੇ ਕਹੀ ਜਾਂਦੇ ਹੋ ਅੱਖਾਂ ਬੰਦ ਕਰਕੇ ਪਹੁੰਚ ਗਏ ਏਦਾਂ ਨਹੀਂ ਅਸਲ ਵਿੱਚ ਉਹਨਾਂ ਦੀ ਕਰਨੀ ਨੂੰ ਰੋਲੋ ਨਾ ਉਹਨਾਂ ਦੀ ਕੀਤੀ ਮਿਹਨਤ ਨੂੰ ਰੋਲੋ ਨਾ ਤੇ ਜਦੋਂ ਗੱਲਾਂ ਕਰਾਮਾਤਾਂ ਦੀਆਂ ਲੈ ਕੇ ਆਓਗੇ ਸਾਡੇ ਧਰਮ ਵਿੱਚ ਉਹਦੇ ਨਾਲ ਫਿਰ ਜਿਹੜੇ ਆਉਣ ਵਾਲੇ ਬੰਦੇ ਨੇ ਉਹਨਾਂ ਦੇ ਅੰਦਰ ਹਿੰਮਤ ਮਰ ਜਾਂਦੀ ਹੈ ਅਸੀਂ ਨਹੀਂ ਕਰ ਸਕਦੇ ਹੁਣ ਇੱਕ ਬੰਦੇ ਨੂੰ ਕਹੋ 10 ਕਿੱਲੇ ਜ਼ਮੀਨ ਸਾਡੇ ਦਾਦੇ ਪੜਦਾਦੇ ਨੇ ਬਹੁਤ ਮਿਹਨਤ ਕਰ ਕਰਕੇ ਖਰਚੇ ਘਟਾ ਕੇ ਸਾਰੀ ਜ਼ਿੰਦਗੀ ਹਲ ਵਾਹ ਵਾਹ ਕੇ ਬਣਾਈ ਹੈ ਫਿਰ ਤੁਹਾਡੇ 'ਚ ਕਈ ਬੰਦੇ ਹਥਿਆਰ ਹੋ ਜਾਣਗੇ ਅੱਛਾ ਐਂ ਬਣ ਜਾਂਦੀ ਹੈ ਫਿਰ ਆਪਾਂ ਵੀ ਬਣਾਵਾਂਗੇ ਹੋ ਗਈ ਨਾ ਗੱਲ ਤੇ ਜੇ ਐਂ ਕਹੇ ਤਾਂ ਵੀ 3 ਕਰੋੜ ਆਪੀ ਆ ਜਾਂਦਾ ਫਿਰ ਹੋਊ ਹਿੰਮਤ ਫਿਰ ਅਗਲਾ 3 ਕਰੋੜ ਕਿਵੇਂ ਆਊ ਫਿਰ ਕਿਹੜਾ ਪਾਠ ਕਰੀਏ ਵੀ 3 ਕਰੋੜ ਆਪੀ ਆ ਜਾਏ ਫਿਰ ਕਿਸੇ ਨੇ 10 ਕਿੱਲੇ ਬਣਾਉਣ ਦੀ ਹਿੰਮਤ ਨਹੀਂ ਕਰਨੀ ਤਾਂ ਹੀ ਤੇ ਮੁੜ ਕੇ ਕੋਈ ਗੁਰੂ ਨਾਨਕ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਗੁਰੂ ਨਾਨਕ ਦਾ ਮਤਲਬ ਇਹ ਨਹੀਂ ਗੱਦੀਆਂ ਲਾ ਕੇ ਬਹਿਣਾ ਮਤਲਬ ਕਿ ਉਹ ਮਿਹਨਤ ਕਰਨ ਦੀ ਕੋਸ਼ਿਸ਼ ਨਹੀਂ ਕਿਸੇ ਨੇ ਕੀਤੀ ਜਦੋਂ ਹਰ ਗੱਲ ਤੁਸੀਂ ਕਰਾਮਾਤ ਨਾਲ ਜੋੜ ਦੇਣੀ ਹੈ ਤੇ ਅਗਲੇ ਨੇ ਜ਼ਰੂਰਤ ਨਹੀਂ ਕਰਨੀ ਵੀ ਅਸੀਂ ਤੇ ਕਰ ਹੀ ਨਹੀਂ ਸਕਦੇ ਜਦੋਂ ਕਰਾਮਾਤ ਦੀ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਦੀ ਵਿੱਚ ਆਹ ਕਰਾਮਾਤ ਸੀ ਮੁੜ ਕੇ ਉਹ ਗੱਲ ਕਿਉਂ ਨਹੀਂ ਆਈ ਫਿਰ ਸਾਡੇ ਵਿੱਚ ਉਹ ਚੀਜ਼ ਕਿਉਂ ਨਹੀਂ ਪੈਦਾ ਹੋਈ? ਕਿਉਂਕਿ ਅਸੀਂ ਇਹ ਮੰਨਦੇ ਆ ਵੀ ਉਹ ਕਰ ਸਕਦੇ ਆ, ਅਸੀਂ ਨਹੀਂ ਕਰ ਸਕਦੇ। ਉਹਨਾਂ 'ਚ ਹਿੰਮਤ ਸੀ, ਸਾਡੇ 'ਚ ਹੈ ਨਹੀਂ। ਉਹ ਜਾ ਸਕਦੇ ਸੀ, ਅਸੀਂ ਨਹੀਂ ਜਾ ਸਕਦੇ। ਉਹ ਮਰ ਸਕਦੇ ਸੀ, ਸਾਹਿਬਜ਼ਾਦੇ ਸ਼ਹੀਦ ਹੋ ਸਕਦੇ ਸੀ, ਅਸੀਂ ਨਹੀਂ ਹੋ ਸਕਦੇ। ਨਹੀਂ ਭਾਈ, ਇਹ ਚੀਜ਼ ਤੁਹਾਡੇ ਵਿੱਚ ਵੀ ਹੈ, ਪਰ ਲੱਭਣ ਦੀ ਲੋੜ ਹੈ, ਪਛਾਣਨ ਦੀ ਲੋੜ ਹੈ। ਅੱਜ ਵੀ ਮਰਨ ਦੀ ਹਿੰਮਤ ਹੈ ਭਾਈ ਇੱਥੇ? ਜੇ ਕੋਈ ਕਵੇ ਨਾ, ਸੁਣਿਓ ਪਿਆਰਿਓ, ਤੁਹਾਡਾ ਆਪਣਾ ਬੱਚਾ ਇੱਥੇ ਬੈਠਾ ਹੈ, ਤੇ ਜੇ ਅਗਲਾ ਕਵੇ ਗੋਲੀ ਲੱਗੇ ਆ ਮਾਰਨ, ਅੱਗੇ ਹੋਵੋਗੇ ਕਿ ਨਹੀਂ? ਉਹਦੇ ਦੱਸੋ ਵੀ ਅੱਗੇ ਹੋਵੋਗੇ ਕਿ ਬੱਚਣ ਦਿਓਗੇ? ਬੋਲੋ, ਇੱਥੇ ਖਾਵਾਂਗੇ ਵੀ ਮੇਰੇ ਮਾਰ ਲਾ, ਇਹਦੇ ਤੱਕ ਨਹੀਂ ਜਾਣ ਦੇਣੀ। ਇਹ ਚੀਜ਼ ਸਾਰਿਆਂ 'ਚ ਹੀ ਹੁੰਦੀ ਹੈ, ਹੁੰਦੀ ਹੈ। ਇੱਥੇ ਬੰਦਾ ਇੱਧਰ ਵਾਲੇ ਪਾਸੇ ਵਰਤ ਲੈਂਦਾ, ਜਦੋਂ ਸਮਝ ਆ ਜਾਂਦੀ ਫਿਰ ਅਗਲਾ ਉੱਧਰ ਵਾਲੇ ਪਾਸੇ ਵੀ ਵਰਤ ਲੈਂਦਾ। ਐਂ ਵਰਤ, ਇਹ ਨਹੀਂ ਵੀ ਤੁਹਾਡੇ 'ਚ ਉਹ ਚੀਜ਼ ਹੈ ਨਹੀਂ, ਵਰਤਣੀ ਨਹੀਂ ਆਉਂਦੀ, ਹੈ ਅੱਜ ਵੀ ਹੈ, ਬਾਹਰੋਂ ਨਹੀਂ ਪਾਈ ਜਾਂਦੀ, ਉਹਦਾ ਰੂਪ ਬਦਲਿਆ ਜਾਂਦਾ, ਬਸ ਉਹਦਾ ਰੂਪ ਬਦਲਿਆ ਜਾਂਦਾ। ਤਾਂ ਕਰਕੇ ਇਹ ਗੁਰੂ ਸਾਹਿਬ ਜੀ ਨੇ ਜਾ ਜਾ ਕੇ ਕਿੰਨੀ ਮਿਹਨਤ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕਿੰਨੇ ਲੰਮੇ ਲੰਮੇ ਸਫ਼ਰ ਆਪਣੀ ਜ਼ਿੰਦਗੀ ਵਿੱਚ ਕੀਤੇ ਹੈ, ਕਿੱਥੇ ਕਿੱਥੇ ਬੈਠੇ ਸਿੱਧਾਂ ਨਾਲ, ਜੋਗੀਆਂ ਨਾਲ ਗੱਲਬਾਤ ਕੀਤੀ ਹੈ, ਤੇ ਹਰ ਜਗ੍ਹਾ ਜਾ ਕੇ ਕਰਾਮਾਤ ਕਰਕੇ ਨਹੀਂ ਕਿਸੇ ਨੂੰ ਡਰਾਇਆ, ਹਰ ਗੱਲ ਕੀਤੀ ਏਦਾਂ ਜਾ ਕੇ। ਜਦੋਂ ਦੋ ਦੋ ਦਿਨ ਬਹਿ ਕੇ ਗੱਲਾਂ ਕਰਦੇ ਸੀ ਕਈ ਜਗ੍ਹਾ, ਗੁਰੂ ਸਾਹਿਬ 15-15 ਦਿਨ ਬਹਿ ਕੇ ਜੋਗੀਆਂ ਨਾਲ ਗੱਲਾਂ ਕਰਦੇ ਸੀ, ਤੇ ਜਿਹੜੋ ਵੱਡੇ ਵੱਡੇ ਜੋਗੀ ਉਹ ਨਿਰ ਉੱਤਰ ਹੋ ਜਾਂਦੇ ਸੀ, ਕਹਿੰਦੇ ਤੇਰੀਆਂ ਗੱਲਾਂ ਦਾ ਜਵਾਬ ਨਹੀਂ ਸਾਡੇ ਕੋਲ, ਐਸੇ ਐਸਾ ਗਿਆਨ ਸੀ ਉਹਨਾਂ ਦੇ ਸਾਹਮਣੇ, ਬੋਲ ਨਹੀਂ ਸਕਿਆ ਕੋਈ ਤੇ ਸਿੱਧੇ ਹੋ ਗਏ ਸਾਰੇ, ਵੱਡੇ ਵੱਡੇ ਜੋਗੀ ਉਹ ਸਿੱਧੇ ਹੋ ਗਏ ਜਦੋਂ ਗੁਰੂ ਸਾਹਿਬ ਜੀ ਦੀ ਵਿਚਾਰ ਸੁਣੀ। ਉਹ ਸੋਚ ਹੈ ਜਿਹੜੀ ਉਹ ਲਿਆਉਣ ਦੀ ਲੋੜ ਹੈ। ਸਿੱਖੀ ਇੱਕ ਸੋਚ ਹੈ ਜੋ ਸਾਨੂੰ ਆਪਣੀ ਜ਼ਿੰਦਗੀ 'ਚ ਲਿਆਉਣੀ ਪੈਂਦੀ। ਹੁਣ ਸਾਹਿਬਜ਼ਾਦੇ ਜੇ ਮੰਨ ਲਓ, ਸੁਣੋ ਸਾਹਿਬਜ਼ਾਦੇ, ਜਿਵੇਂ ਹੁਣ ਆਪਾਂ ਉਦਣ ਵੀ ਗੱਲ ਕਰਦੇ ਸੀ ਵੀ ਵਜੀਦੇ ਨੇ ਕਿਹਾ ਕਿ ਸਾਹਿਬਜ਼ਾਦਿਆਂ ਤੋਂ ਮੈਂ ਸਿੱਖੀ ਨਹੀਂ ਖੋਹ ਸਕਿਆ, ਮੈਂ ਸ਼ਹੀਦ ਭਾਵੇਂ ਕਰਦੇ ਪਰ ਇਹਨਾਂ ਤੋਂ ਸਿੱਖੀ ਮੈਂ ਖੋਹ ਨਹੀਂ ਸਕਿਆ। ਤੇ ਜੇ ਸਿੱਖੀ ਕਕਾਰ ਹੁੰਦੀ ਨਾ, ਕਕਾਰ ਖੋਹਣੇ ਕੀ ਔਖੇ ਸੀ? ਦੱਸੋ ਵੀ ਕਕਾਰ, ਪੰਜ ਕਕਾਰ ਨੇ ਤੇ ਸਾਹਿਬਜ਼ਾਦਿਆਂ ਕੇ ਕਕਾਰ ਖੋਹਣੇ ਕੀ ਔਖੇ ਆ? ਦੋ ਜਣੇ ਉਧਰੋਂ ਫੜੋ, ਦੋ ਜਣੇ ਉਧਰੋਂ ਫੜੋ, ਕਕਾਰ ਲਾ ਦਿਓ, ਆ ਦਸਤਾਰ ਵੀ ਲਾ ਦਿਓ ਤੇ ਆ ਕਕਾਰ ਸਾਰੇ ਲਾ ਦਿਓ। ਸਿੱਖੀ ਕਕਾਰ ਨਹੀਂ, ਉਹ ਕਹਿੰਦਾ ਸਿੱਖੀ ਨਹੀਂ ਮੈਂ ਖੋ ਸਕਿਆ। ਸਿੱਖੀ ਕੀ ਹੈ ਭਲਾ? ਉਹ ਸਿੱਖਿਆ, ਉਹ ਬੜਕ, ਉਹ ਹਿੰਮਤ, ਉਹ ਜੁਰਤ, ਉਹ ਸੋਚ ਹੈ ਜਿਹੜੀ ਉਹਨਾਂ ਦੀ, ਉਹ ਨਹੀਂ ਕਹਿੰਦਾ ਮੈਂ ਖੋ ਸਕਿਆ। ਸਿੱਖੀ ਇੱਕ ਸੋਚ ਨੂੰ ਕਹਿੰਦੇ ਹੈ, ਸਿੱਖਿਆ ਨੂੰ ਕਹਿੰਦੇ ਹੈ, ਨਾ ਕਿ ਕਕਾਰਾਂ ਨੂੰ। ਇਹਦੇ ਬਾਹਰੀ ਆਪਾਂ ਚਿੰਨ ਪਾਏ ਹੈ, ਵਰਦੀ ਹੈ ਸਾਡੀ ਪਾ ਲੈਂਦੇ ਹਾਂ, ਠੀਕ ਹੈ, ਪਰ ਸਿੱਖੀ ਸੋਚ ਹੈ ਜਿਹੜੀ ਅਗਲਾ ਖੋ ਨਹੀਂ ਸਕਦਾ। ਤਾਂ ਇਹ ਇਹਨੂੰ ਕਹਿੰਦੇ ਆ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿੱਧਕ ਨਾ ਜਾਵੇ। ਸਿੱਖੀ ਸਾਡੀ, ਸਾਡੀ ਜਿਹੜੀ ਸੋਚ ਹੈ ਉਹ ਨਾ ਖਤਮ ਹੋਵੇ। ਅਸਲ 'ਚ ਉਹ ਸੋਚ ਆਪਣੀ ਜ਼ਿੰਦਗੀ ਵਿੱਚ ਲਿਆਉਣ ਦੀ ਲੋੜ ਹੈ, ਉਹ ਵਿਚਾਰ ਆਪਣੀ ਜ਼ਿੰਦਗੀ ਵਿੱਚ ਲਿਆਉਣ ਦੀ ਲੋੜ ਹੈ।
ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ,
ਇਹ ਵਿਚਾਰ ਹੈ ਜਿਹੜੀ ਸਿੱਖਿਆ, ਸਿੱਖਿਆ ਦੀ ਗੱਲ ਹੈ।
ਔਖੀ ਹੈ ਕਮਾਉਣੀ ਖਾਲਸਾ, ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ, ਔਖੀ ਹੈ ਕਮਾਉਣੀ ਖਾਲਸਾ, ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ, ਔਖੀ ਹੈ ਕਮਾਉਣੀ ਖਾਲਸਾ, ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ, ਔਖੀ ਹੈ ਕਮਾਉਣੀ ਖਾਲਸਾ, ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ, ਔਖੀ ਹੈ ਕਮਾਉਣੀ।
ਬੋਲੋ ਬੋਲੋ ਬਈ,
ਔਖੀ ਹੈ ਕਮਾਉਣੀ ਖਾਲਸਾ, ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲ, ਖੰਡੇ ਦੀ ਧਾਰ ਨਾਲ, औखी है कमाउनी चार तिखी तिखी है खंडे दी तार औखी है कमाउनी चार तिखी तिखी है खंडे दी तार जी औखी है कमाउनी चार तिखी तिखी है खंडे दी तार औखी है कमाउनी चार खंडे दी तार
पढ़ो पढ़ो
गज के औखी है कमाउनी खालसा सिखी मतलब सिखी सिखिया गुर विचार गुरु दी विचार सिखी तिखी है भाव आ सोच है जेड़ी बड़ी तिखी है आ विचार जेड़े है बड़े तिखे है एक कमाउने सौखे नहीं बड़े महंगे है हर बंदा नहीं इस राह ते तुर सकता ए सोच लेके ए विचार लेके ए सिखी है जेड़ी खो नहीं सकता कोई ककार ते धक्के नाल भी लवा लैंदा अगला असल च वह सोच साडी कदे ना जिंदगी विचों जावे वह विचार साडी जिंदगी चों कदे खत्म ना होवे सो तां करके भाई आप कोशिश करिए कि गुरु साहब की सोच साडी सोच बने साडे विचार बन जाण वो सोच आवे साडे वो जुरत आवे वो बड़क आवे वो हिम्मत आवे गुरु नानक पातशाह कहिंदे मरदानिया चल चलीए एक सज्जन सुणींदा उहदे कोल चलदे तलंबे गए ये मिलिया झुक झुक मत्थे टेके लम्मा पै पै मत्थे टेके बड़े दिखावे करदा करदा पखंड है ते उत्तों तो बड़ा मिठा बोले धन भाग जी मेरे तुसी चरण पाते ते गुरु साहब दा शांत शांत चेहरा वेख के ऐ लगदा है भी कोई तकड़े व्यापारी ने जेडे साधा दा रूप बनाई फिरदे व्यापारी है कोई बंदा तकड़ा व्यापारी है ते साध बनया फिरदा जान के साध बनया भी मैनू कोई लुट ना लवे तकड़ा ही व्यापारी लगदा कोई ऐदां जानी के इहदे मन नूं भुलेखा पै गया गुरु साहब नूं मत्थे टेकदा है शुक्र है जी धन भाग मेरे चरण पाते जी तुसी बड़ी कृपा कीती जी मेरे उत्ते आओ जी तुसी मेरे ते कृपा करो तरस करो आओ जी आओ गुरु नानक पातशाह नूं लैके जांदा है कमरा देता उन्हां वेलियां जिद्दां दे कमरे बने होणगे उदां दे रूम विच जगह दित्ती बिठाया आसन लाया धन भाग जी तुसीं मैनूं सेवा दा मौका दित्ता बहुत हाथ जोड़दा जिवें आपां जोड़ने जदों असीं गुरु ग्रंथ साहिब नूं लैके आउंदे आं उदों वी फिर स्पैशल जिहा जदों अगला रमाला लैके आउंदा है ऐ बंदियां बैठियां दे विच तुर के आउंदा है ऐ हाथ जोड़दा वी क्या आपां अगला कहिंदा किन्नी शरधा है बंदे दी यार ਕਿੰਨੀ ਭਾਵਨਾ ਇਸ ਬੰਦੇ ਦੀ ਸਵੇਰੇ ਵਿਆਹ ਦਾ ਅਖੰਡ ਪਾਠ ਦਾ ਭੋਗ ਪਿਆ ਹੁੰਦਾ ਹੈ ਤੇ ਸ਼ਾਮ ਨੂੰ ਉੱਥੇ ਹੀ ਫਿਰ ਡੀਜੇ ਚੱਲਣਾ ਹੁੰਦਾ ਹੈ ਉਹ ਜਿਹੜੇ ਹੱਥ ਐ ਸਵੇਰੇ ਰਮਾਲਾ ਲੈ ਕੇ ਆਏ ਸੀ ਸ਼ਾਮ ਨੂੰ ਫਿਰ ਐ ਡੱਟ ਖੋਲਦੇ ਆ ਬੋਤਲਾਂ ਚੱਲਣੀਆਂ ਉਹੀ ਹੱਥ ਹੈ ਸਵੇਰੇ ਵੇਖਿਓ ਐ ਹਾਏ 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 ਕਿੰਨਾ ਪ੍ਰੇਮੀ ਓਏ ਕਿੰਨਾ ਸ਼ਰਧਾਲੂ ਲੈ ਸੱਜਣੀ ਮਾੜਾ ਗੱਲਾਂ ਆਪਾਂ ਕਿੱਥੇ ਖੜਾਂਗੇ ਸੱਜਣ ਦੀ ਗੱਲ ਇਕੱਲੇ ਉਸ ਸੱਜਣ ਦੀ ਥੋੜੋ ਹੈ ਹਾਲ ਤੇ ਵੇਖੋ ਆ ਕੱਲ ਇੱਕ ਵੀਡੀਓ ਨੈਟ ਤੇ ਫਿਰਦੀ ਸੀ ਅੰਦਰ ਡੀ ਬਾਹਰ ਡੀਜੇ ਚੱਲਦਾ ਅੰਦਰ ਪਾਠ ਚੱਲਦਾ ਗੇਟ ਖੁੱਲ੍ਹਾ ਹੈ ਐ ਦਰਵਾਜ਼ਾ ਖੁੱਲ੍ਹਾ ਹੈ ਅੰਦਰ ਪਾਠ ਤੇ ਬਾਹਰ ਸਾਰੇ ਨੱਚ ਰਹੇ ਹੈ ਡੀਜੇ ਚੱਲ ਰਿਹਾ ਏਦਾਂ ਹੀ ਹੁੰਦਾ ਹੈ ਸਾਡੇ ਪਾਸ ਇੰਨਾ ਕੁ ਹੁੰਦਾ ਵੀ ਗੁਰੂ ਸਾਹਿਬ ਗਏ ਬਸ ਨਾਲ ਦੀ ਨਾਲ ਆ ਜਾਂਦਾ ਸਾਰਾ ਤੇ ਫਿਰ ਜਦੋਂ ਕਹਿੰਦੇ ਘਰ ਪਾਠ ਯਾਰ ਤੁਸੀਂ ਰਹਿਣ ਹੀ ਦਿਆ ਕਰੋ ਵੀ ਜੇ ਅਸੀਂ ਇੱਦਾਂ ਹੀ ਕਰਨਾ ਹੈ ਵੀ ਇੱਥੋਂ ਫਿਰ ਪਾਠ ਆਪਾਂ ਰਹਿਣ ਹੀ ਦਿਆ ਕਰੋ ਉਹ ਕਹਿੰਦੇ ਚਲੋ ਕੋਈ ਨਹੀਂ ਜੀ ਘਰ ਤੇ ਪਵਿੱਤਰ ਹੋ ਹੀ ਜਾਂਦਾ ਇੱਦਾਂ ਹੀ ਸੋਚਦੇ ਸਨ ਚਲੋ ਪਾਠ ਕਰਾ ਲਿਆ ਘਰ ਪਵਿੱਤਰ ਹੋ ਗਿਆ ਹੁਣ ਘਰ ਦਾ ਪਵਿੱਤਰ ਕੀ ਕਰਾਉਣਾ ਹੈ ਕਿਹੜੇ ਬੈੱਡ ਪਵਿੱਤਰ ਕਰ ਲਏ ਤੈਂ ਵੀ ਹੁਣ ਉਹਦੇ ਤੇ ਬਹਿ ਕੇ ਉੱਥੇ ਬਹਿ ਕੇ ਡੱਟ ਨਹੀਂ ਖੋਲੇਗਾ ਕਿਹੜੇ ਘਰ ਪਵਿੱਤਰ ਹੋ ਗਏ ਕਿਹੜੇ ਸਾਡੇ ਸੋਫੇ ਪਵਿੱਤਰ ਕਰ ਲਏ ਅਸੀਂ ਕਿਹੜੇ ਟੇਬਲ ਪਵਿੱਤਰ ਕਰਦੇ ਹੋ ਪਵਿੱਤਰ ਤੇ
इको चीज हो सकती है वह है बंदे का मन। कोई चीज पवित्र नहीं होंगी, आ हाथ पवित्र नहीं होंगे, मन पवित्र होता है। जे बंदे का ज्ञान देता अकल देती सतगुरु जी का मन, सतगुरु का मन की है सतगुरु के विचार, सतगुरु के विचार साढ़े विचारा में आ जाए, साढ़े मन में गुरु का मन आ जाए, विचार गुरु दे साडी जिंदगी च आ जाए, चित्त है चित्त समाए, चित्त है चित्त समाए होवे रंग घना, बड़ा आनंद आउंदा फिर चित्त च चित्त जे समा जाए, गुरु दे विचारां वरगे साडे विचार बन जाए। हुण मन पवित्र हुंदा है, सुनो ना, जिहड़े बंदे दा मन पवित्र नहीं, मन पवित्र नहीं होया, सवेरे अगला कहिंदा घर पवित्र हो जू तां पाठ कराया, ते मन जे पवित्र ना होया ते उस बंदे ने शाम नूं फिर डब्बा लिया के रख लेना, कर लो पवित्र, फिर सवेरे खलारा कढ़िया सी शाम नूं फिर पै गया। जे मन पवित्र होया होवे, अकल लैके मन पवित्र कर लो, गुरु ग्रंथ साहब घरे जे नाम ही आए तां वी अगला घरे नहीं वड़न दिंदा। सतनाम
जी वाह।
किन्ने बंदे आ जिन्हां ने कदे शराब नहीं घरे वड़न दित्ती, कोई नशा घरे नहीं वड़न दित्ता, किन्ने बंदे है नेता दे, क्यों नहीं वड़न दिता, क्योंकि मन पवित्र है। अगले लिख के लाया होया साडे घर विच शराब पी के आना मना है, ये गुरसिख का घर है, क्योंकि जो गुरुद्वारे दे दसो प्यारे हो, गुरु दे घर विच कोई शराब पी के जा सकता है, बोलो? अच्छा, गुरु दे घर च कोई झूठ बोल सकता है? नहीं। गुरु दे घर च कोई जात पात पुछता है? बोलो प्यारे, नहीं पुछता ना, गुरु दे घर च कोई जात पात नहीं पुछता, गुरु दे घर विच कोई झूठ नहीं बोलता, गुरु दे घर विच कोई शराब पी के नहीं जा सकता। तो हुण दसो, सिख दे घर विच जा सकता? जे गुरु दे घर च नहीं जा सकता, जेड़ी गुरु की मर्यादा हो उही सिख दी हो, किस गुरु नालों आडी तुरिया फिरदा है? जेड़ी गुरुद्वारे की मर्यादा उही साडे घर की मर्यादा। हुण गुरुद्वारे दे विच जदों असीं वेखदे आं वी गुरुद्वारे च कोई शराब पी के नहीं जांदा, साडे घर च वी कोई क्यों आवे? गुरुद्वारे विचों कोई भुखा नहीं जाएगा, लंगर चलता है, साडे घर विच वी कोई आया, साडे घर चों वी कोई भुखा नहीं जाएगा। सिख दे घर की रसोई भी छोटा लंगर है, सिख का घर भी छोटा गुरु घर है, प्रकाश इत्थे है नहीं पर मर्यादा सारी गुरु घर वाली है। साडे घर च प्रकाश कोई नहीं पर मर्यादा गुरु घर की है, साडे घर च भी, साडे घर च कोई जात पात नहीं पुछता, क्योंकि गुरु दे घर च नहीं पुछता, साडे घर च कोई क्यों पुछू? गुरुद्वारे बाटा एक है, साडे घरे बाटियां एक ने। आखो सतनाम
वाह।
इहनू कहिंदे गुरुद्वारे की मर्यादा अपने घर च लियाउणी, गुरुद्वारा ही तेरे घर च आ जाए। इहनू कहिंदे घर घर अंदर धर्मशाल होवे कीर्तन सदा वसोवा, घर घर विच धर्मशाला बनाओ, हरेक घर नूं गुरुद्वारा बनाओ। ते जिद्दे ना गुरुद्वारा, आपां पिंडां च गुरुद्वारे वेख्यो, जदों आपां गुरुद्वारे जांदे आं ते साडे ऐ कहिंदे आ भी यार गुरुद्वारा किन्ना वधिया बणिया, ते फिर तां नूं मूंह करके साडे फिर कहिंदे गुरुद्वारे भाई काहदा घाटा है, इदां कहिणगे गुरुद्वारे काहदा घाटा है। तूं गुरुद्वारे दी मर्यादा अपने घर लिया के वेख, तेरे घर च वी कोई घाटा नहीं रहिणा। लिया ते सही, जो गुरुद्वारे की मर्यादा वो अपने घर लेके आ। साडी गुरुद्वारे की मर्यादा गुरुद्वारे ही छड्डे आउने आ, गुरुद्वारे उच्चा ना बोलो, गाला नहीं कड़ी दिया, तेनू पता नहीं गुरु घरे बैठे, इत्थे गाल थोड़ा कड़नी, घरे जाके कड़ लांगे अपने, इत्थे नहीं कड़नी, इत्थे थोड़ा शराब पीनी, गुरु घरे शराब पी के किवें आ गया? कई गुरुद्वारे के बाहर लिखा होंगे भी शराब पी के अंदर जाना सख्त मना है, तो मैं कई बार हसता हूं भी जो पी के ही आ गया थोड़े अखर दिसन गए, जो रज के आवे कितने वेखूगा, उन्होंने शराब पीती वाले अखर कितने दिसने, भी ए लिखे भी शराब पी के अंदर जाना मना। ता करके गुरुद्वारे की मर्यादा घर ले आई दी है, वेखो जो गुरुद्वारे होता, ता करके कोशिश करो गुरु साहब जी की सिख्या साडी जिंदगी विच आवे, वो झलके साडे जीवन विचों, साडे घरां दे विचों गुरसिखी झलके। मैं तैनूं पुछदा वी गुरुद्वारे सुणियो वी गुरुद्वारे भाई तू जाना हुंदा है ना अपना, तू गुरसिख है? कहिंदा हां मैं गुरसिख हां, मैं धर्मी बंदा, ਨਿਸ਼ਾਨੀ ਕੀ ਹੈ? ਕਹਿੰਦਾ 2 ਵਜੇ ਉੱਠਦਾ। ਫਿਰ ਹੋਰ ਨਿਸ਼ਾਨੀ ਕੀ ਹੈ? ਕਹਿੰਦਾ 2 ਵਜੇ ਫਿਰ 3 ਵਜੇ ਨਿਤਨੇਮ ਕਰਦੇ ਆ। ਫਿਰ ਹੋਰ ਨਿਸ਼ਾਨੀ ਦੱਸ, ਕਹਿੰਦਾ 4 ਵਜੇ ਗੁਰਦੁਆਰੇ ਜਾਂਦੇ ਆ। ਇਹ ਨਿਸ਼ਾਨੀ ਆ ਨਾ, ਇਹ ਕੀ ਨਿਸ਼ਾਨੀ ਹੈ ਭਲਾ? ਹੁਣ ਧਿਆਨ ਨਾਲ ਸੁਣੋ, ਡਾਕਟਰ ਦੀ ਨਿਸ਼ਾਨੀ ਕੀ ਹੈ ਭਲਾ? ਵੀ ਡਾਕਟਰ ਬੰਦੇ ਦਾ ਆਪਰੇਸ਼ਨ ਕਰਕੇ ਦਿਖਾਵੇ, ਇਲਾਜ ਕਰਕੇ ਦਾ ਦਿਖਾਵੇ, ਇਹ ਨਿਸ਼ਾਨੀ ਹੈ। ਕਦੇ ਕਿਸੇ ਤੁਸੀਂ ਡਾਕਟਰ ਨੂੰ ਐਂ ਪੁੱਛਿਆ ਵੀ ਕਿੰਨੇ ਵਜੇ ਉੱਠ ਕੇ ਪੜ੍ਹਦਾ ਹੁੰਦਾ ਸੀ, ਕਿੰਨੇ ਤੋਂ ਕਿੰਨੇ ਪੜ੍ਹਦਾ ਸੀ? ਘਰੇ ਬਹਿ ਕੇ ਹੀ ਪੜ੍ਹਦਾ ਸੀ ਕਿ ਕਾਲਜ ਜਾ ਕੇ ਪੜ੍ਹਦਾ ਸੀ? ਇਹ ਪੁੱਛਦੇ ਹੋ ਕਿ ਨਹੀਂ? ਦੱਸੋ, ਨਹੀਂ ਪੁੱਛਦੇ। ਅਸੀਂ ਕਹਿੰਦੇ ਹਾਂ ਇਲਾਜ ਕਰਕੇ ਵਿਖਾ, ਤੈਨੂੰ ਤਾਂ ਡਾਕਟਰ ਮੰਨਾਂਗੇ। ਪੁੱਛਦੇ ਕੀ ਆ, ਦੱਸਦਾ ਕੀ ਹੈ? ਏਦਾਂ ਹੀ ਹੈ ਨਾ। ਤੇ ਸਿੱਖ ਦੀ ਡੈਫੀਨੇਸ਼ਨ ਕੀ ਹੈ ਅੱਜ? ਅਗਲੇ ਨੂੰ ਪਤਾ ਗੁਰਸਿੱਖ ਹੈ ਤੂੰ? ਕਹਿੰਦੇ ਹਾਂ। ਕਿਵੇਂ ਪਤਾ ਲੱਗੇ ਤੇਰਾ? ਕਹਿੰਦਾ 2 ਵਜੇ ਉੱਠਦੇ ਆ, 3 ਵਜੇ ਮੈਂ ਨਿਤਨੇਮ ਕਰਦਾ, 4 ਵਜੇ ਮੈਂ ਗੁਰਦੁਆਰੇ ਪਹੁੰਚ ਜਾਂਦਾ। ਇਹ ਨਾ ਵਿਖਾ, ਗੁਰਸਿੱਖਾਂ ਵਾਲਾ ਜੀਵਨ ਜਿਉ ਕੇ ਵਿਖਾ, ਤਾਂ ਪਤਾ ਲੱਗੂ ਆਖੋ ਸਤਨਾਮ
ਸ੍ਰੀ ਵਾਹ
ਐ ਪਤਾ ਲੱਗੂ ਜਿਉ ਕੇ ਵਿਖਾ। ਐ ਨਹੀਂ ਪਤਾ ਲੱਗਦਾ ਵੀ ਬੰਦਾ ਡਾਕਟਰ ਨੂੰ ਆਪਾਂ ਪੁੱਛੀ ਜਾਂਦੇ ਹਾਂ ਡਾਕਟਰ ਵਿਖਾਵੇ ਵੀ ਮੈਂ ਵੇਖੋ ਜੀ 2 ਵਜੇ ਉੱਠ ਪੈਂਦਾ ਸੀ, ਮੈਂ 3 ਵਜੇ ਪੜ੍ਹਦਾ ਸੀ, ਮੈਂ 3 ਉਹ ਭਾਈ ਇਹ ਗੱਲ ਨਹੀਂ ਨਾ, ਇਹ ਡਾਕਟਰ ਨੂੰ ਪੁੱਛਿਆ ਜਾਣਾ ਹੈ ਨਾ ਕਿਸੇ ਨੂੰ ਵੀ ਇਹ ਗੱਲ, ਵਕੀਲ ਨੂੰ ਨਹੀਂ ਪੁੱਛੀ ਜਾਣੀ। ਉਹਨੂੰ ਕਹਿਣਾ ਕੇਸ ਲੜ ਕੇ ਜਿੱਤ ਕੇ ਵਿਖਾ, ਆ ਮੁਕੱਦਮਾ ਜਿੱਤ ਕੇ ਵਿਖਾ, ਤੂੰ ਜ਼ਿੰਦਗੀ ਏਦਾਂ ਦੀ ਜਿਉ ਕੇ ਵਿਖਾ। ਤੂੰ ਇਕੱਲਾ ਇਹ ਨਾ ਕਹਿ ਵੀ ਮੈਂ 3 ਵਜੇ ਉੱਠਦਾ, ਜ਼ਿੰਦਗੀ ਜਿਉ ਕੇ ਵਿਖਾ। ਹੁਣ ਆਪਾਂ ਵੇਖੀਏ ਵੀ ਵਿਆਹ ਕੀਤਾ ਅਗਲੇ ਨੇ, ਅੱਛਾ ਡੀਜੇ ਨਹੀਂ ਲਾਇਆ, ਖਮਾਲ ਕਰਤੀ ਗੁਰਸਿੱਖ ਦਾ ਵਿਆਹ, ਦਮਾਲਾ ਬੰਨਿਆ ਸੀ, ਕਿਆ ਬਾਤ ਹੈ, ਬੀਬੀ ਨੇ ਚੂੜਾ ਨਹੀਂ ਪਾਇਆ, ਕਮਾਲ ਕਰਤੀ, ਮੇਕਅਪ ਤੇ ਕੀਤਾ ਹੀ ਨਹੀਂ, ਇਹ ਹੋਰ ਕਮਾਲ ਕਰਤੀ, ਬਰਾਤ ਤੇ ਗਈ ਹੋਈ ਨਹੀਂ, ਇਹ ਹੋਰ ਵੀ ਵਧੀਆ, ਕਹਿੰਦੇ ਲੰਗਰ ਚ ਰੋਟੀ ਖਾ ਲਈ। ਇੱਥੋਂ ਪਤਾ ਗੁਰਸਿੱਖੀ ਦਾ ਲੱਗਣਾ ਨਹੀਂ। ਜਿੱਦਣ ਦੋਵੇਂ ਪਰਿਵਾਰ ਪਤੀ ਪਤਨੀ ਗੁਰਮਤ ਦੇ ਅਸੂਲਾਂ ਤੇ ਚੱਲ ਕੇ ਵਿਖਾਉਣਗੇ, ਉਹਦੇ ਪਤਾ ਲੱਗੂਗਾ
ਸਤਨਾ।
ਐ ਨਹੀਂ ਲੱਗਦਾ, ਐ ਨਹੀਂ ਲੱਗਦਾ। ਇਹ ਤੇ ਚੰਗੀ ਗੱਲ ਹੈ, ਸਮਾਜ ਚੰਗਾ ਬਣਾਓ। ਚਾਹੀਦਾ ਕਿ ਤੁਸੀਂ 11 ਬੰਦੇ ਜਾ ਕੇ ਲੰਗਰ ਚ ਰੋਟੀ ਖਾ ਕੇ ਵਿਆਹ ਕੇ ਲੈ ਆਓ, ਇਹ ਚੰਗੀ ਗੱਲ ਹੈ। ਪਰ ਇੱਥੋਂ ਗੁਰਸਿੱਖੀ ਦਾ ਜੇ ਪਤਾ ਨਹੀਂ ਪਤਾ ਤੇ ਲੱਗਣਾ ਹੈ। ਜਦੋਂ ਦੋਵੇਂ ਜਣਿਆਂ ਦਾ ਪਿਆਰ ਰਵੇ, ਉਹ ਵੀ ਗੁਰਮਤ ਨਾਲ ਜੁੜੀ ਰਵੇ, ਉਹ ਵੀ ਗੁਰਮਤ ਨਾਲ ਜੁੜਿਆ ਰਵੇ, ਜ਼ਿੰਦਗੀ ਸਾਰੇ ਪਿੰਡ ਤੋਂ ਵੱਖਰੀ ਜਿਉ ਕੇ ਵਿਖਾਉਣ, ਉਹਦੇ ਪਤਾ ਲੱਗੂ ਵੀ ਇਹ ਗੁਰਸਿੱਖ ਨੇ, ਇਹ ਫਰਜ਼ ਨਿਭਾਉਂਦੇ ਆ, ਇਹ ਜ਼ਿੰਮੇਵਾਰ ਨੇ, ਇਹਨਾਂ ਨੂੰ ਪਤਾ ਵੀ ਗੁਰਸਿੱਖੀ ਹੁੰਦੀ ਕੀ ਹੈ, ਇਹ ਨੇ ਸਮਝ ਵਾਲੇ। ਇੱਕ ਇੱਕ ਸੋਚ ਏਕ ਜੋਤ ਦੋਏ ਮੂਰਤੀ, ਇੱਕ ਸੋਚ ਦੋ ਸਰੀਰ, ਧੰਨ ਫਿਰ ਕਹੀਏ
ਸੋਏ।
ਪਤੀ ਪਤਨੀ ਇਹ ਕਹਾਉਣ ਦੇ ਹੱਕਦਾਰ ਨੇ ਵੀ ਦੇਹਾਂ ਦੋ ਹੈ ਪਰ ਸੋਚ ਇੱਕ ਹੈ ਇਹਨਾਂ ਦੋਵਾਂ ਦੀ, ਤਾਂ ਨੇ ਪਤੀ ਪਤਨੀ। ਤਾਂ ਕਰਕੇ ਭਾਈ ਅਸੀਂ ਬਾਹਰੋਂ ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ, ਪ੍ਰੈਕਟੀਕਲਟੀ ਵੇਖਣੀ ਪਏਗੀ। ਗੁਰਸਿੱਖ ਦਾ ਪਤਾ ਲਾਈਫ ਸਟਾਈਲ ਕਿੱਦਾਂ ਦਾ ਉਹਦਾ, ਇਹ ਜ਼ਿੰਦਗੀ ਜਿਉਂਦਾ ਕਿਵੇਂ ਹੈ, ਇੱਥੋਂ ਗੁਰਸਿੱਖ ਦਾ ਉਹਦੇ ਲਾਈਫ ਸਟਾਈਲ ਤੋਂ ਪਤਾ ਲੱਗਣਾ ਹੈ। ਏਦਾਂ ਵੇਖ ਕੇ ਪਤਾ ਨਹੀਂ ਲੱਗ ਸਕਦਾ ਇਰਾਦੇ ਕੀ ਹੈ ਇਹਦੇ। ਹੋ ਸਕਦਾ ਇਰਾਦਾ ਇਹ ਹੋਵੇ ਵੀ ਦੁਨੀਆ ਗੱਲਾਂ ਕਰੂ। ਮੈਂ ਇਦਾਂ ਦੇ ਬੰਦੇ ਵੇਖੇ ਆ ਜੀ ਆਪਣੀ ਜ਼ਿੰਦਗੀ ਚ, ਬਾਬਾ ਜੀ ਫਿਰ ਵਿਆਹ ਕੀਤਾ ਜੀ, ਫਿਰ ਅਸੀਂ ਅੱਛਾ ਫਿਰ ਪੰਜੀ ਨਹੀਂ ਜੀ ਲਈ ਅਗਲੇ ਤੋਂ, ਅਸੀਂ ਤਾਂ ਕਿਹਾ ਵੀ ਬਸ ਜੀ ਅਸੀਂ ਨਹੀਂ ਜੀ, ਜਾਨੀ ਕਿ ਉਹਦਾ ਹੀ ਹੰਕਾਰ ਹੋ ਗਿਆ। ਫਿਰ ਵੇਖੋ ਇਸ ਚੀਜ਼ ਦਾ ਹੀ ਮਾਨ ਹੋ ਗਿਆ। ਇਰਾਦਾ ਜਿਹੜਾ ਹੈ ਉਹ ਬੱਲੇ ਬੱਲੇ ਕਰਾਉਣ ਦਾ ਇਰਾਦੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਵੀ ਅਸਲ ਚ ਇਰਾਦੇ ਵੇਖਣੇ ਸਿੱਖੋ ਵੀ ਬੰਦੇ ਦਾ ਇਰਾਦਾ ਕੀ ਹੈ। ਬਾਹਰੋਂ ਕਰਮ ਵੇਖ ਕੇ ਫੈਸਲਾ ਨਹੀਂ ਕਰ ਸਕਦੇ, ਕਰਮ ਨਾ ਵੇਖੋ ਇਰਾਦੇ ਵੇਖੋ। ਕਈ ਬੰਦੇ ਹੁਣ ਤੁਸੀਂ ਦੱਸੋ ਪਿਆ ਦਿਓ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਕਿਸੇ ਬੱਚੀ ਦੇ ਵਿਆਹ ਤੇ 10,000 ਰੁਪਈਆ ਦੇਣਾ ਸਹੀ ਹੈ ਕਿ ਗਲਤ ਹੈ? ਬੋਲੋ, ਹੈਲਪ ਕਰਨੀ ਕਿਸੇ ਦੱਸੋ ਵੀ ਸਹੀ ਹੈ? ਜੇ ਆਪਾਂ ਕਿਸੇ ਨੂੰ 10,000 ਰੁਪਈਆ ਦੇਈਏ ਸਟੇਜ ਤੇ ਸੱਦ ਕੇ, ਦੱਸੋ ਸਹੀ ਹੈ ਕਿ ਗਲਤ ਹੈ? ਕਿੰਨਾ ਚੰਗਾ ਲੱਗੂ ਹਨਾ, ਬੱਲੇ ਬੱਲੇ ਹੋਊ। ਪਰ ਕਰਮ ਗਲਤ ਜਾਂ ਸਹੀ ਕੁਛ ਨਹੀਂ ਹੁੰਦਾ, ਪਤਾ? ਹੁਣ ਅੱਗੇ ਸੁਣਿਓ, ਗਲਤ ਠੀਕ ਸੱਚ ਝੂਠ ਕੁਛ ਨਹੀਂ ਹੁੰਦਾ, ਗਲਤ ਠੀਕ ਸੱਚ ਝੂਠ ਕੁਛ ਨਹੀਂ ਹੁੰਦਾ, ਗਲਤ ਠੀਕ ਕੁਛ ਨਹੀਂ ਹੁੰਦਾ। ਕਿਵੇਂ? ਆ ਹੁਣ ਦੱਸੋ, 10,000 ਰੁਪਈਆ ਉਹ ਬੀਬੀ ਨੂੰ ਸੱਦ ਕੇ ਇੱਥੇ ਮੈਂ ਸਟੇਜ ਤੇ ਦੇਣਾ, ਦੱਸੋ ਸਹੀ ਹੈ ਕਿ ਗਲਤ ਹੈ? ਸਹੀ ਹੈ। ਪਰ ਮੈਂ ਬਾਹਰੋਂ 1,00,000 ਰੁਪਈਆ ਮੰਗਾਇਆ ਸੀ, 90,000 ਮੈਂ ਆਪਦੀ ਜੇਬ 'ਚ ਪਾ ਲਿਆ, 10 ਹੀ ਦਿੱਤਾ ਹੈ ਤੁਹਾਡੇ ਸਾਹਮਣੇ, ਹੁਣ ਦੱਸੋ ਸਹੀ ਹੈ ਕਿ ਗਲਤ? ਹੋ ਗਿਆ ਨਾ ਗਲਤ? ਇੱਕ ਧਿਆਨ ਨਾਲ ਸੁਣੋ, ਸੁਣਿਓ ਧਿਆਨ ਨਾਲ। ਇੱਕ ਬੰਦਾ ਕਿਸੇ ਬੰਦੇ ਨੂੰ ਕੁੱਟ ਰਿਹਾ ਛੜਕ ਦੇ ਉੱਤੇ, ਬਹੁਤ ਕੁੱਟਿਆ ਵੀ, ਦੰਦ ਤੋੜਦਾ, ਦੱਸੋ ਗਲਤ ਹੈ ਕਿ ਠੀਕ ਹੈ? ਗਲਤ ਹੈ ਨਾ। ਪਰ ਕੱਲ ਇਸੇ ਬੰਦੇ ਨੇ ਇਹਦੀ ਭੈਣ ਦੀ ਬਾਹ ਫੜ ਲਈ ਸੀ, ਹੁਣ ਦੱਸੋ ਗਲਤ ਹੈ ਕਿ ਠੀਕ ਹੈ? ਠੀਕ ਹੈ। ਗਲਤ ਠੀਕ ਇਦਾਂ ਕਿਵੇਂ ਮੰਨ ਲਓਗੇ? ਕਰਮ ਗਲਤ ਠੀਕ ਕਿਵੇਂ ਹੋ ਜਾਏਗਾ? ਕਰਮ ਗਲਤ ਠੀਕ ਨਹੀਂ, ਗਲਤ ਠੀਕ ਇਰਾਦਾ ਹੁੰਦਾ। ਉਸ ਬੰਦੇ ਦੇ ਪਿੱਛੇ ਇਰਾਦਾ ਕੀ ਹੈ? ਸਾਡੀ ਜਿਹੜੀ ਪ੍ਰੋਬਲਮ ਹੈ ਬੰਦਿਆਂ, ਜਿਹੜੇ ਆਪਾਂ ਲੋਕ ਆ ਨਾ, ਸਾਡੀ ਪ੍ਰੋਬਲਮ ਹੈ ਅਸੀਂ ਹਮੇਸ਼ਾ ਕਰਮ ਵੇਖਦੇ ਹਾਂ, ਇਰਾਦੇ ਨਹੀਂ ਵੇਖਦੇ। ਹੁਣ ਲੀਡਰਾਂ ਨੂੰ ਬੋਲਦਿਆਂ ਨੂੰ ਵੇਖਿਆ ਤੇ ਸਾਡੇ ਹੁਣ ਯਾਰ ਆ ਤਾਂ ਕਮਾਲ ਕਰਤੀ, ਵੱਟ ਕੱਢਦੇ ਬੰਦਾ ਤੇ ਬੋਲਦਾ ਹੀ ਬਹੁਤ ਵਧੀਆ, ਸਾਰੇ ਉਹਦੇ ਮਗਰ ਹੋ ਜਾਂਦੇ ਆ, ਅਸੀਂ ਕਦੇ ਇਰਾਦੇ ਨਹੀਂ ਵੇਖਦੇ। ਹੁਣ ਪ੍ਰਚਾਰਕਾਂ ਨੂੰ, ਬਾਬਿਆਂ ਨੂੰ ਸਟੇਜ ਤੇ ਤੁਸੀਂ ਬੋਲਦਿਆਂ ਨੂੰ ਦੇਖਦੇ ਹੋ, ਪਰ ਇਰਾਦੇ ਕਿੰਨੇ ਵੇਖੇ ਐ? ਮੈਂ ਲੰਗਰ ਲਾ ਲਾਂ ਇੱਥੇ ਤੇ ਮੈਨੂੰ ਤੁਸੀਂ ਕਹੋ ਵੀ ਢੱਡਰੀਆਂ ਵਾਲੇ ਬਾਬੇ ਨੇ ਛੜਕ ਦੇ ਉੱਤੇ ਲੰਗਰ ਲਾਤਾ ਤੇ 2,00,000 ਰੁਪਏ ਦਾ ਮੈਂ ਮਹੀਨੇ ਦਾ ਰਾਸ਼ਨ ਲਾਵਾਂ ਤੇ ਵਿਦੇਸ਼ਾਂ ਵਿੱਚੋਂ ਮੈਂ 30,00,000 ਲੈ ਕੇ ਆਵਾਂ, ਤੁਹਾਨੂੰ ਮੇਰੇ ਇਰਾਦੇ ਦਾ ਕੀ ਪਤਾ? ਤੁਸੀਂ 2,00,000 ਹੀ ਚੱਕੀ ਜਾਂਦੇ ਹੋ ਸਾਰਾ। ਇਰਾਦੇ ਵੇਖੋ ਕੀ ਹੈ, ਹਰ ਬੰਦੇ ਦੇ ਇਰਾਦੇ ਤੇ ਗੱਲ ਵੇਖਣੀ ਪਏਗੀ ਤੇ ਜਿੱਦੇ ਤੁਹਾਨੂੰ ਇਰਾਦਿਆਂ ਦਾ ਪਤਾ ਲੱਗਣ ਲੱਗ ਗਿਆ, ਤੁਸੀਂ ਫਿਰ ਹਰੇਕ ਬੰਦੇ ਨੂੰ ਫੜ ਲਿਆ ਕਰਨਾ ਵੀ ਇਦਾਂ ਇਹ ਬੰਦਾ ਇਦਾਂ ਕਰਦਾ ਹੈ, ਹਰ ਬੰਦੇ ਦੀ ਸੋਚ ਦਾ ਪਤਾ ਲੱਗ ਜਾਏਗਾ। ਗੁਰੂ ਸਾਹਿਬ ਤਾਂ ਹੀ ਕਹਿੰਦੇ ਆ ਵੀ ਤਨ ਨਾ ਵੇਖੋ ਮਨ ਵੇਖੋ, ਇਹ ਬੰਦੇ ਦਾ ਬਾਹਰੀ ਕਰਮ ਨਾ ਵੇਖੋ, ਇਸ ਬੰਦੇ ਦੇ ਇਰਾਦੇ ਵੇਖੋ। ਗਲਤ ਠੀਕ ਕੁਛ ਵੀ ਨਹੀਂ ਹੁੰਦਾ, ਸੱਚ ਝੂਠ ਕੁਛ ਵੀ ਨਹੀਂ ਹੁੰਦਾ, ਇਰਾਦੇ ਤੇ ਗੱਲ ਨਿਬੜਦੀ ਹੈ। ਦੱਸੋ ਪਿਆਰਿਓ, ਸੱਚ ਬੋਲਣਾ ਚਾਹੀਦਾ ਕਿ ਝੂਠ? ਬੋਲੋ ਬਈ, ਜਰਾ ਗੱਜ ਕੇ ਦੱਸੋ, ਸੱਚ ਕਿ ਝੂਠ? ਸੱਚ ਸਾਰੀ ਕਹਿੰਦੇ ਨਾ ਇਹ ਤੇ ਗੰਗੂ ਨੇ ਜਦੋਂ ਉੱਥੇ ਜਾ ਕੇ ਕਿਹਾ ਸੀ ਵੀ ਸਾਹਿਬਜ਼ਾਦੇ ਮੇਰੇ ਘਰੇ ਨੇ, ਇਹ ਸੱਚ ਹੈ ਕਿ ਝੂਠ ਹੈ? ਸੱਚ ਹੈ, ਪਰ ਇਹ ਕਾਹਦਾ ਸੱਚ ਹੈ? ਤੁਸੀਂ ਕਹਿੰਦੇ ਹੋ ਸੱਚ ਬੋਲਣਾ ਚਾਹੀਦਾ, ਅੱਗੇ ਦੱਸੋ ਝੂਠ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ? ਨਹੀਂ ਬੋਲਣਾ ਚਾਹੀਦਾ। ਪਰ ਜਿੱਦੇ ਗੁਰੂ ਗੋਬਿੰਦ ਸਿੰਘ ਨੂੰ ਕੱਢਣ ਲੱਗੇ ਆ ਸਿੱਖ ਮਾਛੀਵਾੜਾ ਦੇ ਜੰਗਲਾਂ ਚੋਂ, ਉੱਥੇ ਕੀ ਕਹਿੰਦੇ ਆ ਵੀ ਕੌਣ ਹੈ? ਕਹਿੰਦੇ ਉੱਚ ਦੇ ਪੀਰ। ਹੈ ਕੌਣ ਸੀ? ਗੁਰੂ ਗੋਬਿੰਦ ਸਿੰਘ। ਇਹ ਝੂਠ ਹੈ ਕਿ ਸੱਚ ਹੈ? ਝੂਠ ਹੈ, ਪਰ ਸਤਕਾਰ ਫਿਰ ਵੀ ਗਨੀ ਖਾਂ ਤੇ ਨਬੀ ਖਾਂ ਦਾ ਉਨਾ ਹੀ ਰਹਿਣਾ ਹੈ। ਕਿਉਂ? ਕਿਉਂਕਿ ਉਹਨਾਂ ਸਿੱਖਾਂ ਦਾ ਇਰਾਦਾ ਚੰਗਾ ਸੀ ਵੀ ਗੁਰੂ ਸਾਹਿਬ ਨੂੰ ਕੱਢ ਕੇ ਲੈ ਜਾਈਏ, ਯਾਰ ਬਾਹਰ ਲੈ ਜਾਈਓ ਕੱਢ ਕੇ, ਲੈ ਚੱਲੋ ਕੱਢ ਕੇ, ਇਰਾਦਾ ਕਿੰਨਾ ਵਧੀਆ ਹੈ। ਉੱਤੋਂ ਭਾਵੇਂ ਝੂਠ ਹੀ ਬੋਲਦੇ ਐ ਤੇ ਗੰਗੂ ਦਾ ਇਰਾਦਾ ਬੜਾ ਖਤਰਨਾਕ ਹੈ, ਉੱਤੋਂ ਭਾਵੇਂ ਸੱਚ ਹੀ ਬੋਲਦਾ। ਸੱਚ ਝੂਠ ਇਰਾਦੇ ਤੇ ਖੜਾ, ਜ਼ਬਾਨ ਤੇ ਨਹੀਂ। ਗਲਤ ਠੀਕ ਇਰਾਦੇ ਤੋਂ ਪਤਾ ਲੱਗਦਾ, ਕਰਮ ਤੋਂ ਨਹੀਂ। ਕਰਮ ਦੀ ਕਿਹੜੀ ਗੱਲ ਹੈ? ਕਰਮ ਤੇ ਤੁਹਾਡੇ ਸਾਹਮਣੇ ਬਹੁਤ ਵੱਡਾ ਵੀ ਯਾਰ 24 ਘੰਟੇ ਲੰਗਰ ਚੱਲੀ ਜਾਂਦਾ, ਇਹ ਤੇ ਕਰਮ ਹੈ। ਪਰ ਇਰਾਦੇ ਦਾ ਪਤਾ ਲੱਗੇ ਫਿਰ ਤੁਸੀਂ ਸੋਚ ਪਤਾ ਲੱਗੂ ਵੀ ਸਹੀ ਹੈ ਕਿ ਗਲਤ ਹੈ। ਇਰਾਦੇ ਅਸੀਂ ਵੇਖਦੇ ਨਹੀਂ, ਅਸੀਂ ਵੇਖਦੇ ਹਾਂ ਕਰਮ। ਐਡੀ ਵੱਡੀ ਵੇਖਣ ਵਾਲੀ ਦ੍ਰਿਸ਼ਟੀ ਹੈ ਜਿਹੜੀ, ਉਹ ਅਜੇ ਸਾਡੀ ਬਣੀ ਨਹੀਂ ਵੀ ਅਸੀਂ ਹਰ ਚੀਜ਼ ਨੂੰ ਪਰਖ ਸਕੀਏ। ਤਾਂ ਹੀ ਤੇ ਮੱਥਾ ਮਾਰਦਾ ਵੀ ਦਿਮਾਗ ਖੋਲੋ, ਇਹਨੂੰ ਖੋਲਣ ਦਾ ਰੌਲਾ ਕਿਉਂ ਪਾਈ ਜਾਂਦਾ ਵਾਰ ਵਾਰ? ਆ ਗਤੀ ਕਰੇ, ਆ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਇਹਨੂੰ ਗਤੀ ਕਦੋਂ ਖੁੱਲ ਕਰੂ? ਏ ਗਲਤ ਠੀਕ ਐਨ ਕਿਵੇਂ ਹੋ ਗਿਆ? ਅਗਲਾ 4 ਦਿਨ ਲੈਕਚਰ ਕਰਕੇ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਸਾਡਾ। 4 ਦਿਨ ਪ੍ਰਭਾਵਿਤ ਕਰਕੇ ਜਜ਼ਬਾਤੀ ਕਰਕੇ ਲੀਡਰ ਇਦਾਂ ਹੀ ਕਰਦੇ ਸਾਨੂੰ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਅਗਲਾ ਲੁੱਟ ਕੇ ਲੈ ਜਾਂਦਾ ਹੈ। ਪਰ ਸਾਨੂੰ ਲੁੱਟ ਸਕਦੇ ਨੇ ਲੋਕ, ਸੱਜਣ ਗੁਰੂ ਨਾਨਕ ਨੂੰ ਲੁੱਟ ਨਹੀਂ ਸਕਿਆ। ਗੱਲ ਕਿਹਦੀ ਕਰਦੇ ਆ? ਸੱਜਣ ਦੀ। ਅਸੀਂ ਬੁੱਧੂ ਆ ਨਾ, ਗੁਰੂ ਨਾਨਕ ਥੋੜਾ ਸਾਡੇ ਵਰਗਾ, ਉਹ ਤੇ ਬੜਾ ਤੇਜ਼ ਹੈ ਦਿਮਾਗ। ਅਸੀਂ ਪਸ਼ੂਆਂ ਦੇ ਤਲ ਤੇ ਖੜੇ ਆ, ਪਰ ਉਹ ਥੋੜਾ ਨੇ ਸਾਡੇ ਵਰਗੇ ਵੀ ਉਹਨਾਂ ਨੂੰ ਜਣਾ ਖਾਣਾ ਹੀ ਲੁੱਟ ਸਕਦਾ। ਸੱਜਣ ਨਾ ਐਂ ਝੁਕੀ ਜਾਵੇ, ਮੱਥੇ ਹੀ ਟੇਕੀ ਜਾਵੇ। ਬਹੁਤ ਬੰਦਾ ਹਾਥੀ ਜੋੜੀ ਜਾਂਦਾ। ਸਾਡੀ ਜ਼ਿੰਦਗੀ 'ਚ ਵੀ ਇਦਾਂ ਦੇ ਆਉਂਦੇ ਆ ਭਾਈ, ਪੈਰਾਂ ਤੇ ਡਿੱਗਣਗੇ ਤੁਹਾਡੇ, ਬਹੁਤ ਤੁਹਾਡੇ ਗੁਣ ਗਾਉਣਗੇ। ਪੈਸੇ ਵਾਲੇ ਬੰਦਿਆਂ ਦੇ ਚਾਪਲੂਸ ਬਹੁਤ ਹੁੰਦੇ ਨੇ, ਮਗਰ ਮਗਰ ਉਹਨਾਂ ਨੂੰ ਵੀ ਫਿਰ ਪੈਸਾ ਤੇ ਉਹਨਾਂ ਕੋਲ ਹੁੰਦਾ, ਚਾਪਲੂਸੀ ਕਰਨ ਵਾਲਾ ਕੋਈ ਚਾਹੀਦਾ ਹੁੰਦਾ? ਫਿਰ ਐਂ ਖੰਡਗੇ, ਯਾਰਾਂ ਦਾ ਯਾਰ ਹੈ ਇਹ, 500 ਕੱਢਣ ਲੱਗਾ ਕਿੱਥੇ ਟਾਈਮ ਲਾਉਂਦਾ ਹੈ, ਅਗਲਾ ਉਹਦੀ ਕੱਢ ਕੇ ਲੈ ਲਿਆ, ਉਹ ਯਾਰ ਬੋਤਲਾਂ 'ਚ ਮੇਰੇ ਵੱਲੋਂ ਚੱਕਣ, ਐਂ ਚੱਲਦਾ। ਫਿਰ ਲੱਭ ਲੈਂਦੇ ਆ ਬੰਦਾ ਵੀ ਆਹ ਬੰਦੇ ਪੈਸਾ ਇਹਦੇ ਕੋਲ ਹੈ, ਜੇਬ ਦੇ ਨੇ ਉਹਦੀ ਕੱਢ ਦੇਣਾ, 1000 ਰੁਪਈਆ ਉਹਦੀ ਕੱਢ ਦੇਣਾ, ਵੀ ਇਹ ਨਹੀਂ ਜੀ ਪਰਵਾਹ ਮੰਨਦਾ। ਸ਼ਿਮਲੇ ਕਿਹਾ ਚੱਲੀਏ, ਫਿਰ ਆ ਕੇ ਐ ਦੱਸਣਗੇ ਆ ਕੇ ਬੰਦਿਆਂ 'ਚ ਬੈਠਾ ਵੀ ਅਸੀਂ ਇਹਨੂੰ ਕਿਹਾ ਵੀ ਹੁਣੇ ਹੀ ਚੱਲ, ਵੀ ਰਾਤੋ ਰਾਤ ਪ੍ਰੋਗਰਾਮ ਬਣ ਗਿਆ, ਉੱਥੇ ਹੋਟਲ ਦਾ ਸਾਰਾ ਖਰਚਾ, ਖਾਣਾ ਖਵਾਇਆ, ਬੋਤਲ ਉਹਦੀ ਮੰਗਾ ਲਈ, ਫਿਰ ਐਂ ਆਏ, ਫਿਰ ਐਂ ਤੂੰ ਗੱਲਾਂ ਕਰਦਾ, ਫਿਰ ਆ ਪਿੰਡ 'ਚ ਦੱਸਦੇ ਹੁੰਦੇ, ਇਹ ਬੰਦਾ ਯਾਰ ਦਿਲ ਦਿਲ ਹੈ, ਕੋਈ ਦਿਲਦਾਰ ਬੰਦਾ ਹੈ, ਪੂਰਾ ਖੜਨ ਵਾਲਾ ਹੈ, ਐਂ ਜੇ ਕਰ ਦੂੰ ਉਹਦੀ ਕਹੂ ਵੀ ਹੁਣ ਮਨਸੂਰੀ ਕਿਤੇ ਚੱਲੀਏ, ਉਹਦੀ ਕਹਿ ਦੇ, ਅਗਲਾ ਉਹਦੀ ਤਿਆਰ ਹੋ ਜਾਂਦਾ ਵੀ ਚੱਲੀਏ। ਫਿਰ ਹੁਣ ਉਹ ਫੁਕਰੇ ਹੁੰਦੇ ਨੇ, ਫੁਕਰਿਆਂ ਨੂੰ ਅਗਲਾ ਫੂਕ ਭਰ ਦੋ, ਜਿਹਦਾ ਜੀ ਕਰਦਾ ਭਰ ਕੇ ਲੈ ਜਾਂਦਾ। ਉਹ ਦੂਜਿਆਂ ਤੇ ਖੜੇ ਐ, ਆਪਣਾ ਦਿਮਾਗ ਨਹੀਂ ਕੰਮ ਕਰਦਾ ਵੀ ਲੁੱਟ ਕੇ ਲੈ ਗਿਆ ਮੈਨੂੰ, ਬੁੱਧੂ ਬਣਾ ਗਿਆ। ਇਹੋ ਜਿਹੇ ਜਿਹੜੇ ਫੁਕਰੇ ਬੰਦੇ ਹੁੰਦੇ ਐ, ਉਹਨਾਂ ਨੂੰ ਜਿਹੜੇ ਜਾਰ ਵੇਲੀ ਐ ਉਹ ਆਪਣੇ ਲੱਗਦੇ ਐ, ਮਾਂ ਪਿਓ ਭੇੜੇ ਲੱਗਦੇ ਆ, ਜਿਹੜੇ ਸਲਾਹ ਦਿੰਦੇ ਵੀ ਐਵੇਂ ਨਾ ਉੱਜੜਿਆ ਕਰ। ਤਾਂ ਹੀ ਮਾਰ ਕਹਿੰਦੇ ਨਾ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਨਸ਼ੇ ਦੇ ਵਿੱਚ, ਹੰਕਾਰ ਦੇ ਨਸ਼ੇ ਵਿੱਚ ਬੰਦੇ ਨੂੰ ਆਪਣੇ ਬਗਾਨੇ ਲੱਗਦੇ ਆ ਤੇ ਬਗਾਨੇ ਆਪਣੇ ਲੱਗਦੇ ਆ। ਮਾਂ ਪਿਓ ਨੂੰ ਕਹਿੰਦਾ ਚੁੱਪ ਕਰ ਜਾਓ, ਮੇਰੇ ਦੁਸ਼ਮਣ ਹੋ ਤੁਸੀਂ, ਤੇ ਜਿਹੜੇ ਦੋਸਤ ਮਿੱਤਰ ਫੂਕ ਭਰਨ ਵਾਲੇ ਪੰਪ ਮਾਰਨ ਵਾਲੇ ਐ ਉਹ ਚੰਗੇ ਲੱਗਦੇ। ਤੇ ਗੁਰੂ ਜੀ ਕਹਿੰਦੇ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਐ। ਕਹਿੰਦੇ ਕਿਸੇ ਦੇ ਵੀ ਸੁਣਦੇ ਹੁੰਦੇ ਫੂਕ ਭਰੀ ਹੁੰਦੀ ਐ, ਜਿਹੜੇ ਬੰਦੇ ਅੱਜ ਫੁਕਰੇ ਬੰਦੇ ਸੁਣਦੇ ਥੋੜਾ ਕਿਸੇ ਦੀ, ਫੁਕਰੇ ਬੰਦੇ ਤੇ ਉੱਜੜ ਜਾਂਦੇ ਆ ਲੋਕਾਂ ਦੀਆਂ ਗੱਲਾਂ 'ਚ ਆ ਕੇ ਕਈ। ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਐ, ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਅਗਲਾ ਪੰਪ ਮਾਰਦਾ, ਬੰਦਾ ਕਹਿੰਦਾ ਹਾਂ ਓਏ ਸੱਚੀ ਹੀ ਮੈਂ ਇਦਾਂ ਦਾ ਹੀ ਆ, ਮੇਰੇ ਨਾਂ ਤੇ ਹੀ ਪਿੰਡ ਖੜਾ, ਮੈਂ ਹੀ ਆ ਬਹੁਤ ਵੱਡਾ। ਮਹਾਰਾਜ ਕਹਿੰਦੇ ਐ ਗੁਬਾਰੇ 'ਚ ਫੂਕ ਭਰੀ ਹੋਵੇ ਕਿਵੇਂ ਵੇਖੋ ਉੱਡਦਾ ਹੈ, ਤੇ ਜਦੋਂ ਨਿਕਲ ਜਾਂਦੀ ਹੈ ਫੂਕ ਉਹ ਪਿਆ ਧਰਤੀ ਤੇ ਚਿਪਕਿਆ। ਕਹਿੰਦੇ ਜਿਨ੍ਹਾਂ ਨੂੰ ਲੋਕ ਫੁਕਰਿਆਂ ਨੂੰ ਲੋਕੀ ਪੰਪ ਮਾਰਦੇ ਸੀ, ਐਂ ਬਣਿਆ ਫਿਰਦਾ ਸੀ ਵੀ ਪਿੰਡ ਮੇਰੇ ਮੇਰੇ ਕਰਕੇ ਹੀ ਵੱਸਦਾ ਹੈ, ਕਹਿੰਦੇ ਇਹੋ ਜਿਹੇ ਬੰਦੇ ਜਿੱਦੇ ਫਿਰ ਮਰ ਜਾਂਦਾ, ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਕਹਿੰਦੇ ਉਹ ਪਿਆ ਵੇਖੋ, ਤੇ ਫਿਰ ਕੌਲੀਆਂ ਰੱਖੀਆਂ ਹੁੰਦੀਆਂ ਜੀ ਪਾਣੀ ਦੀਆਂ ਪਾਵਿਆਂ ਦੇ ਥੱਲੇ, ਜਦੋਂ ਮਰ ਜਾਂਦਾ ਬੰਦਾ ਫਿਰ ਇਦਾਂ ਰੱਖਦੇ ਆ ਨਾ, ਕਿਉਂ ਰੱਖਦੇ ਆ ਭਲਾ, ਵੀ ਕਿਤੇ ਵੱਡੇ ਸੂਰਮੇ ਨੂੰ ਕੀੜੀਆਂ ਹੀ ਨਾ ਖਾ ਜਾਣ। ਆਖੋ
ਸਤਨਾਮ।
ਲਓ ਜੀ ਆਹ ਹਾਲ ਹੈ ਸਾਡਾ, ਵੱਡੇ ਸੂਰਮੇ ਨੂੰ ਹੁਣ ਕੀੜੀਆਂ ਨਾ ਖਾ ਜਾਣ ਕਿਤੇ। ਆਪਣਾ ਇੱਕ ਸਟੈਂਡ ਬਣਾਓ ਭਾਈ, ਸਟੈਂਡ ਵੀ ਨਾ ਕੋਈ ਯਾਰ, ਨਾ ਆਪਣਾ, ਨਾ ਬਗਾਨਾ, ਬੁੱਧੂ ਨਹੀਂ ਬਣਾ ਤੇਜ ਦਿਮਾਗ, ਐਂ ਕਿਵੇਂ ਸਿਫਤ ਕਰ ਦੂ ਸਾਡੀ ਕੋਈ, ਜਿਹੜੀ ਗੱਲ ਦਾ ਮੈਨੂੰ ਪਤਾ ਵੀ ਮੇਰੀ ਸਿਫਤ ਇੰਨੀ ਕਰ, ਪਰ ਆਹ ਬਕਵਾਸ ਕਰਨਾ ਵਧਾ ਕੇ ਨਾ ਕਰ। ਮੈਨੂੰ ਪਤਾ ਵੀ ਮੇਰੀ ਇੰਨੀ ਕੁ ਗੱਲ ਕਰਨੀ ਤੇ ਠੀਕ ਹੈ ਬੰਦੇ ਦੀ, ਇੱਥੇ ਤੇ ਕਰਦਾ ਸਹੀ ਗੱਲ, ਪਰ ਆਹ ਵਧਾ ਕੇ ਕਰਦਾ ਹੈ, ਮਤਲਬ ਕਢਾਊ ਕੋਈ ਆਪਣਾ ਜਿਹੜਾ ਵਧਾ ਵਧਾ ਕੇ ਮੇਰੀਆਂ ਸਿਫਤਾਂ ਕਰਦਾ, ਵਧਾ ਕੇ ਗੱਲ ਕਰਦਾ ਹੈ, ਇਹ ਮਤਲਬ ਕਢਾਏਗਾ ਕੋਈ ਆਪਣਾ। ਦਿਮਾਗ ਤੇਜ਼ ਹੋਵੇ, ਜਿੱਦਣ ਗੁਰੂ ਨਾਨਕ ਦੇ ਅੱਗੇ ਨਾ ਲੰਮੇ ਪੈ ਪੈ ਕੇ ਮੱਥਾ ਟੇਕਦਾ ਹੈ, ਗੁਰੂ ਸਾਹਿਬ ਕਹਿੰਦੇ ਦਾਲ 'ਚ ਕੁਛ ਕਾਲਾ ਹੈ, ਸਾਰੀ ਦਾਲ ਹੀ ਕਾਲੀ ਹੈ ਇੱਥੇ ਤੇ ਪਤਾ ਲੱਗ ਗਿਆ ਸੀ ਐ ਇਹ ਪਖੰਡੀ ਹੈ ਜਿਹੜਾ ਐ ਜੇ ਕਰਦਾ ਹੈ ਪਖੰਡ ਕਰਦਾ ਹੈ ਲਓ ਜੀ ਗੁਰੂ ਸਾਹਿਬ ਨੂੰ ਲੈ ਗਿਆ ਅੰਦਰ ਬਿਠਾਇਆ ਆਸਣ ਲਾਇਆ ਐ ਪੱਖਾ ਫੜੀ ਫਿਰੇ ਲੋ ਮਹਾਰਾਜ ਗਰਮੀ ਮਹਾਰਾਜ ਕਹਿੰਦੇ ਬਹਿ ਜਾ ਕੋਈ ਨੀ ਬਹਿ ਜਾਣਾ ਸੀ ਨਾ ਜੀ ਸੇਵਾ ਦਾ ਮੌਕਾ ਤੇ ਦਿਓ ਇੱਕ ਮਾੜਾ ਜਿਹਾ ਮੌਕਾ ਕਰ ਲੈਣ ਦਿਓ ਸੇਵਾ ਜੀ ਮਸਾਂ ਮੌਕਾ ਮਿਲਿਆ ਮਹਾਰਾਜ ਕਹਿੰਦੇ ਰਹਿਣ ਦੇ ਤੂੰ ਸੇਵਾ ਬਹਿ ਜਾ ਲਓ ਉਸ ਤੋਂ ਬਾਅਦ ਦੁੱਧ ਲੈ ਕੇ ਆਏ ਛਕੋ ਜੀ ਮਹਾਰਾਜ ਕਹਿੰਦੇ ਛਕ ਕੀ ਆਏ ਥੋੜਾ ਜਿਹਾ ਤੇ ਛਕ ਲਓ ਮਹਾਰਾਜ ਕਹਿੰਦੇ ਛਕਿਆ ਹੀ ਹੋਇਆ ਬਸ ਰਹਿਣ ਉਹ ਲੈ ਗਿਆ ਮੋੜ ਕੇ ਦੋ ਢਾਈ ਘੰਟਿਆਂ ਬਾਅਦ ਪ੍ਰਸ਼ਾਦਾ ਲੈ ਕੇ ਆ ਗਏ ਉਹਦੇ ਬੰਦੇ ਲਓ ਜੀ ਪ੍ਰਸ਼ਾਦਾ ਛਕੋ ਗੁਰੂ ਜੀ ਕਹਿੰਦੇ ਲੋੜ ਨਹੀਂ ਭਾਈ ਲੋੜ ਹੋਊ ਛਕ ਲਾਂਗੇ ਮੰਗ ਲਾਂਗੇ ਪਰ ਹੁਣ ਸਾਨੂੰ ਲੋੜ ਨਹੀਂ ਲੈ ਜਾ ਪ੍ਰਸ਼ਾਦਾ ਉਹਦੇ ਬੰਦੇ ਮੋੜ ਕੇ ਲੈ ਗਏ ਦੁਬਾਰਾ ਸੱਜਣ ਆਪ ਲੈ ਕੇ ਆ ਗਿਆ ਥਾਲਾ ਚੁੱਕ ਕੇ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਤੇ ਛਕ ਲਓ ਭੋਗ ਤੇ ਲਾਓ ਮਾੜਾ ਜਿਹਾ ਸਾਡੀ ਵੀ ਸੇਵਾ ਲੱਗ ਜੂ ਮਾੜਾ ਜਿਹਾ ਤੇ ਮਾਰੇ ਕਹਿੰਦੇ ਭਾਈ ਲੋੜ ਹੀ ਨਹੀਂ ਹੈ ਕਿਉਂ ਧੱਕਾ ਕਰਦਾ ਛਕਣਾ ਹੋਏਗਾ ਮੰਗ ਲਾਂਗੇ ਧੱਕੇ ਨਾਲ ਥੋੜਾ ਖਾਣਾ ਹੁਣ ਲੋੜ ਨਹੀਂ ਉਹ ਵੇਖਿਆ ਵੀ ਕਿਹੋ ਜਿਹੇ ਨੇ ਬੰਦੇ ਚਲੋ ਮੁੜ ਗਿਆ ਮਰਦਾਨਾ ਕਹਿੰਦਾ ਮਹਾਰਾਜ ਵੀ ਚਲੋ ਉਹ ਤੇ ਤੁਹਾਡੀ ਮੌਜ ਹੈ ਵੀ ਛਕਣਾ ਨਾ ਛਕਣਾ ਪਰ ਮੈਂ ਵੀ ਹੈਗਾ ਹੀ ਸੀ ਨਾਲ ਚਲੋ ਮੈਂ ਛਕ ਲੈਂਦਾ ਥੋੜਾ ਜਿਹਾ ਮੈਨੂੰ ਕਰ ਦਿੰਦੇ ਇੱਧਰ ਨੂੰ ਇਸ਼ਾਰਾ ਕਰ ਦਿੰਦੇ ਵੀ ਚੱਲ ਮੈਂ ਹੁਣ ਮਰਦਾਨਾ ਬੜੀ ਪਿਆਰੀ ਰੂਹ ਹੈ ਔਰ ਐਵੇਂ ਹੀ ਥੋੜਾ ਨਾਨਕ ਗੁਰੂ ਨਾਨਕ ਦਾ ਸਾਥੀ ਹਾਰੀ ਸਾਰੀ ਕਿਵੇਂ ਬਣ ਜੂ ਜੇ ਗੁਰੂ ਨਾਨਕ ਸਾਹਿਬ ਦੀ ਖੇਡ ਬੜੀ ਉੱਚੀ ਹੈ ਸੁਰਤ ਦੀ ਦਿਮਾਗ ਦੀ ਮਾਈਂਡ ਦੀ ਪਰਸਨੈਲਿਟੀ ਬਹੁਤ ਡਿਵੈਲਪ ਹੈ ਪਰ ਮਰਦਾਨਾ ਵੀ ਕਿਤੇ ਘੱਟ ਥੋੜਾ ਜਿਹਨੂੰ ਨਾਲ ਰੱਖਿਆ ਔਖ ਸੌਖ ਝੱਲੀ ਸਮਝਦਾ ਹੈ ਐ ਪਤਾ ਵੀ ਕੋਈ ਗੱਲ ਹੋ ਕਹਿੰਦਾ ਮਹਾਰਾਜ ਮੈਂ ਛਕ ਲੈਂਦਾ ਮਹਾਰਾਜ ਕਹਿੰਦੇ ਮਰਨਾ ਤਾਂ ਕਹਿੰਦਾ ਜੀ ਪ੍ਰਸ਼ਾਦਾ ਤਾਂ ਜਾਨ ਪਾਉਂਦਾ ਹੈ ਮਾਰਦਾ ਥੋੜਾ ਹੈ ਮਹਾਰਾਜ ਕਹਿੰਦੇ ਇਹ ਮਾਰ ਦੂ ਤੈਨੂੰ ਇਹ ਜ਼ਹਿਰ ਹੈ ਇਹਦੇ ਵਿੱਚ ਪਾਈ ਹੋਈ ਅੱਛਾ ਮਹਾਰਾਜ ਕਹਿੰਦੇ ਜ਼ਹਿਰ ਪਾਈ ਹੋਈ ਹੈ ਆ ਸਾਰਾ ਅਡੰਬਰ ਹੈ ਆ ਜਿਹੜਾ ਲੰਮਾ ਚੋਲਾ ਪਾਈ ਫਿਰਦਾ ਨਾ ਜਿਹੜਾ ਮਾਲਾ ਹੱਥ 'ਚ ਫੜੀ ਫਿਰਦਾ ਹੈ ਇੱਕ ਪਾਸੇ ਠਾਕੁਰ ਦੁਆਰਾ ਬਣਾਈ ਫਿਰਦਾ ਇੱਕ ਪਾਸੇ ਮੰਦਰ ਬਣਾਈ ਫਿਰਦਾ ਹੈ ਇਹ ਮਸੀਤ ਬਣਾਈ ਫਿਰਦਾ ਹੈ ਪਖੰਡ ਕਰਦਾ ਹੈ ਇਹ ਸਾਡੇ ਵਰਗਿਆਂ ਨੂੰ ਉਲਝਾਉਣ ਦੀ ਕੋਸ਼ਿਸ਼ ਹੈ ਇਹ ਬੰਦਿਆਂ ਨੂੰ ਬੇਹੋਸ਼ ਕਰਕੇ ਲੁੱਟ ਲੈਂਦਾ ਹੈ ਜਿਹੜਾ ਕੋਈ ਸਵੇਰੇ ਜ਼ਿਆਦਾ ਰੌਲਾ ਪਾਵੇ ਬੰਦਿਆਂ ਨੂੰ ਮਾਰ ਕੇ ਇੱਥੇ ਹੀ ਖੂਹ ਬਣਾਇਆ ਵਿੱਚ ਹੀ ਲਾਸ਼ ਦੱਬ ਦਿੰਦੇ ਹੈ ਵਿੱਚ ਹੀ ਖੂਹ ਦੇ ਸਿੱਟ ਦਿੰਦੇ ਬੰਦੇ ਦਾ ਪਤਾ ਵੀ ਨਹੀਂ ਲੱਗਣ ਦਿੰਦੇ ਬੜਾ ਖਤਰਨਾਕ ਬੰਦਾ ਹੈ ਸੱਜਣ ਐਵੇਂ ਹੀ ਨਹੀਂ ਫਿਰਦਾ ਮਰਦਾਨਾ ਕਹਿੰਦਾ ਮਹਾਰਾਜ ਆਪਾਂ ਐਂ ਕਰੀਏ ਰਬਾਬ ਨਵੀਂ ਲੈ ਲਾਂਗੇ ਇੱਥੇ ਹੀ ਸਮਾਨ ਪਿਆ ਰਹਿਣ ਦਿੰਦੇ ਇਹਨਾਂ ਨੂੰ ਕਹਿੰਦੇ ਘੁੰਮ ਕੇ ਆਉਂਦੇ ਆ ਕਹਿਣਗੇ ਸਮਾਨ ਇੱਥੇ ਹੀ ਪਿਆ ਕਿਧਰੇ ਨਹੀਂ ਜਾਂਦੇ ਵੀ ਸਮਾਨ ਇੱਥੇ ਹੀ ਪਿਆ ਰਹਿਣ ਗੁਰੂ ਜੀ ਕਹਿੰਦੇ ਐ ਨਹੀਂ ਵੀ ਹੁਣ ਤੇ ਆਪਾਂ ਰਹਿਣਾ ਇੱਥੇ ਹੀ ਹੈ ਵੇਖਦੇ ਆ ਕੀ ਬਣਦੀ ਹੈ ਵੇਖਦੇ ਆ ਮਰਦਾਨਿਆ ਕਹਿ ਮਰੀ ਚਲੋ ਜੀ ਆਰਾਮ ਕੀਤਾ ਉੱਧਰ ਉਹ ਬੰਦੇ ਸੋਚਦੇ ਐ ਵੀ ਅੱਗੇ ਜਿਹੜੇ ਮੁਸਾਫਰ ਆਉਂਦੇ ਆ ਜੋ ਦਈਏ ਖਾ ਲੈਂਦੇ ਐ ਪਿਆਈਏ ਪੀ ਲੈਂਦੇ ਐ ਇਹ ਕਿੱਦਾਂ ਦੇ ਬੰਦੇ ਆਏ ਐ ਹੁਣ ਵਾਹ ਪੈ ਗਿਆ ਗੁਰੂ ਸਾਹਿਬ ਨਾਲ ਤੁਸੀਂ ਹਰ ਬੰਦੇ ਨੂੰ ਥੋੜਾ ਲੁੱਟ ਸਕਦੇ ਹੁੰਦੇ ਆ ਕਈ ਬੰਦੇ ਚਾਲ ਸਮਝ ਜਾਂਦੇ ਤੁਹਾਡੇ ਕਈ ਬੰਦੇ ਜਾਲ 'ਚ ਫਸ ਜਾਂਦੇ ਚਾਪਲੂਸਾਂ ਦੇ ਕਈ ਨਹੀਂ ਫਸਦੇ ਹੁੰਦੇ ਕਈ ਬੰਦੇ ਬਹੁਤ ਤਿੱਖੇ ਹੁੰਦੇ ਦਿਮਾਗ ਦੇ ਹਰੇਕ ਬੰਦਾ ਨਹੀਂ ਗੱਲਾਂ 'ਚ ਆਉਂਦਾ ਹੁੰਦਾ ਕਹਿੰਦੇ ਕਿੱਦਾਂ ਦੇ ਬੰਦੇ ਆ ਭਾਈ ਛਕਾਉਣ ਨੂੰ ਦਿੱਤਾ ਛਕਿਆ ਕੁਛ ਨਹੀਂ ਦੁੱਧ ਪਿਆਇਆ ਪੀਤਾ ਨਹੀਂ ਕਿਵੇਂ ਕਰੀਏ ਸੱਜਣ ਕਹਿੰਦਾ ਬੰਦੇ ਤਕੜੇ ਲੱਗਦੇ ਆ ਜਿਹੜਾ ਐਂ ਜੇ ਨਾ ਸ਼ਾਂਤ ਸ਼ਾਂਤ ਜੇ ਲੱਗਦੇ ਆ ਵਪਾਰੀ ਤਕੜੇ ਆ ਪੈਸੇ ਵਾਲੇ ਬੰਦੇ ਆ ਐਵੇਂ ਨਹੀਂ ਜਾਣ ਕੇ ਸਾਧ ਬਣੇ ਆ ਫਿਰ ਕਿਵੇਂ ਕਰੀਏ ਕਹਿੰਦੇ ਸਿੱਧੇ ਹੋ ਜਾਈਏ ਬਸ ਟਾਕੂਏ ਕੱਢ ਲਏ ਕਿਰਪਾਨਾਂ ਤਲਵਾਰਾਂ ਕੱਢ ਲਈਆਂ ਰਾਤ ਨੂੰ ਕਹਿੰਦੇ ਗੰਡਾਸੀਆਂ ਤਲਵਾਰਾਂ ਲੈ ਕੇ ਚੱਲੋ ਫਿਰ ਹੋਈਏ ਸਿੱਧੇ ਵੀ ਐਂ ਨਹੀਂ ਕੰਮ ਆਉਣਾ ਹੁਣ ਬਾਬੇ ਬਣ ਕੇ ਥੋੜਾ ਹੁਣ ਦੂਜੇ ਪਾਸੇ ਵੀ ਗੁੰਡੇ ਵੀ ਨਾਲ ਹੀ ਹੁੰਦੇ ਨੇ ਜੀ ਬੰਦੇ ਇਦਾਂ ਦੇ ਦੋਵੇਂ ਦੂਜਾ ਪੱਖ ਫਿਰ ਆ ਗਿਆ ਸਾਹਮਣੇ ਲਓ ਮਰਦਾਨਾ ਉੱਠਿਆ, ਇਸ਼ਨਾਨ ਕੀਤਾ, ਗੁਰੂ ਜੀ ਨੇ ਵੀ ਇਸ਼ਨਾਨ ਕੀਤਾ ਤੇ ਮਰਦਾਨਾ ਗੁਰੂ ਸਾਹਿਬ ਐਂ ਬੈਠੇ ਆ ਜੇ ਥੋੜਾ ਚਿਰ ਇਸ਼ਨਾਨ ਕਰਕੇ ਮਰਦਾਨਾ ਜੇ ਸੁਰ ਕਰਦਾ ਰਬਾਬ ਹੁਣ ਉਹ ਰਬਾਬ ਦੀਆਂ ਤਾਰਾਂ ਛੇੜਦਾ ਉਹਨੂੰ ਸੁਰ ਜਿਹਾ ਕਰਦਾ ਜੇ ਤੇ ਇੰਨੇ ਨੂੰ ਇਹਨਾਂ ਨੇ ਲੱਤ ਮਾਰੀ ਜ਼ੋਰ ਨਾਲ ਉਹ ਕੁੰਡੀਆਂ ਜੀਆਂ ਟੁੱਟ ਗਈਆਂ ਸਿੱਧਾ ਹੀ ਦਰਵਾਜ਼ਾ ਲੱਤ ਮਾਰ ਕੇ ਹੀ ਤੋੜਦਾ ਤੇ ਇਕਦਮ ਅੰਦਰ ਵੜੇ ਹੱਥ 'ਚ ਲਾਲਟੈਨਾਂ ਫੜੀਆਂ ਵੀ ਹਾਂ ਕਹਿੰਦੇ ਨਾ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਚੇਲੇ ਐ ਬੋਲਿਆ ਨਾ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਚੇਲੇ ਆ ਅਸੀਂ ਆਪਣਾ ਆਪ ਵਿਖਾਤਾ ਤੁਹਾਨੂੰ ਕੱਢੋ ਹੁਣ ਤੁਹਾਡੇ ਕੋਲ ਕੀ ਹੈ ਤੁਸੀਂ ਅਸਲੀ ਕੀ ਹੋ ਤੇ ਗੁਰੂ ਸਾਹਿਬ ਐ ਜਮਾਂ ਹੀ ਸਹਿਜ ਵੀ ਐ ਭੜਕੇ ਨਹੀਂ ਕਾਲੇ ਨਹੀਂ ਪਏ ਇਹ ਸਾਰਾ ਕੁਝ ਹੈ ਜਿਹੜਾ ਇਹ ਤੁਹਾਡੇ ਇਹਦੇ ਤੇ ਖੜਾ ਹੁੰਦਾ ਇਹਦੇ ਤੇ ਕਈ ਬੰਦੇ ਬਹੁਤ ਹੁਣ ਮੰਨ ਲਓ ਗਰਮੀ ਲੱਗਦੀ ਹੈ ਕਈ ਐਂ ਮਰੀ ਹੋਏ ਰੱਬਾ ਐਂ ਕਈ ਕਹੇ ਗਰਮੀ ਹੋਏ ਕਈ ਐਂ ਜੇ ਬੈਠੇ ਠੀਕ ਹੈ ਹੁਣ ਲੱਗੀ ਜਾਂਦੀ ਹੈ ਠੀਕ ਕਈ ਇਹੋ ਜਿਹੇ ਹੁੰਦੇ ਨੇ ਕਈ ਟ੍ਰੈਫਿਕ 'ਚ ਫਸੇ ਹੋਣਗੇ ਤੁਸੀਂ ਨੋਟ ਕਰਕੇ ਵੇਖਿਓ ਵੀ ਲਾਈਨ ਲੱਗੀ ਹੋਈ ਹੈ ਗੱਡੀਆਂ ਖੜੀਆਂ ਤੇ ਕਈ ਐਂ ਵੀ ਚਲੋ ਹੁਣ ਲਾਈਨ ਲੱਗੀ ਸਾਡੇ ਰੌਲਾ ਪਾਉਣ ਨਾਲ ਤੇ ਐਂ ਨਹੀਂ ਵੀ ਟ੍ਰੇਨ ਇਕਦਮ ਹੀ ਆ ਜੂ ਉਹ ਤਾਂ ਆਊ ਹੀ ਆਊ ਜਦੋਂ ਉਹ ਫਿਰ ਐਂ ਲਾ ਲੈਂਦੇ ਆਰਾਮ ਨਾਲ ਵੀ ਐਂ ਤੇ ਕਈ ਤੁਸੀਂ ਵੇਖੋ ਕਿਵੇਂ ਕਾਹਲੇ ਪੈਂਦੇ ਹੁੰਦੇ ਕਈ ਪ੍ਰਸ਼ਾਦ ਵਰਤਦਾ ਐਂ ਆਰਾਮ ਨਾਲ ਬੈਠੇ ਰਹਿੰਦੇ ਚਲੋ ਭਾਈ ਬਾਬਾ ਵਰਤਾਉਂਦਾ ਹੈ ਆਜੂ ਵਾਰੀ ਤੇ ਕਈ ਵੇਖਿਓ ਕਿਵੇਂ ਭੜਕਦੇ ਐਂ ਹੱਥ ਕਦੇ ਐਂ ਕਰਨ ਇਹਨੂੰ ਸਹਿਜ ਕਹਿੰਦੇ ਆ ਕਈ ਤੁਸੀਂ ਵੇਖਿਓ ਸਹਿਜ ਮਨ ਦੀ ਅਵਸਥਾ ਹੈ ਬੋਡੀ ਲੈਂਗੁਏਜ ਨਹੀਂ ਕਈ ਸਰੀਰ ਨੂੰ ਨਾ ਮੈਨੂੰ ਇੱਕ ਬੰਦਾ ਮਿਲਿਆ ਕਹਿੰਦੇ ਸਾਡੇ ਬਾਬਾ ਜੀ ਬਹੁਤ ਸਹਿਜ ਨਾਲ ਰਹਿੰਦੇ ਮੈਂ ਕਿਹਾ ਕਿਵੇਂ ਕਹਿੰਦਾ ਬਸ ਜੇ ਤੁਸੀਂ ਐਂ ਗੱਲ ਕਰੋਗੇ ਵੀ ਜਮਾਂ ਹੀ ਸਹਿਜ ਨਾਲ ਬੋਲਦੇ ਆ ਹੌਲੀ ਹੌਲੀ ਬਸ ਐਂ ਜਿਵੇਂ ਪੈਰ ਵੀ ਧਰਤੀ ਤੇ ਰੱਖਦੇ ਆ ਨਾ ਵੀ ਐਂ ਤੁਰਦੇ ਆ ਹੌਲੀ ਹੌਲੀ ਤੁਰਨਾ ਹੌਲੀ ਹੌਲੀ ਬਹਿਣਾ ਹੌਲੀ ਹੌਲੀ ਗੱਲ ਕਰਨੀ ਐਂ ਸਹਿਜ ਹੈ ਜਮਾਂ ਹੀ ਸਹਿਜ ਮੈਨੂੰ ਕਹਿੰਦਾ ਬਾਹਲੇ ਸਹਿਜ ਚ ਰਹਿੰਦੇ ਸਹਿਜ ਬਲੋ ਜੈਸੇ ਤੱਤ ਨਾ ਜਾਈ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਕਮਲਿਆ ਇਹਨੂੰ ਢਿੱਲੜ ਪਾਉਣਾ ਕਹਿੰਦੇ ਆ ਤੂੰ ਨਾ ਬਾਬੇ ਦਾ ਚੇਲਾ ਬਣਦੀ ਤੇਰੀਆਂ ਮੱਝਾਂ ਭੁੱਖੀਆਂ ਮਰ ਜਾਣਗੀਆਂ ਵੀ ਤੂੰ ਵੀ ਕਿਤੇ ਟੋਕਰਾ ਸਹਿਜ ਸਹਿਜ ਕਿਤੇ ਕਾਪੀ ਟੱਕ ਟੋਕਰਾ ਸਿਰ ਤੇ ਚੱਕ ਕੇ ਘਰ ਵਾਲੀ ਨੂੰ ਵੀ ਆਹ ਕਿੱਥੇ ਲੜ ਲੱਗ ਗਈ ਇਹਦੇ ਵੀ ਜਿਹੜੇ ਕੰਮ ਮਿਹਨਤ ਨਾਲ ਹਿੰਮਤ ਨਾਲ ਕਰੋਗੇ ਉਵੇਂ ਹੀ ਕਰੋਗੇ ਇਹਨੂੰ ਸਹਿਜ ਕਹਿੰਦੇ ਸਾਡੇ ਬੋਲੇ ਇਹਨੂੰ ਹੀ ਸਹਿਜ ਸਮਝੀ ਜਾਂਦੇ ਹਾਂ ਅਸੀਂ ਵੀ ਬੰਦਾ ਹੌਲੀ ਹੌਲੀ ਬੋਲਦਾ ਜੀ ਗੱਲ ਹੀ ਐਂ ਕਰਦਾ ਹੌਲੀ ਹੌਲੀ ਬਾਜ ਹੀ ਮਸਾਂ ਕੱਢਦਾ ਉਹਨੂੰ ਕਹੀ ਜਾਂਦੇ ਨੇ ਵੀ ਬਾਹਲਾ ਸਹਿਜ ਹੈ ਜੀ ਲੈ ਦੱਸ ਇਹਨੂੰ ਸਹਿਜ ਕਹਿੰਦੇ ਸਹਿਜ ਮਨ ਦੀ ਅਵਸਥਾ ਆਹ ਸਹਿਜ ਵੀ ਜਿੱਦੇ 10 ਲੱਖ ਦੀ ਗਿਣਤੀ ਹੈ ਉਹਦੇ ਵੀ ਉਹੋ ਜਿਹੀ ਹੈ ਜਿਹਦੇ ਆਨੰਦਪੁਰ ਚ ਹੈ ਉਹਦੇ ਵੀ ਉਹੋ ਜਿਹੀ ਹੈ ਜਿਹਦੇ ਕੰਡਿਆਂ ਤੇ ਪਏ ਹੈ ਉਹਦੇ ਵੀ ਉਹੋ ਜਿਹੀ ਹੈ ਸਹਿਜ ਮਨ ਦੀ ਸਹਿਜ ਚ ਹੈ ਮਨ ਅੰਦਰ ਵਾਲਾ ਹਿਲਦਾ ਹੀ ਨਹੀਂ ਸਹਿਜ ਅਵਸਥਾ ਮਨ ਦੀ ਅਵਸਥਾ ਹੈ ਬੜੇ ਵੀਰ ਸਹਿਜ ਚ ਹੁੰਦੇ ਆ ਕੱਲ ਤੱਕ ਪਤਾ ਨਹੀਂ ਸੀ ਕੈਂਸਰ ਹੈ ਕੱਲ ਵੀ ਉਵੇਂ ਹੀ ਹੱਸਦੇ ਖੇਡਦੇ ਸੀ ਵੀ ਠੀਕ ਹੈ ਭਾਈ ਅੱਜ ਪਤਾ ਲੱਗ ਗਿਆ ਕਹਿੰਦੇ ਕੈਂਸਰ ਹੈ ਕਹਿੰਦੇ ਠੀਕ ਹੈ ਭਾਈ ਕੱਲ ਤੱਕ ਤੇ ਐਂ ਸੀ ਵੀ ਅਜੇ 70-80 ਸਾਲ ਉਮਰ ਭੋਗਾਂਗੇ ਹੁਣ ਐਂ ਜੇ ਹੋ ਗਿਆ ਵੀ ਸਾਲ ਹੀ ਹੈ ਤਾਂ ਵੀ ਕੋਈ ਫਰਕ ਹੀ ਨਹੀਂ ਪਿਆ ਇਹ ਸੀ ਵੀ ਯਾਰ ਬੰਦੇ ਤੇ ਫਰਕ ਹੀ ਨਹੀਂ ਐਡੀ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਵੀ ਕਾਇਮ ਹੈ ਇਹ ਵੀ ਪਤਾ ਵੀ ਸਾਲ ਦੇ ਵਿੱਚ ਵਿੱਚ ਮਰਜੂ ਮੈਂ ਤਾਂ ਵੀ ਫਰਕ ਨਹੀਂ ਪੈਂਦਾ ਆਹ ਸਹਿਜ ਸਹਿਜ ਕੋਈ ਸਰੀਰ ਦੀ ਗੱਲ ਥੋੜੋ ਹੈ ਫਿਜ਼ੀਕਲ ਤੇ ਬੰਦਾ ਐਕਟਿਵ ਹੀ ਚਾਹੀਦਾ ਹੈ ਜਿਹੜੇ ਕੰਮ ਜਿਹੜੇ ਟਾਈਮ ਤੇ ਕਰਨੇ ਚਾਹੀਦੇ ਉਹ ਤੇ ਬੰਦਾ ਉਵੇਂ ਹੀ ਚਾਹੀਦਾ ਭੱਜ ਭੱਜ ਕੇ ਮਿਹਨਤ ਕਰੇ ਦੌੜੇ ਭੱਜੇ ਹਿੰਮਤ ਕਰੇ ਉਹ ਤੇ ਉਵੇਂ ਹੀ ਕਰੋਗੇ ਤੁਸੀਂ ਉਹਦੇ ਵਿੱਚ ਸਹਿਜ ਕਿੱਥੋਂ ਆ ਗਿਆ ਉਹਦੇ ਵਿੱਚ ਤੇ ਹਿੰਮਤ ਹੀ ਚਾਹੀਦੀ ਹੈ ਸਹਿਜ ਮਨ 'ਚ ਰੱਖੋ ਅੰਦਰ ਰੱਖੋ ਸਹਿਜ ਲਓ ਹੁਣ ਪਿਆਰਿਓ ਜਦੋਂ ਗੁਰੂ ਸਾਹਿਬ ਤੇ ਐਂ ਬੈਠੇ ਰਹੇ ਕਦੋਂ ਬਾਹਰ ਤੋਂ ਦਰਵਾਜ਼ਾ ਤੋੜਿਆ ਦੂਜਾ ਬੰਦਾ ਤੇ ਡਰ ਕੇ ਐਂ ਪਰੇ ਨੂੰ ਭੱਜ ਵਿਆਹ ਕੀ ਕਰਦਾ ਐਂ ਨਹੀਂ ਕੀਤਾ ਉਹਨਾਂ ਨੇ ਐਂ ਬੈਠੇ ਮਰਦਾਨਾ ਥੋੜਾ ਜਿਹਾ ਖੂੰਜੇ ਜੇ ਨੂੰ ਲੱਗ ਗਿਆ ਐਂ ਜੇ ਰਬਾਬ ਸੈੱਟ ਕਰਦਾ ਕਰਦਾ ਵੀ ਆਹ ਇੱਕਦਮ ਕਿੱਥੋਂ ਆ ਵੜੇ ਵੀ ਇੱਕਦਮ ਹੀ ਦਰਵਾਜ਼ਾ ਹੀ ਤੋੜਤਾ ਇਹਨਾਂ ਨੇ ਆ ਕੇ ਹੁਣ ਕਰਨਗੇ ਕੀ ਹੁਣ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਹੋ ਸਕਦਾ ਸਾਧਾਂ ਦੇ ਚੇਲੇ ਨਾ ਹੋਵੋ ਅੰਦਰੋਂ ਹੋਰ ਹੋਵੋ ਬਾਹਰੋਂ ਹੋਰ ਹੋਵੋ ਪਰ ਮੈਂ ਜਿਹੇ ਜਿਹਾ ਅੰਦਰੋਂ ਆ ਉਹੋ ਜਿਹੇ ਬਾਹਰੋਂ ਸਾਡੇ ਦੋ ਰੂਪ ਨਹੀਂ ਇੱਕੋ ਹੀ ਹੈ। ਅਸੀਂ ਮਖੋਟਾ ਤੇ ਪਾਇਆ ਹੀ ਨਹੀਂ, ਚਿਹਰਾ ਹੋਰ ਦਿਖਾਈਏ ਹੋਰ ਤੇ ਵਿੱਚੋਂ ਹੋਰ ਹੋਈਏ, ਜਿਹੇ ਜੇ ਹੈਗੇ ਆ ਭਾਈ ਤੇਰੇ ਸਾਹਮਣੇ ਬੈਠੇ, ਕੱਢੋ ਜੋ ਕੁਝ ਹੈ ਤੁਹਾਡੇ ਕੋਲ। ਮਰ ਕੇ ਤੇ ਸਾਡਾ ਤੇ ਖਜ਼ਾਨਾ ਆਹੀ ਹੈ, ਲੈ ਮਰਦਾਨਿਆ ਰਬਾਬ ਜਾ ਆਪਣੇ ਵਾਲਾ ਖਜ਼ਾਨਾ ਵਿਖਾਈਏ। ਨਾਲੇ ਡਰਦਾ ਜਾ ਕਿਉਂ ਹੈ, ਤੂੰ ਕਿਉਂ ਡਰਦਾ ਹੈ? ਡਰੇ ਹੋ ਜਿੰਨੇ ਪਾਪ ਕੀਤੇ, ਡਰੇ ਹੋ ਜਿੰਨਾ ਬੰਦੇ ਮਾਰ ਮਾਰ ਹੂੰਜ ਸਿੱਟੇ ਹੈ, ਡਰੇ ਹੋ ਜਿਹੜਾ ਢੋਂਗ ਕਰਦਾ, ਡਰੇ ਹੋ ਜਿਹੜਾ ਝੂਠ ਬੋਲਦਾ ਪੈਰ ਪੈਰ ਤੇ, ਡਰੇ ਹੋ ਜਿਹੜਾ ਲੁੱਟ ਕੇ ਖਾ ਗਿਆ ਸਾਰੇ ਇਲਾਕੇ ਨੂੰ, ਡਰੇ ਹੋ ਜਿਹਦੇ ਹੱਥ ਖੂਨ ਨਾਲ ਰੰਗੇ ਹੈ, ਤੂੰ ਕਿਉਂ ਡਰਦਾ ਮਰਦਾਨਿਆ? ਵਜਾ ਰਬਾਬ, ਮਰਦਾਨੇ ਨੇ ਰਬਾਬ ਵਜਾਈ ਹੈ। ਦੱਸਿਆ ਜਾਂਦਾ ਹੈ ਵੀ ਗੁਰੂ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ, ਪਰ ਹੈ ਸਾਡੇ ਸਾਰਿਆਂ ਲਈ ਇਹ ਸੱਜਣ ਸੱਜਣ ਬਣਦਾ ਹੈ ਜੇ, ਪਰ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਗਲਤੀਆਂ ਕਰਕੇ ਜਿਹੜੇ ਲੇਖੇ ਦੇਣੇ ਪੈਣਗੇ, ਗਲਤ ਕੰਮ ਕਰਾਂਗਾ ਤੇ ਲੇਖਾ ਦੇਣਾ ਹੀ ਪਏਗਾ ਨਾ, ਆਪਣੇ ਆਪ ਨੂੰ ਆਪਣੇ ਅੰਦਰ ਹੀ ਬੰਦਾ ਲੇਖਾ ਦਿੰਦਾ ਹੈ। ਉੱਥੇ ਫਿਰ ਸੱਜਣ ਉਹ ਨੇ ਜਿਹੜੇ ਸਹੀ ਸਲਾਹ ਦੇਣ, ਸਹੀ ਰਾਹ ਤੋਰਨ, ਗਲਤ ਪਾਸੇ ਨਾ ਤੋਰਨ। ਜਿੱਦਾਂ ਦੀ ਅਸਲ ਸੱਜਣ ਉਹ ਨੇ ਸਹੀ ਟਾਈਮ ਤੇ ਸਹੀ ਸਲਾਹ ਦੇ ਕੇ ਮੈਨੂੰ ਸਹੀ ਰਸਤੇ ਪਾ ਦੇਣ। ਜੇ ਮੈਂ ਗਲਤ ਪਾਸੇ ਪਿਆ ਰਿਹਾ ਤੇ ਮੈਂ ਲੇਖੇ ਦਿਆਂਗਾ, ਜੇ ਮੈਂ ਨਸ਼ਾ ਕਰਦਾ ਰਿਹਾ ਮੇਰਾ ਸਰੀਰ ਇੱਕ ਦਿਨ ਗਲ ਜਾਣਾ, ਮੈਨੂੰ ਭੋਗਣਾ ਪੈਣਾ, ਉਹ ਫਲ ਭੋਗਣਾ ਪੈਣਾ, ਗਲਤੀਆਂ ਕਰਦਾ ਛਿੱਤਰ ਖਾਵਾਂਗਾ। ਸੱਜਣ ਉਹ ਨੇ ਜਿਹੜੇ ਮੇਰੇ ਯਾਰ, ਮੈਨੂੰ ਪਤਾ ਲੱਗ ਜੇ ਵੀ ਘਰ ਵਾਲੀ ਨੂੰ ਧੋਖਾ ਕਰਦਾ ਮੈਨੂੰ ਟੋਕਣ, ਲੇਖਾ ਦੇਵਾਂਗਾ। ਯਾਰ ਘਰ ਵਾਲੀ ਨਾਲ ਧੋਖਾ ਨਾ ਕਰ, ਤੂੰ ਗਲਤ ਪਾਸੇ ਲੱਗਿਆ ਪੈਣ, ਉਹ ਨੇ ਸੱਜਣ। ਸੱਜਣ ਮੇਰੇ ਉਹ ਨੇ ਜਿਹੜੇ ਮੈਨੂੰ ਮਾਂ ਪਿਓ ਨੂੰ ਕਹਿਣ ਧੋਖਾ ਨਾ ਦੇ, ਅਸਲ ਮੇਰਾ ਮਿੱਤਰ ਉਹ ਹੈ, ਅੱਜ ਤੂੰ ਗਲਤ ਲੱਗਾ ਕਰਨ ਜਾਨ ਤੇਰੀ ਬੜੀ ਔਖੀ ਹੋਊ, ਲੇਖਾ ਹੀ ਦੇਵਾਂਗਾ। ਜਿੱਦੇ ਮੈਂ ਢੋਲ ਲੱਗਿਆ ਪਾਉਣ, ਸੱਜਣ ਮੇਰੇ ਉਹ ਨੇ ਜਿਹੜੇ ਮੈਨੂੰ ਕਹਿਣ ਵੀ ਰਹਿਣ ਦੇ ਯਾਰ, ਨਾ ਪਾ, ਜੇ ਤੇਰੀ ਨੀਂਦ ਹਰਾਮ ਹੋਜੂ, ਜਿੰਨੇ ਦਿਨ ਤੇਰਾ ਢੋਲ ਪਿਆ ਰਹਿਣਾ ਤੈਨੂੰ ਨੀਂਦ ਸਹੀ ਨਹੀਂ ਆਉਣੀ, ਬਾਹਰ ਹੋਟਲ ਵੱਜਿਆ ਕਰੂ ਐਂਬੂਲੈਂਸ ਦਾ, ਤੈਨੂੰ ਆਊਗੀ ਆ ਗਏ ਫੜਨ ਵਾਲੇ, ਆ ਗਏ ਲੈ ਫੜਿਆ ਗਿਆ, ਉਹ ਤੇਰੀ ਨੀਂਦ ਹਰਾਮ ਹੈ, ਲੇਖੇ ਦੇਵਾਂਗਾ। ਵੇਖੋ ਨਾ ਪਿਆਰਿਓ, ਜਿਹੜਾ ਬੰਦਾ ਗਲਤ ਕੰਮ ਕਰਦਾ ਲੇਖੇ ਦਿੰਦਾ ਹੈ, ਉਹ ਵੇਖੋ ਬਈ ਪਾਸੇ ਮਾਰਦਾ। ਵੇਖੋ ਅੱਜ ਸਾਰੀ ਰਾਤ ਨੀਂਦ ਨਹੀਂ ਇਹਨੂੰ ਆਈ, ਨੀਂਦ ਥੋੜਾ ਆਈ ਅੱਜ ਇਹਨੂੰ, ਪਤਾ ਕਿਉਂ ਨਹੀਂ ਨੀਂਦ ਆਈ? ਕਿਉਂਕਿ ਡਰਿਆ ਹੋਇਆ ਵੀ ਕਿਤੇ ਪਤਾ ਨਾ ਲੱਗ ਜੇ ਚੋਰੀ ਦਾ ਮੋਟਰਸਾਈਕਲ ਖੜਾ ਮੇਰੇ ਘਰੇ, ਆ ਤਾਂ ਡਰਦਾ ਹੈ। ਆ ਵੇਖੋ ਕਿਵੇਂ ਪਾਸੇ ਮਾਰਦਾ ਲੇਖੇ ਦੇ ਰਿਹਾ, ਕੀ ਹੋਇਆ? ਕਹਿੰਦੇ ਮੈਂ ਇਸ ਚੋਰੀ ਦੀ ਕਰਕੇ ਲਿਆਇਆ, ਆਪ ਮੁੱਲ ਨਹੀਂ ਨਾ ਖਰੀਦੀ, ਤਾਂ ਡਰਦਾ ਵੀ ਫੜਿਆ ਨਾ ਜਾਵਾਂ ਕਿਤੇ। ਆ ਚੋਰੀ ਦੀ ਗੱਡੀ ਹੈ, ਉਦਾਂ ਬਾਜ਼ਾਰ ਚੋਂ ਕਿਤੇ ਸਹੀ ਪੇਪਰਾਂ ਦੀ ਖਰੀਦ ਕੇ ਲਿਆਉਣੀ ਹੁੰਦੀ 6 ਲੱਖ ਦੀ ਸੀ, ਪਰ 80,000 ਦੀ ਚੋਰੀ ਦੀ ਗੱਡੀ ਲਿਆਂਦਾ, ਚਾਸੀ ਹੋਰ ਹੈ, ਨੰਬਰ ਹੋਰ ਹੈ, ਪਤਾ ਵੀ ਚੋਰੀ ਦਾ ਹੈ, ਮਾਲ ਹੈ, ਜਿੱਦੇ ਲਿਆ ਕੇ ਘਰੇ ਖੜਾ ਲਈ, ਉਹਦੇ ਤੇਰੀ ਨੀਂਦ ਨਾ ਸਹੀ ਆਉਣੀ, ਤੈਨੂੰ ਗੱਡੀ ਦਾ ਨਜ਼ਾਰਾ ਤੇ ਲੈ ਲਵੇਂਗਾ, ਨੀਂਦ ਉੱਡ ਜਾਣੀ ਤੇਰੇ, ਜਾਨ ਔਖੀ ਕਰ ਲਵੇਂਗਾ ਆਪਣੀ। ਤੇ ਅਸਲੀ ਸੱਜਣ ਮੇਰਾ ਉਹ ਮੰਨੋ ਜਿਹੜਾ ਮੈਨੂੰ ਸਹੀ ਟਾਈਮ ਤੇ ਸਹੀ ਸਲਾਹ ਦੇਵੇ, ਲੇਖੇ ਨਾ ਦੇਣੇ ਪੈਣ। ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਫਿਰ ਆਖਿਆ, ਕਹਿੰਦੇ ਲੱਗਦਾ ਹੀ ਹੈ ਉੱਤੋਂ ਉੱਤੋਂ ਸੱਜਣ ਵਿੱਚੋਂ ਕੁਝ ਹੋਰ, ਹੁਣ ਪੜੋ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਅਗਲੀ ਪੰਕਤੀ,
ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ,
ਨੀ ਮਜ਼ਬੂਤ ਨਾ ਹੋਵੇ ਵਿੱਚ ਕੁਛ ਵੀ ਨਾ ਹੋਵੇ, ਬਿਲਡਿੰਗ ਵਿੱਚ ਜਾਨ ਨਾ ਹੋਵੇ, ਉੱਤੋਂ ਉੱਤੋਂ ਚਿਤਰੇ ਹੋਏ ਹੋਣ ਘਰ, ਉਹਦਾ ਕੀ ਫਾਇਦਾ ਭਾਈ? ਜਿੱਦੇ ਢਹਿ ਗਏ ਪਤਾ ਵੀ ਲੱਗਣਾ ਢਹਿ ਕਦੋਂ ਜਾਣਾ, ਤੇ ਢਹਿ ਗਏ ਕੰਮ ਫਿਰ ਨਹੀਂ ਆਉਣਾ, ਵਿੱਚੋਂ ਨਿਕਲੂ ਕੀ ਮਲਬਾ, ਕੀ ਨਿਕਲੂ ਉਹਦੇ ਚੋਂ? ਬਾਹਰੋਂ ਹੀ ਜਿਹੜੇ ਚਿਤਰੇ ਹੋਏ ਹੈ ਸੋਹਣੇ ਲੱਗਦੇ ਹੈ, ਵਿੱਚ ਕੱਖ ਨਹੀਂ, ਕਹਿੰਦੇ ਉਹਨਾਂ ਦਾ ਕੀ ਫਾਇਦਾ ਹੈ? ਉਹ ਮੇਰੇ ਕਾਹਦੇ ਮਿੱਤਰ ਨੇ ਜਿਹੜੇ ਸਹੀ ਟਾਈਮ ਤੇ ਸਹੀ ਸਲਾਹ ਨਹੀਂ ਦਿੰਦੇ? ਉਹ ਸਾਡੇ ਕਿਹੜੇ ਦੋਸਤ ਨੇ ਜਿਹੜੇ ਸਹੀ ਟਾਈਮ ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਉਹ ਕਾਹਦੇ ਦੋਸਤ ਨੇ ਸਾਡੇ ਅੱਗੇ
ਬੱਗਾ ਬੱਗੇ ਕੱਪੜੇ ਤੀਰਤ ਮੰਝ ਵਸਾਨ ਕੁੱਟ ਕੁੱਟ ਜੀਆਂ ਖਾਬਣੇ ਬੱਗੇ ਨਾ ਕਹੀਆਂ
ਕਹਿੰਦੇ ਬਗਲੇ ਚਿੱਟੇ ਰੰਗ ਦੇ ਹੁੰਦੇ ਆ ਰਹਿੰਦੇ ਵੀ ਤੀਰਥਾਂ ਤੇ ਸਰੋਵਰਾਂ ਤੇ ਐ ਪੁਰਾਣੇ ਸਮਿਆਂ ਚ ਇਦਾਂ ਦੇ ਕੱਚੇ ਸਰੋਵਰ ਤੇ ਸਰੋਵਰਾਂ ਦੇ ਉੱਤੇ ਬਗਲੇ ਕਹਿੰਦੇ ਲੱਗਦੇ ਹੀ ਚਿੱਟੇ ਐ ਪਰ ਸਾਫ਼ ਨਹੀਂ ਬਗਲੇ ਕਹੇ ਜਾ ਸਕਦੇ ਕਿਵੇਂ ਵੇਖੋ ਜੀਵ ਖਾਂਦੇ ਐ ਇੱਕ ਲੱਤ ਦੇ ਭਾਰ ਬਗਲਾ ਖੜਾ ਹੁੰਦਾ ਹੈ ਪਰ ਕਰਦਾ ਦਿਖਾਵਾ ਕਹਿੰਦੇ ਬਗਲਿਆਂ ਵਰਗੇ ਐ ਲੱਗਦੇ ਹੀ ਚਿੱਟੇ ਐ ਵਿੱਚੋਂ ਚਿੱਟੇ ਨਹੀਂ ਹੁੰਦੇ ਬਗਲਾ ਉਦਾਂ ਚਿੱਟਾ ਹੁੰਦਾ ਪਰ ਸਾਫ਼ ਥੋੜਾ ਹੁੰਦਾ ਚਿੱਟਾ ਹੁੰਦਾ ਸਾਫ਼ ਨਹੀਂ ਹੁੰਦਾ ਇਸੇ ਤਰ੍ਹਾਂ ਕਈ ਬੰਦੇ ਉੱਤੋਂ ਲੱਗਦੇ ਆ ਵਧੀਆ ਪਰ ਵਿੱਚੋਂ ਵਧੀਆ ਸਾਫ਼ ਨਹੀਂ ਹੁੰਦੇ ਉੱਤੋਂ ਤੇ ਸਾਫ਼ ਸੁਥਰੇ ਹੀ ਲੱਗਦੇ ਆ ਪਰ ਕਰਮਾਂ ਕਰਕੇ ਸਾਫ਼ ਨਹੀਂ ਹੁੰਦੇ ਹਾਂਜੀ
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਧਨ ਹਨ
ਇੱਕ ਗੱਲ ਵੇਖੋ ਆਪਣੀ ਗੱਲ ਕਰਦੇ ਕਹਿ ਰਹੇ ਮਹਾਰਾਜ ਇੱਦਾਂ ਕਹਿੰਦੇ ਵੀ ਸੱਜਣ ਅਸਲ ਤਾਂ ਹੀ ਆ ਨਾ ਅਸੀਂ ਕਿਸੇ ਦੇ ਸੱਜਣ ਅਸਲ ਹੁੰਦਾ ਹੀ ਉਹ ਹੈ ਕਹਿੰਦੇ ਸਿਮਲ ਦਾ ਰੁੱਖ ਹੈ ਜਿਹੜਾ ਉਹਦਾ ਤੇ ਮਾਰਦਾ ਹੁਲਾਰੇ ਉੱਚਾ ਲੰਮਾ ਬਹੁਤ ਹੁੰਦਾ ਹੈ ਸਿਮਲ ਰੁੱਖ ਸਰਾਏ ਰਾ ਅਤ ਧੀਰਗ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਉਹ ਫਲ ਵੀ ਫਿੱਕੇ ਫੁੱਲ ਵੀ ਕਿਸੇ ਕੰਮ ਨਹੀਂ ਸਿਮਲ ਦਾ ਰੁੱਖ ਲੰਮਾ ਚੌੜਾ ਬਹੁਤ ਹੁੰਦਾ ਹੈ ਪਰ ਨਿਕੰਮਾ ਹੈ ਵੇਖਣ ਨੂੰ ਲੱਗਦਾ ਸੋਹਣਾ ਸਿਮਲ ਰੁੱਖ ਜਦੋਂ ਹੁਲਾਰੇ ਮਾਰਦਾ ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆਏ ਆਸ ਕਰਕੇ ਪੰਛੀ ਫਿਰ ਆਸ ਕਰਕੇ ਆਉਂਦੇ ਹੈ ਵੀ ਸਿਮਲ ਰੁੱਖ ਜਦੋਂ ਹੁਲਾਰੇ ਮਾਰਦਾ ਹੈ ਪਰ ਕਹਿੰਦੇ ਜਦੋਂ ਆਸ ਕਰਕੇ ਨੇੜੇ ਆਉਂਦੇ ਹੈ ਵਿੱਚੋਂ ਕੁਝ ਹੋਰ ਹੀ ਨਿਕਲਦਾ ਹੈ ਕਹਿੰਦਾ ਏਦਾਂ ਜਿਹੜੇ ਸੱਜਣ ਵੇਖਣ ਨੂੰ ਵਧੀਆ ਲੱਗਦੇ ਆ ਬੰਦੇ ਉਹ ਕਹਿੰਦੇ ਦਿਖਾਵਾ ਕਰੇਗਾ ਜਦੋਂ ਅਗਲਾ ਤੇਰੇ ਕੋਲ ਆ ਕੇ ਵੇਖੂਗਾ ਫਿਰ ਪਤਾ ਨਹੀਂ ਲੱਗ ਜੂ ਮੰਨ ਲਓ ਹੁਣ ਤੁਸੀਂ ਮੇਰੇ ਕੋਲੇ ਇੱਥੇ ਤੁਸੀਂ ਵੇਖਦੇ ਹੋ ਹੁਣ ਜੇ ਅਸੀਂ ਦਿਖਾਵਾ ਕਰੀ ਜਾਈਏ ਤੁਸੀਂ ਮੇਰੇ ਨਾਲ ਚੜ ਜਾਓ ਤੇ ਸਾਡੇ ਤੁਸੀਂ ਰਹਿ ਕੇ ਵੇਖੋ 15 ਕੁ ਦਿਨ ਆ ਜਿੰਨੇ ਅੱਖਾਂ ਬੰਦ ਕਰਕੇ ਬੈਠੇ ਇਹਨਾਂ ਦਾ ਪਤਾ ਨਹੀਂ ਲੱਗ ਜੂ ਵੀ ਯਾਰ ਆਹ ਤੇ ਅੱਖਾਂ ਬੰਦ ਕਰਕੇ ਐਂ ਬੈਠਾ ਹੁੰਦਾ ਦੀਵਾਨ 'ਚ ਇਹ ਤੇ ਗਾਲਾਂ ਕੱਢਦਾ ਯਾਰ ਉਹ ਐ ਲੱਗੂ ਨਹੀਂ ਪਤਾ ਕਿੰਨਾ ਚਿਰ ਤੁਸੀਂ ਦਿਖਾਵਾ ਕਰ ਲਓਗੇ ਆਹ ਤੇ ਬੰਦਾ ਯਾਰ ਬਹੁਤ ਵਧੀਆ ਲੱਗਦਾ ਸੀ ਮੈਨੂੰ ਹੁਣ ਤੁਸੀਂ ਸਟੇਜ ਤੇ ਬੋਲਦੇ ਨੂੰ ਸੁਣ ਲਿਆ ਤੇ ਜੇ ਤੁਹਾਨੂੰ ਇਹ ਤਾਂ ਯਾਰ ਏਦਾਂ ਦਾ ਬੰਦਾ ਭਾਵ ਕੇ ਕਹਿੰਦੇ ਉਹ ਤੇਰਾ ਦਿਖਾਵਾ ਤੈਨੂੰ ਤੰਗ ਨਹੀਂ ਕਰੂ ਔਖਾ ਨਹੀਂ ਹੋਏਗਾ ਜਿਹੜਾ ਬੰਦਾ ਚੋਰੀ ਪੀਂਦਾ ਹੈ ਉਹਦੀ ਜਾਨ ਔਖੀ ਹੈ ਕਈ ਬੰਦੇ ਹੁੰਦੇ ਰਿਸ਼ਤਾ ਕਰਨਾ ਕਰੋ ਇਹੋ ਜਿਹੀ ਆ ਮੈਂ ਜਿਹੋ ਜਿਹਾ ਹੈਗਾ ਕਈ ਬੰਦੇ ਇਦਾਂ ਦੇ ਹੁੰਦੇ ਆ ਜੀ ਪਰ ਖਤਰਾ ਜਿਹੜਾ ਹੈ ਉਹਨਾਂ ਤੋਂ ਨਹੀਂ ਜਿਹੜੇ ਬੰਦੇ ਸੱਚ ਦੱਸਦੇ ਆ ਉਹਨਾਂ ਤੋਂ ਖਤਰਾ ਨਹੀਂ ਖਤਰਾ ਉਹਨਾਂ ਤੋਂ ਜ਼ਿਆਦਾ ਹੈ ਜਿਹੜੇ ਦਿਸਦੇ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਜੇ ਤੁਹਾਨੂੰ ਐਂ ਪਤਾ ਹੈ ਵੀ ਬੰਦਾ ਇਹੋ ਜਿਹਾ ਗਾਲਾਂ ਕੱਢਦਾ ਸ਼ਰੇਆਮ ਪਤਾ ਕਈ ਬੰਦਿਆਂ ਦਾ ਉਹਨਾਂ ਤੋਂ ਨਹੀਂ ਖਤਰਾ ਜਿਹੜੇ ਬੰਦੇ ਦਿਖਾਵਾ ਕਰਦੇ ਆ ਖਤਰਾ ਹੀ ਉਹਨਾਂ ਤੋਂ ਹੈ ਉਹਦੇ ਤੋਂ ਤਾਂ ਅਗਲਾ ਪਹਿਲਾਂ ਹੀ ਨੇੜੇ ਨਹੀਂ ਜਾਂਦਾ ਉਹਦੇ ਵੀ ਇਹੋ ਜਿਹਾ ਉਹ ਪਰ ਖਤਰਾ ਉਹਨਾਂ ਤੋਂ ਜ਼ਿਆਦਾ ਜਿਹੜੇ ਦਿਸਦੇ ਕੁਝ ਹੋਰ ਹੈ ਤੇ ਕਰਦੇ ਕੁਝ ਹੋਰ ਤੇ ਜਦੋਂ ਅਗਲਾ ਨੇੜੇ ਆਏਗਾ ਪਤਾ ਨਹੀਂ ਲੱਗ ਜੂ ਸਿਮਲ ਰੁੱਖ ਨੂੰ ਵੇਖ ਕੇ ਪੰਛੀ ਆ ਜਾਂਦੇ ਆ ਜਦੋਂ ਆਉਂਦੇ ਆ ਫਿਰ ਪਤਾ ਲੱਗ ਜਾਂਦਾ ਵੀ ਇਹ ਤੇ ਨਿਕੰਮਾ ਹੈ ਓਏ ਸੱਜਣਾ ਤੇਰੇ ਕੋਲੇ ਲੋਕ ਆਉਂਦੇ ਤੇ ਹੈ ਭੱਜ ਭੱਜ ਕੇ ਪਰ ਜਦੋਂ ਅਗਲਾ ਤੇਰੇ ਕੋਲੇ ਆ ਕੇ ਵੇਖਦਾ ਫਿਰ ਸਿਰੇ ਦਾ ਨਿਕੰਮਾ ਨਿਕਲਦਾ ਤੂੰ ਦੂਰੋਂ ਦੂਰੋਂ ਲੋਕ ਤੇਰੇ ਇੱਕ ਵਾਰੀ ਭੁਲੇਖਾ ਜਿਹਾ ਪੈ ਜਾਂਦਾ ਮੁੜ ਕੇ ਤੇਰਾ ਸਾਰਾ ਹੀ ਪਤਾ ਲੱਗ ਜਾਂਦਾ ਵੀ ਸਿਰੇ ਦਾ ਨਿਕੰਮਾ ਹੈ ਭਾਈ ਜਿਹੇ ਜੇ ਦਿਸਦੇ ਹੋ ਉਹੇ ਜੇ ਬਣੋ ਗੁਰੂ ਸਾਹਿਬ ਕਹਿੰਦੇ ਦਿਖਾਵੇ ਮਨਾ ਕਿਉਂ ਕਰਦਾ ਹੈ ਜਿਹੇ ਜੇ ਦਿਸਦੇ ਹੋ ਉਹੇ ਜੇ ਬਣੋ ਪਿਆਰਿਓ ਆਮ ਨਾ ਜਦੋਂ ਤੁਸੀਂ ਆਮ ਬੋਲੀ 'ਚ ਗੱਲ ਕਰਦੇ ਹੋ ਕਦੇ ਵੀ ਐਂ ਨਹੀਂ ਵੀ ਅਸੀਂ ਜੀ ਬੜੇ ਗੁਰਸਿੱਖ ਜੀ ਸਾਡੇ ਬੱਚੇ ਜੀ ਕਈ ਬੰਦੇ ਆਮ ਗੱਲਾਂ ਕਰਨਗੇ ਮੇਰੇ ਬੱਚਿਆਂ ਵਰਗੇ ਬੱਚੇ ਕਿਤੇ ਬਣ ਜਾਣੇ ਆ ਜੀ ਇਹੋ ਜਿਹਾ ਤੇ ਜੰਮਿਆ ਹੀ ਨਹੀਂ ਜੀ ਕੋਈ ਬਸ ਜੰਮਣਾ ਹੀ ਨਹੀਂ ਐਂ ਨਾ ਕਿਹਾ ਕਰੋ ਬੱਚੇ ਤੁਹਾਡੇ ਛੋਟੇ ਐ ਪੜ੍ਹਦੇ ਐ ਐਂ ਕਿਹਾ ਕਰੋ ਬੱਚਿਆਂ ਵਰਗੇ ਬੱਚੇ ਐ ਜੀ ਪੜ੍ਹਨੇ ਪਾਏ ਹੋਏ ਐ ਅੱਜ ਤੱਕ ਠੀਕ ਹੈ ਕੱਲ੍ਹ ਜ਼ਮਾਨਾ ਮਾੜਾ ਪਤਾ ਕੋਈ ਨਹੀਂ ਆਖੋ ਸਤਿਨਾਮ ਇੰਨੀ ਕੁ ਸਟੇਟਮੈਂਟ ਦਿਆ ਕਰੋ, ਇਦੂ ਵੱਧ ਨਹੀਂ। ਤੰਗ ਪਤਾ ਕੀ ਕਰੂ, ਸਾਡੀਆਂ ਦਿੱਤੀਆਂ ਸਟੇਟਮੈਂਟਾਂ ਕਈ ਬੰਦੇ ਏਡੀਆਂ ਬੜਕਾਂ ਮਾਰ ਦਿੰਦੇ ਆ ਜਿੱਦੇ ਫਿਰ ਧੀ ਪੁੱਤ ਨਲਾਇਕ ਨਿਕਲਦਾ ਹੈ, ਫਿਰ ਘਰੋਂ ਬਾਹਰ ਆਉਣ ਜੋਗੇ। ਇਸ ਗੱਲ ਦਾ ਦੁੱਖ ਘੱਟ ਹੈ ਵੀ ਮੇਰਾ ਨਿਆਣਾ ਜਾਂ ਮੇਰੀ ਧੀ ਜਾਂ ਪੁੱਤ ਗਲਤ ਨਿਕਲਿਆ, ਐਂ ਸੋਚੀ ਜਾਂਦੇ ਨੇ ਹਾਏ ਓਏ ਮੇਰੇ ਪਿੰਡ 'ਚ ਕੀ ਕਹਿਣਗੇ ਵੀ ਤੂੰ ਤੇ ਗੱਲਾਂ ਹੀ ਬੜੀਆਂ ਵੱਡੀਆਂ ਕਰਦਾ ਹੁੰਦਾ ਸੀ, ਤੂੰ ਤੇ ਕਹਿੰਦਾ ਹੁੰਦਾ ਸੀ ਮੇਰੇ ਵਰਗਾ ਬੱਚਾ ਬਣ ਹੀ ਨਹੀਂ ਸਕਦਾ। ਜੇ ਪਹਿਲਾਂ ਹੀ ਠੀਕ ਇੰਨਾ ਕੁ ਰੱਖੇਗਾ ਇੱਥੇ ਕਰੋਗੇ ਜੇ ਵੀ ਭਾਈ ਨਿਆਣਿਆਂ ਵਰਗੇ ਨਿਆਣੇ ਆ ਮੇਰੇ, ਪੜ੍ਹ ਰਹੇ ਆ ਅਜੇ ਤੱਕ ਠੀਕ ਹੈ, ਭਾਈ ਕੱਲ੍ਹ ਦਾ ਪਤਾ ਕੋਈ, ਜ਼ਮਾਨਾ ਇਹੋ ਜਿਹਾ ਬਸ। ਕਦੇ ਜਾਨ ਔਖੀ ਨਹੀਂ ਹੁੰਦੀ, ਫਿਰ ਵੀ ਹੁਣ ਲੋਕ ਕੀ ਕਹਿਣਗੇ, ਕਦੇ ਨਹੀਂ ਔਖਾ ਹੋਇਆ, ਉਨੀ ਗੱਲ ਕਰੋ ਜਿੰਨੀ ਹੋਵੇ, ਸਗੋਂ ਘਟਾ ਕੇ ਦੱਸੋ ਵਧਾ ਕੇ ਨਾ ਦੱਸੋ, ਸਗੋਂ ਥੋੜ੍ਹਾ ਜਿਹਾ ਘਟਾ ਕੇ ਦੱਸੋ, ਬਹੁਤਾ ਨਾ ਵਧਾਓ, ਉਨੀ ਜਾਨ ਔਖੀ ਹੁੰਦੀ ਹੈ ਫਿਰ। ਸੱਜਣਾ ਜਿੱਦਾਂ ਦਾ ਹੈ ਉਦਾਂ ਦਾ ਬਣ, ਲਾਸਟ ਪੰਕਤੀਆਂ ਰਹਿ ਗਈਆਂ ਦੋ ਸੁਣੋ।
ਅੰਦੋਲੇ ਪਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਚੜ ਲੰਗਾ ਕਿੱਤ,
ਮੇਰਿਆ ਮਨਾ ਸਹੀ ਹੋ ਜਾ ਸਿੱਧੇ ਰਾਏ ਤੁਰ ਪੈ, ਅਕਲ ਵਾਲੇ ਪਾਸਿਓ ਅੰਨੇ ਆ, ਰਾਹ ਜ਼ਿੰਦਗੀ ਦਾ ਬਹੁਤ ਲੰਮਾ ਹੈ, ਤੇ ਐਵੇਂ ਪਾਪਾਂ ਦਾ ਭਾਰ ਸਿਰ ਤੇ ਚੱਕੀ ਫਿਰਦੇ ਆ, ਔਖਾ ਬਹੁਤ ਹੋ ਜਾਣਾ ਬੰਦੇ ਬਣ ਜਾਈਏ, ਸੱਜਣ ਜਿੱਦਾਂ ਦੇ ਬਾਹਰੋਂ ਦਿਸਦੇ ਆ ਉਹ ਜੇ ਬਣ ਜਾਈਏ, ਬਾਟ ਲਮੇਰੀ ਹੈ ਜ਼ਿੰਦਗੀ ਦਾ, ਰਾਹ ਪੜਾ ਕੱਢਣਾ ਕੱਢਣਾ ਹੈ ਤੇ ਇਸ ਕਰਕੇ ਸਹੀ ਚੱਲੀਏ, ਰਸਤਾ ਲੰਮਾ ਹੈ ਅਕਲ ਲੈ ਕੇ, ਅਕਲ ਦੇ ਅੰਨੇ ਹੋਣ ਕਰਕੇ ਤੁਰਿਆ ਨਹੀਂ ਜਾਣਾ, ਸਮਝ ਲੈ ਕੇ ਇਸ ਪਾਸੇ ਆਈਏ। ਹਾਂਜੀ
ਚਾਕਰੀਆਂ ਚੰਗਿਆਈਆਂ ਅਬਰ ਸਿਆਣਪ ਕਿੱਤ, ਨਾਨਕ ਨਾਮ ਸਵਾਲ ਤੂੰ ਵਦਾ ਛੁੱਟੈ ਜਿੱਤ,
ਮੇਰਿਆ ਮਨਾ ਨਾਮ ਨਾਲ ਜੁੜ, ਸੱਚ ਨਾਲ ਜੁੜ, ਗਿਆਨ ਨਾਲ ਜੁੜ, ਸਮਝ ਲੈ ਜਿਸ ਕਰਕੇ ਤੂੰ ਬੰਧਨਾਂ ਤੋਂ ਮੁਕਤ ਹੋ ਸਕੇ। ਚੰਗਿਆਈਆਂ ਨੇ, ਚਲਾਕੀਆਂ ਨੇ, ਸਿਆਣਪਾਂ ਨੇ, ਇਹ ਚਾਹੀਦੀਆਂ। ਬੰਦਾ ਤੇਜ ਹੋਵੇ, ਚਲਾਕ ਹੋਵੇ ਮਾੜਾ ਨਹੀਂ, ਤੇਜ ਹੋਵੇ ਦਿਮਾਗ, ਸਿਆਣਪਾਂ ਚੰਗਿਆਈਆਂ ਇਹ ਮਾੜੀਆਂ ਥੋੜ੍ਹਾ, ਬੰਦਾ ਚੰਗਾ ਹੋਣਾ ਚਾਹੀਦਾ ਪਰ ਚੰਗੇ ਹੋਣ ਦਾ ਦਿਖਾਵਾ ਨਾ ਕਰੇ, ਬੰਦਾ ਸਿਆਣਾ ਹੋਣਾ ਚਾਹੀਦਾ ਪਰ ਸਿਆਣੇ ਬਣਨ ਦਾ ਦਿਖਾਵਾ ਨਾ ਕਰੇ, ਵੀ ਉਦਾਂ ਤੇ ਬੰਦਾ ਸਿਆਣੇ ਹੋਣ ਦਾ ਦਿਖਾਵਾ ਕਰੇ ਤੇ ਅੰਦਰੋਂ ਕਮਲ ਘੋਟੇ, ਉੱਤੋਂ ਚੰਗੇ ਬਣਨ ਦਾ ਦਿਖਾਵਾ ਕਰੇ, ਇਹ ਪ੍ਰਵਾਨ ਨਹੀਂ, ਦਿਖਾਵੇ ਨਹੀਂ ਪ੍ਰਵਾਨ, ਇੱਥੇ ਅਸਲ ਗੱਲ ਹੋਣੀ ਚਾਹੀਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੱਜਣ ਦੇ ਸਾਹਮਣੇ ਕਹਿੰਦੇ ਇਦਾਂ ਸ਼ਬਦ ਪੜ੍ਹਿਆ, ਸੱਜਣ ਨਾ ਸੁਣੀ ਗਿਆ। ਅੱਛਾ, ਅੱਜ ਕੱਲ੍ਹ ਇਹ ਸ਼ਬਦ ਭਾਸ਼ਾ ਜਿਹੜੀ ਹੈ ਅੱਜ ਕੱਲ੍ਹ ਸਾਡੇ ਲਈ ਤੇ ਬਹੁਤ ਵੱਖਰੀ ਹੈ, ਕਿਉਂਕਿ ਪੰਜਾਬੀ ਜਿਹੜੀ ਹੈ ਬਦਲੀ ਜਾਂਦੀ ਹੈ ਦਿਨ ਪਰ ਦਿਨ। ਜਦੋਂ ਗੁਰੂ ਸਾਹਿਬ ਨੇ ਉਸ ਵੇਲੇ ਇਹ ਭਾਸ਼ਾ ਆਮ ਹੈ, ਇਹ ਨਹੀਂ ਇਹਦੇ ਅਰਥ ਕਰਕੇ ਸਮਝਾਉਣੇ ਪਏ ਹੋਣਗੇ, ਇਹ ਸ਼ਬਦ ਦੇ ਅਰਥ ਉਹਨਾਂ ਵੇਲਿਆਂ ਦੀ ਬੋਲੀ ਹੈ, ਭਾਸ਼ਾ ਹੈ, ਉਸ ਵੇਲੇ ਸਿੱਧੇ ਹੀ ਸਮਝ ਆ ਗਏ ਸੱਜਣ ਤੇ, ਸੱਜਣ ਨੂੰ ਕੱਲੀ ਕੱਲੀ ਗੱਲ ਸਮਝਾਉਣੀ ਨਹੀਂ ਪਈ। ਹੁਣ ਜਿਹਦੇ ਹੁਣ ਮੰਨ ਲਓ ਅੱਜ ਆਪਾਂ ਕਹੀ ਉੱਜਲ ਕਹਿ ਹਾਂ ਚਿਲਕਣਾ, ਉਦੋਂ ਚਿਲਕਣਾ ਕਹਿ ਹਾਂ ਉੱਜਲ, ਇਹਦਾ ਸਿੱਧਾ ਸਿੱਧਾ ਅਰਥ ਪਤਾ ਹੈ ਉਹਨੂੰ, ਉਦੋਂ ਦੀ ਭਾਸ਼ਾ ਹੈ। ਜਦੋਂ ਇਹ ਸ਼ਬਦ ਪੜ੍ਹਿਆ ਤੇ ਸੱਜਣ ਦੇ ਸਿੱਧੀ ਕੱਲੀ ਕੱਲੀ ਗੱਲ ਦਿਮਾਗ 'ਚ ਆ ਗਈ। ਗੁਰੂ ਜੀ ਆਪਣੀ ਮੌਜ ਵਿੱਚ ਇੱਦਾਂ ਪੜ੍ਹੀ ਜਾਂਦੇ ਆ, ਸੱਜਣ ਨਾ ਐਂ ਖੜਾ ਉੱਥੇ ਆਕੜ ਕੇ ਖੜ ਗਿਆ। ਕਮਾਲ ਦੀ ਗੱਲ ਇਹ ਹੈ ਵੀ ਵੇਖੋ ਥੱਕ ਹੈ ਸਿਰੇ ਦਾ ਪਰ ਸੁਣਦਾ ਹੈ, ਸੁਣ ਰਿਹਾ, ਸੁਣਦਾ ਰਿਹਾ, ਸੁਣਦਾ ਰਿਹਾ। ਗੁਰੂ ਸਾਹਿਬ ਨੇ ਕਿਹਾ ਉਹ ਸੱਜਣਾ ਇੱਦਾਂ ਪੜ੍ਹਦੇ ਵੀ ਸੱਜਣਾ ਨਾ ਸੱਜਣਾ, ਸੱਜਣਾ
ਸਭ ਦਾ ਤੂੰ ਸੱਜਣ ਬਣ ਜਾ, ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਸਭ ਦਾ ਤੂੰ ਸੱਜਣ ਬਣ ਜਾ, ਸਭ ਦਾ ਤੂੰ ਸੱਜਣ ਬਣ ਜਾ,
ਸੱਜਣਾ ਸੱਜ
ਸੱਜਣ ਬਣ ਜਾ
ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ
ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ
ਛੱਡ ਦੇ ਪਾਪ ਕਮਾਉਣੇ
ਛੱਡ ਦੇ ਪਾਪ ਕਮਾਉਣੇ
ਛੱਡ ਦੇ ਪਾਪ ਕਮਾਉਣੇ ਸੱਜਣਾ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਛੱਡ ਦੇ
ਪਾਪ ਕਮਾਉਣੇ ਸੱਜਣਾ ਛੱਡ ਦੇ ਪਾਪ ਕਮਾਉਣੇ
ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ
ਸਭ ਦਾ ਤੂੰ ਸੱਜਣ ਬਣ ਜਾ
ਸੱਜਣਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ
ਸਭ ਦਾ ਤੂੰ ਸੱਜਣ ਬਣ ਜਾ
ਸਭ ਦਾ ਸੱਜਣ ਬਣਨ ਦਾ ਮਤਲਬ ਇਹ ਨਹੀਂ ਵੀ ਹਰੇਕ ਨੂੰ ਸਹੀ ਕਹੇ ਸੱਜਣ ਦਾ ਮਤਲਬ ਹੈ ਜਿਹੜਾ ਗਲਤ ਆ ਉਹਨੂੰ ਗਲਤ ਕਹੇ ਮੇਰਾ ਸੱਜਣ ਹੋਣਾ ਸ਼ਰਾਬੀ ਨੂੰ ਐਂ ਕਹਿਣਾ ਪੈਣਾ ਵੀ ਨਾ ਪੀਆ ਕਰ ਇਹ ਸੱਜਣ ਜੇ ਐਂ ਕਹਾਂ ਵੀ ਠੀਕ ਹੈ ਦੱਬੀ ਜਾ ਲੱਗਾ ਐਂ ਫਿਰ ਸੱਜਣ ਕਿਵੇਂ ਅਗਲਾ ਤੇ ਕਹੂ ਵੀ ਸੱਜਣ ਹੈ ਪਰ ਇਹ ਸੱਜਣ ਵਾਲਾ ਕੰਮ ਨਹੀਂ ਮੇਰਾ ਦੁਸ਼ਮਣਾਂ ਵਾਲਾ ਕੰਮ ਹੈ ਸਹੀ ਸਲਾਹ ਦੇਣੀ ਸਹੀ ਸਲਾਹ ਦੇਣੀ ਸੀ ਉੱਥੇ ਗਲਤ ਥੋੜਾ ਕਰਨਾ ਸੀ ਭਾਈ ਸੱਜਣ ਬਣ ਗੁਰੂ ਸਾਹਿਬ ਨੇ ਕਹਿੰਦੇ ਇੱਦਾਂ ਕਿਹਾ ਜਦੋਂ ਤੇ ਸੱਜਣ ਸਿੱਧਾ ਹੋ ਲੰਮਾ ਟਾਈਮ ਗੁਰੂ ਸਾਹਿਬ ਕੋਲ ਬਹਿ ਕੇ ਬਚਨ ਸੁਣੇ ਆਖਿਰਕਾਰ ਕਹਿੰਦਾ ਮਹਾਰਾਜ ਸਾਰਾ ਹੀ ਨਕਸ਼ਾ ਸਾਹਮਣੇ ਲਿਆਤਾ ਐਂ ਵਿਖਾਤਾ ਸਾਰਾ ਕਈ ਵਾਰੀ ਆਪਾਂ ਕਹਿੰਦੇ ਦੁੱਧ ਦਾ ਦੁੱਧ ਕਰਤਾ ਪਾਣੀ ਦਾ ਪਾਣੀ ਐਂ ਨਹੀਂ ਕਹਿੰਦੇ ਵੀ ਸਾਹਮਣੇ ਵਿਖਾਤਾ ਸਾਹਮਣੇ ਵਿਖਾਉਣ ਦਾ ਮਤਲਬ ਮਲਕ ਭਾਗੋ ਦੇ ਵੀ ਇਹੀ ਹੈ ਵੀ ਮਲਕ ਭਾਗੋ ਦੇ ਜਦੋਂ ਗਏ ਕੀਤੇ ਮਹਾਰਾਜ ਨੇ ਇਹੋ ਜਿਹੇ ਬਚਨ ਕੀਤੇ ਵੀ ਉਹਨੂੰ ਆਪਣੇ ਵਾਲੀਆਂ ਪੂੜੀਆਂ ਚੋਂ ਸੱਚੀ ਖੂਨ ਲੱਗਣ ਦਿਸਣ ਲੱਗਦਾ ਤੇ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਚੋਂ ਦੁੱਧ ਦਿਸਣ ਲੱਗ ਪਿਆ ਐ ਨਹੀਂ ਵੀ ਨੁੱਚੜਨ ਲੱਗ ਪਿਆ ਦੱਸਿਆ ਤੇ ਇਹੀ ਜਾਂਦਾ ਪਰ ਇੱਕ ਵਾਰੀ ਐ ਵਿਖਾਤਾ ਵੀ ਯਾਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਐ ਖੂਨ ਦਿਸਦਾ ਐ ਵਿਖਾਤਾ ਸਿੱਧਾ ਹੋ ਗਿਆ ਕਹਿੰਦਾ ਮਹਾਰਾਜ ਬਸ ਬਖਸ਼ ਲਓ ਕਹਿੰਦੇ ਫਿਰ ਹੁਣ ਕਹਿੰਦਾ ਜੀ ਕਿਰਪਾ ਕਰ ਦਿਓ ਹੁਣ ਬੰਦਾ ਬੰਦੇ ਦੀ ਸੋਚ ਬਦਲੀ ਰਾਕਸ਼ਸ ਬਿਰਤੀ ਲਈ ਫਿਰਦਾ ਦੇਵਤਾ ਬਣ ਗਿਆ ਤੇ ਜਦੋਂ ਬਣਿਆ ਸੱਜਣ ਦੇਵਤਾ ਉਹਦੀ ਧਰਮਸ਼ਾਲਾ ਕੀ ਬਣ ਗਈ ਫਿਰ ਬੋਲੋ ਸਵਰਗ ਧਰਮਸ਼ਾਲਾ ਆਪੇ ਹੀ ਸਵਰਗ ਬਣ ਗਈ ਉਹਦੀ ਸਰਾਂ ਆਪੇ ਹੀ ਸਵਰਗ ਬਣ ਗਈ ਕਿਉਂਕਿ ਸੱਜਣ ਆਪ ਦੇਵਤਾ ਬਣ ਗਿਆ ਤੇ ਜਿੰਨਾ ਚਿਰ ਸੱਜਣ ਆਪ ਮਾੜਾ ਸੀ ਉਹਨਾਂ ਚਿਰ ਉਹਦੀ ਧਰਮਸ਼ਾਲਾ ਕੀ ਸੀ ਨਰਕ ਤੇ ਜਦੋਂ ਆਪਾਂ ਸਾਰੇ ਦੇਵਤੇ ਬਣਾਂਗੇ ਇਸ ਭਾਰਤ ਨੇ ਤਾਂ ਸਵਰਗ ਬਣਨਾ ਹੈ ਅਮਰੀਕਾ ਕੈਨੇਡਾ ਸਵਰਗਾਂ ਵਰਗੇ ਦੇਸ਼ ਤਾਂ ਹੈ ਉੱਥੇ ਰਹਿਣ ਵਾਲੇ 50% ਦੇਵਤੇ ਹੈ 50% ਵੀ ਹੋਣ ਨਾ ਤਾਂ ਵੀ ਸਵਰਗ ਬਣਨਾ 50% 50% ਵੀ ਹੋਣ ਸਾਰੇ ਨਾ ਨਹੀਂ ਬਣ ਸਕਣ ਸਾਡੇ ਇੱਥੇ 90% ਰਾਕਸ਼ਸ ਬਿਰਤੀ ਹੈ 10% ਵੀ ਮੈਂ ਜ਼ਿਆਦਾ ਕਹਿ ਰਿਹਾ 5 ਕੀ ਹੋਣ ਜਿਹੜੇ ਸਹੀ ਟਾਈਮ ਤੇ ਆਪਣੀਆਂ ਜ਼ਿੰਮੇਵਾਰੀਆਂ ਕੰਮ ਕਰਦੇ ਆ ਸਾਰੇ ਤਾਂ ਭਾਰਤ ਨਰਕ ਹੈ ਜਿੱਦੇ ਆਪਣੀ ਵਿਚਾਰ ਵਧੀਆ ਹੋ ਗਈ ਸੋਚ ਵਧੀਆ ਹੋ ਗਈ ਉਹਦੇ ਗੱਲ ਬਣਦੇ ਇਸ ਕਰਕੇ ਭਾਈ ਆਪਾਂ ਕੋਸ਼ਿਸ਼ ਕਰੀਏ ਸਾਡੀ ਸੋਚ ਬਦਲੀਏ ਗੁਰੂ ਗ੍ਰੰਥ ਸਾਹਿਬ ਇੱਕ ਸੋਚ ਹੈ ਇਹ ਸੋਚ ਸਾਡੀ ਸੋਚ ਬਣੇ ਇਹ ਵਿਚਾਰ ਸਾਡੇ ਵਿਚਾਰ ਬਣ ਜਾਣ ਫਿਰ ਜ਼ਿੰਦਗੀ ਬਦਲੇ ਜ਼ਿੰਦਗੀ ਬਦਲਣ ਦਾ ਮਤਲਬ ਹੈ ਹੋਰ ਬੰਦਾ ਥੋੜਾ ਬਦਲਦਾ ਵਿਚਾਰ ਹੀ ਬਦਲਦੇ ਸੋਚ ਹੀ ਬਦਲਦੇ ਚੇਂਜ ਹੋ ਗਿਆ ਜੀ ਅੱਗੇ ਇਦਾਂ ਸੋਚਦਾ ਸੀ ਹੁਣ ਐ ਸੋਚਣ ਲੱਗ ਗਿਆ ਕਮਾਲ ਹੋ ਗਿਆ ਦੇਵਤਾ ਬਣ ਗਿਆ ਦੇਵੀ ਗੁਣ ਆ ਗਏ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ ਪਹਿਲੀ ਬੇਨਤੀ ਤੇ ਇਹ ਹੈ ਜੀ ਗੁਰੂ ਜੀ ਜਾਂਦੇ ਆਪਾਂ ਫੇਰ ਚੱਲਦੇ ਹਾਂ ਸੁਖ ਆਸਨ ਦੀ ਸੇਵਾ ਤੋਂ ਬਾਅਦ ਆਪਾਂ ਫਿਰ ਗੁਰੂ ਸਾਹਿਬ ਅੱਗੇ ਅੱਗੇ ਆਪਾਂ ਮਗਰ ਮਗਰ ਬਸ ਤੁਸੀਂ 2 ਮਿੰਟ ਬੈਠੋ ਇੱਕ ਬੇਨਤੀ ਦੂਜੀ ਜਿਨ੍ਹਾਂ ਵੀਰਾਂ ਭਾਈਆਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਕੱਲ੍ਹ ਨੂੰ ਇਸੇ ਪਿੰਡ 'ਚ ਬੁੱਗਾ ਕਲਾਂ ਇਸੇ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਜਿਹੜੇ ਜਿਹੜੇ ਵੀਰ ਭਰਾ ਭੈਣਾਂ ਬਜ਼ੁਰਗ ਮਨ ਮੰਨਿਆ ਹੋਵੇ ਜਿਨ੍ਹਾਂ ਦਾ ਉਹ ਅੰਮ੍ਰਿਤ ਛਕਣ ਲਈ ਨਾਮ ਲਿਖਾਓ, ਖੰਡੇ ਦੀ ਪੌਲ ਪ੍ਰਾਪਤ ਕਰੋ, ਦਾਖਲਾ ਲਓ, ਇਹ ਪੜ੍ਹਾਈ ਕਰੀਏ, ਗੁਰਮਤਿ ਦੀ ਸਿੱਖੀਏ। ਤੁਹਾਡੇ ਇਲਾਕੇ ਵਿੱਚ ਭਾਵੇਂ ਨੇੜੇ ਤੇੜੇ ਇੱਧਰ ਮਲੌਦ ਦੀਵਾਨ ਲੱਗਦੇ ਰਹੇ ਹੈ, ਇੱਧਰ ਅੱਗੇ ਨੂੰ ਵੀ ਪਿੱਛੇ ਜੇ ਲੱਗੇ ਸੀ, ਆ ਪਾਸੋਂ ਵੀ ਹੁਣ ਲੱਗ ਕੇ ਹਟੇ ਹੈ। ਸੋ ਜਿੱਥੇ ਵੀ ਕਿਤੇ ਨੇੜੇ ਤੇੜੇ ਉੱਪਰ ਇਸ ਮੈਨੂੰ ਲੱਗਦਾ ਆਹ ਜਿਹੜਾ ਏਰੀਆ ਨਾ ਆਹ ਪਿੰਡ ਨੇ ਜਿਹੜੇ ਇਹਨਾਂ ਪਿੰਡਾਂ 'ਚ ਪਹਿਲੀ ਵਾਰੀ ਹੋਇਆ ਹੋਣਾ। ਸੋ ਆਪਾਂ ਰਲ ਮਿਲ ਕੇ ਹਾਜ਼ਰੀ ਭਰ ਰਹੇ ਹਾਂ ਤੇ ਮੇਰੀ ਸਾਰੇ ਵੀਰਾਂ ਨੂੰ, ਭਾਈਆਂ ਭੈਣਾਂ ਨੂੰ, ਸਭ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ, ਸਭ ਨੂੰ ਬੇਨਤੀ ਹੈ, ਬਹੁਤ ਵਧੀਆ ਪੜ੍ਹਾਈ ਹੈ, ਬਹੁਤ ਵਧੀਆ। ਜਿਵੇਂ ਜਿਵੇਂ ਪੜ੍ਹੀ ਜਾਓਗੇ ਦਿਮਾਗ ਵੇਖਿਓ ਕਿਵੇਂ ਖੁੱਲਦਾ, ਗੁਰਬਾਣੀ ਨੂੰ ਸਮਝ ਸਮਝ ਕੇ ਜਦੋਂ ਵੇਖਦੇ ਹਾਂ ਤੇ ਬਹੁਤ ਕੁਛ ਪਤਾ ਲੱਗਦਾ। ਇਸ ਕਰਕੇ ਪੜ੍ਹਾਈ ਕਰਨੀ ਸ਼ੁਰੂ ਕਰੀਏ, ਗੁਰਬਾਣੀ ਪੜ੍ਹਨੀ ਸਿੱਖੀਏ, ਪਹਿਲਾਂ ਖੰਡੇ ਦੀ ਪੌਲ ਪ੍ਰਾਪਤ ਕਰੀਏ, ਅੰਮ੍ਰਿਤ ਛਕੀਏ, ਫਿਰ ਗੁਰਬਾਣੀ ਪੜ੍ਹਨੀ ਸਮਝੀਏ, ਸਿੱਖੀਏ, ਸਮਝੀਏ, ਵਿਚਾਰੀਏ ਗੁਰੂ ਸਾਹਿਬ ਦੇ ਬਚਨ, ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ ਇਹ ਸਾਨੂੰ ਪਤਾ ਲੱਗੇ, ਫਿਰ ਅਸਲ ਵਿੱਚ ਜ਼ਿੰਦਗੀ ਬਦਲਦੀ ਹੈ। ਜੋ ਸੁਣ ਸਮਝ ਰਹੇ ਹਾਂ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜੀ, 10 ਵਜੇ ਕੱਲ੍ਹ ਨੂੰ ਬੁੱਗਾ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 10 ਵਜੇ, ਹੱਦ 11 ਵਜੇ ਤੱਕ ਵੀ ਆ ਜਾਓ, ਕੋਈ ਨਹੀਂ 11 ਵਜੇ ਵੀ ਆ ਜਾਓਗੇ ਤਾਂ ਵੀ ਠੀਕ ਹੈ, ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋ। ਜੇ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠਾ ਹੈ ਉਹ ਦੁਬਾਰਾ ਸੁਧਾਈ ਕਰੇ, ਕਰਾ ਲਵੇ। ਖਾਸ ਕਰਕੇ ਪਿੰਡ ਵਾਲਿਆਂ ਨੂੰ ਬੇਨਤੀ ਹੈ, ਨਗਰ ਨਿਵਾਸੀਆਂ ਨੂੰ ਵੀ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰ ਹੋਵੋ। ਆਪਾਂ ਬਾਹਰੋਂ ਨਹੀਂ ਸਿੱਖਿਆ ਵੀ ਗੁਰੂ ਸਾਹਿਬ ਦੀ ਜ਼ਿੰਦਗੀ 'ਚ ਧਾਰਨ ਕਰੀਏ, ਨਸ਼ਿਆਂ ਨੂੰ ਕੱਢੀਏ, ਸੋਹਣਾ ਜੀਵਨ ਆਪਣਾ ਬਣਾਈਏ। ਸੋਹਣਾ ਜੀਵਨ ਸੋਹਣੇ ਵਿਚਾਰਾਂ ਨਾਲ ਬਣਦਾ ਹੈ ਤੇ ਸੋਹਣੇ ਵਿਚਾਰ ਪੜ੍ਹਨ ਵਾਸਤੇ ਗੁਰਬਾਣੀ ਪੜ੍ਹੀਏ, ਸਮਝੀਏ, ਆ ਦਿਮਾਗ ਖੋਲ੍ਹੀਏ, ਮਾਇੰਡ ਡਿਵੈਲਪ ਕਰੀਏ, ਦਿਖਾਵੇ ਨਾ ਕਰੀਏ, ਜਿੱਦਾਂ ਦੇ ਹਾਂ ਉਦਾਂ ਦੇ ਬਣੀਏ। ਕੋਈ ਫਰਕ ਨਹੀਂ ਪੈਣਾ, ਜੇ ਸ਼ਰਾਬੀ ਵੀ ਹੋਏਗਾ ਤੇ ਸਪਸ਼ਟ ਨਹੀਂ, ਸਪਸ਼ਟ ਨਹੀਂ ਵੀ ਮੈਂ ਪੀਂਦਾ ਸ਼ਰਾਬੀ ਹਾਂ ਮੈਂ, ਤਾਂ ਜੋ ਅਗਲਾ ਤੇਰੇ ਤੋਂ ਬਚ ਕੇ ਲੰਘੇ, ਪਹਿਲਾਂ ਹੀ ਪਤਾ। ਉਹ ਬੰਦਿਆਂ ਦਾ ਜ਼ਿਆਦਾ ਖਤਰਾ ਜਿਹੜੇ ਹੁੰਦੇ ਹੋਰ ਤਰ੍ਹਾਂ ਦੇ ਹੈ। ਇੱਕ ਬੰਦਾ ਉਹ ਜਿਹੜਾ ਗੁਰਦੁਆਰੇ ਜਾਂਦਾ ਨਹੀਂ, ਮੈਂ ਨਹੀਂ ਜੀ ਗੁਰਦੁਆਰੇ ਜਾਂਦਾ, ਸਾਰੇ ਪਿੰਡ ਨੂੰ ਪਤਾ ਵੀ ਇਹ ਗੁਰਦੁਆਰੇ ਜਾਂਦਾ ਨਹੀਂ, ਬੰਦਾ ਬਹੁਤ ਇੱਦਾਂ ਦਾ ਜਾਂਦਾ ਨਹੀਂ ਗੁਰਦੁਆਰੇ। ਪਰ ਖਤਰਾ ਉਹਨਾਂ ਤੋਂ ਜ਼ਿਆਦਾ ਹੈ ਜਿਹੜੇ ਕਹਿੰਦੇ ਆ ਜੀ ਰੋਜ਼ ਜਾਂਦੇ ਹਾਂ ਪਰ ਹੈ ਦੂਜੇ ਨਾਲੋਂ ਵੀ ਖਤਰਨਾਕ। ਆਖੋ ਸਤਨਾਮ
ਸ੍ਰੀ ਵਾਹ।
ਉਹ ਖਤਰਾ ਉਹਨਾਂ ਤੋਂ ਜ਼ਿਆਦਾ, ਦਿਖਾਵਾ ਨਹੀਂ ਚਾਹੀਦਾ ਇੱਥੇ, ਜਿੱਦਾਂ ਦੇ ਹਾਂ ਉਦਾਂ ਦੇ ਬਣ ਕੇ ਰਹੋ, ਸੁਧਾਰ ਕਰੀਏ, ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਬਣਾਉਣ ਦੀ, ਪਰ ਆਪਣੇ ਆਪ ਨੂੰ ਬਦਲੀਏ। ਗੁਰੂ ਸਾਹਿਬ ਸੱਚਾ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣੋ ਤੇ ਗੁਰੂ ਸਾਹਿਬ ਜਾਣਗੇ, ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਅੱਜ ਆਪਾਂ ਪੌਣੇ ਕੁ ਦੋ ਬਸ ਆ ਹੀ ਗਿਆ ਸੀ ਮੈਂ 50 ਮਿੰਟ ਤੇ, ਕੱਲ੍ਹ ਆਪਾਂ ਫਿਰ ਇਸੇ ਤਰ੍ਹਾਂ ਵੇਲੇ ਨਾਲ ਸ਼ੁਰੂ ਕਰਾਂਗੇ ਤਾਂ ਜੋ ਵੇਲੇ ਨਾਲ ਸਮਾਪਤੀ ਹੋ ਸਕੇ। ਅੱਜ ਵੀ ਤਕਰੀਬਨ 2.5 ਘੰਟੇ ਹੋ ਚੱਲੇ, ਬਹੁਤ ਥਕਾ ਨਾਲ ਤੁਸੀਂ ਬੈਠ ਕੇ ਸੁਣਿਆ, ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ। ਤੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਅੱਗੇ ਆਓ, ਆਪੋ ਆਪਣੀ ਪ੍ਰੇਮ ਭੇਟਾ ਰੱਖ ਕੇ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲਓ, ਬਾਕੀ ਸਾਰੀ ਸੰਗਤ ਸਜੀ ਰਵੇ। ਆਪਣੇ ਗਹਿਣਿਆਂ ਦਾ, ਪਰਸ, ਮੋਬਾਈਲ ਜਿਹੜੇ ਨੇ ਖਿਆਲ ਰੱਖਿਓ ਬਈ, ਕਈ ਵਾਰੀ ਭੀੜ ਦੇ ਵਿੱਚ ਪਤਾ ਨਹੀਂ ਲੱਗਦਾ, ਖਿਆਲ ਰੱਖਿਓ ਆਪੋ ਆਪਣਾ। ਸੋ ਕੱਲ੍ਹ ਨੂੰ ਫਿਰ ਵੇਲੇ ਨਾਲ ਆ ਕੇ ਦਰਸ਼ਨ ਦੇਣੇ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਵਡਿਆਈਆਂ,
ਸਤਿਗੁਰੂ ਮੈਂ ਪੜੋ 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 ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ
ਸਾਰਨਾ
ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ
ਰਹਿਦਾ
ਸ਼ਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਹਰਸ਼ਾਂਤ ਸੁਖ ਮਨੇ ਆਏ ਵਸੇ ਹਰੇ ਸਭ
ਕੁਝ
ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਹਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਕਰਮ ਪਾਇਆ ਜਗ ਕੌਸੇ ਨਾਮ ਹਰ ਕੈ
ਲਗੇ
ਆਨੰਦ ਸੁਣੋ ਮਨ ਭਾਗੀ ਹੋ ਸਗਲ ਮਨੋਰਥ ਪੂਰੇ ਰੂਪ ਲੋਕ ਸੱਤਾ ਵੀ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਅਮਰ ਪੂਰੇ ਅਮਰ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਾਨ ਦਿਵਸ ਰਾਤ ਹੋਏ ਆਈ ਦਾਇਆ ਚੰਗੇ ਆਈਆਂ ਬੁਰੇ ਆਈਆਂ ਵਾਜੇ ਧਰਮ
ਹਦੂਰ
ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜੈ
ਮਸਕਤਾਰ
ਜਿਨੀ ਨਾਮ ਤੇ ਆਇਆ ਜੈ ਮਸਕਤਾਰ ਜਿਨੀ ਨਾਮ ਤੇ ਆਇਆ ਜੈ ਮਸਕਤਾਰ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਗਏ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ प्रभ स्यों लाग रहे हो मेरा चीत आद अंत प्रभ सदा सहाय तन हमारा मीत रहा मन बिलास पए साहिब के अचरज देख बढ़ाई हर सिमर सिमर आनंद कर नानक प्रभ पूरन पैज रखाई मन बिलास पए साहिब के अचरज देख बढ़ाई हर सिमर सिमर आनंद कर नानक प्रभ पूरन पैज रखाई वाहिगुरु जी का खालसा वाहिगुरु जी की